ਕਾਕੜਦੰਗ ਕੋਪਾ ਭਾਗੜਦੰਗ ਭੂਪੰਗ ਕਾਕੜਦੰਗ ਕਾਲਨ ਰਾਗੜਦੰਗ ਰੂਪੰਗ।
ਜਦੋਂ ਰਾਜੇ ਦੇ ਜਿਹੜੇ ਸੀ ਨਾ ਸਾਰੇ ਸੂਰਮੇ ਗਿਆਨ ਚਰਚਾ ਕਰਨ ਵਾਲੇ ਹਥਿਆਰ ਸੁੱਟ ਗਏ ਪਿੱਛੇ ਹਟ ਗਏ ਉਹਨਾਂ ਨੂੰ ਕੋਈ ਗੱਲ ਨਾ ਆਵੇ ਤਾਂ ਰਾਜੇ ਨੂੰ ਖੁਦ ਗੁੱਸਾ ਆਇਆ ਔਰ ਪਰਜਾ ਪਲਟ ਗਈ ਇੱਕਦਮ। ਜਿਹੜੇ ਜੋਗੀ ਸੀ ਉਹਨਾਂ ਨੇ ਬਾਣਾ ਉਤਾਰਨਾ ਮੰਨ ਲਿਆ, ਉਹਨਾਂ ਨੇ ਮੰਨ ਲਿਆ ਵੀ ਬਾਣੇ ਦੀ ਕੋਈ ਵੈਲਿਊ ਨਹੀਂ ਹੈ, ਮਹਿਜ਼ ਬਾਣੇ ਦੀ ਕੋਈ ਵੈਲਿਊ ਨਹੀਂ। ਬਾਣਾ ਵੱਖਰਾ ਵੱਖਰਾ ਮਤਾਂ ਦਾ ਕਿਸੇ ਦਾ ਵੀ ਹੋਵੇ ਇਕੱਲੇ ਬਾਣੇ ਦੀ ਕੋਈ ਵੈਲਿਊ ਨਹੀਂ ਜੇ ਉਹਦੇ 'ਚ ਧਰਮ ਵਾਲੇ ਗੁਣ ਹੈ ਨਹੀਂ, ਵੈਲਿਊ ਗੁਣਾਂ ਦੀ ਹੈ। ਰਾਜੇ ਦੇ ਤਾਜ ਦੀ ਕੋਈ ਵੈਲਿਊ ਨਹੀਂ ਜੇ ਰਾਜੇ 'ਚ ਰਾਜੇ ਵਾਲੇ ਗੁਣ ਨਹੀਂ ਹੋਣ। ਰਾਜੇ ਦੇ ਗੁਣ ਚਾਹੀਦੇ ਨੇ ਰਾਜ ਵਾਲੇ, ਰਾਜੇ ਚੂੜੀ ਨਿਉਂ ਕੀ ਗੁਰਬਾਣੀ ਕਹਿੰਦੀ ਹੈ, ਇਨਸਾਫ ਕਰਨ ਦੀ ਕਸਮ ਖਾਂਦਾ ਰਾਜਾ, ਜੇ ਇਨਸਾਫ ਨਹੀਂ ਕਰਦਾ ਤਾਂ ਉਹ ਰਾਜਾ ਰਾਜ ਕਰਨ ਦਾ ਹੱਕਦਾਰ ਨਹੀਂ ਹੈ। ਆਪ ਫਾਲਤੂ ਖਾਵੇ ਦੁਨੀਆਂ ਨਾਲੋਂ ਇਹ ਵੀ ਉਹਦੇ ਹੱਕ 'ਚ ਨਹੀਂ ਹੈ। ਆਪ ਸੇਵਾ ਕਰੇ ਸੇਵਾਦਾਰ ਮਾਲਕ ਨੂੰ ਘੱਟ ਖਾਂਦਾ ਹੁੰਦਾ, ਸੇਵਾਦਾਰ ਦਾ ਖਰਚਾ ਮਾਲਕ ਨੂੰ ਘੱਟ ਹੁੰਦਾ। ਜੇ ਰਾਜਾ ਵਾਕਈ ਸੇਵਾਦਾਰ ਹੈ ਪਬਲਿਕ ਮਾਲਕ ਹੈ ਤਾਂ ਆਮ ਪਬਲਿਕ ਦੇ ਆਦਮੀ ਜਿੰਨਾ ਹੀ ਬਰਾਬਰ ਦਾ ਖਰਚ ਚਾਹੀਦਾ ਉਹਦਾ, ਘੱਟ ਤਾਂ ਚਾਹੀਦਾ ਵੱਧ ਨਹੀਂ ਚਾਹੀਦਾ। ਫਿਰ ਸੇਵਾ ਜੇ ਉਹਦਾ 1000 ਆਦਮੀ ਜਿੰਨਾ ਇਕੱਲੇ ਦਾ ਖਰਚਾ ਹੈ ਤਾਂ ਸੇਵਾ ਨਹੀਂ ਹੈ। ਫਿਰ ਇੱਕ ਪਾਸੇ 1000 ਆਦਮੀ ਦਾ ਖਰਚਾ ਦਿੰਦਾ, ਇੱਕ ਪਾਸੇ 1 ਰਾਜੇ ਦਾ ਖਰਚਾ, ਇੱਕ ਪਾਸੇ 5 ਸਟਾਰ ਹੋਟਲ ਦੇ ਵਿੱਚ ਇੱਕ ਟਾਈਮ ਦੀ ਰੋਟੀ, ਇੱਕ ਟਾਈਮ 8 ਰੁਪਈਏ 'ਚ ਇੱਕ ਆਦਮੀ ਦਾ ਗੁਜ਼ਾਰਾ, ਇਹ ਸੇਵਾ ਨਹੀਂ ਹੈ, ਇਨਸਾਫ ਨਹੀਂ ਹੈ। ਫਿਰ ਉਹ ਰਾਜਾ ਨਹੀਂ ਹੈ, ਚਾਹੇ ਰਾਜਾ ਚਾਹੇ ਸਾਧੂ ਹੈ ਧਾਰਮਿਕ ਹੈ। ਜੇ ਉਹ ਜੋ ਗੁਣ ਨਹੀਂ ਹੈ ਤਾਂ ਸਾਧੂ ਸਾਧੂ ਨਹੀਂ, ਰਾਜਾ ਰਾਜਾ ਨਹੀਂ। ਜਾਂ ਸਾਧੂਆਂ ਨੇ ਗੱਲ ਮੰਨ ਲਈ ਵੀ ਜੇ ਗੁਣਾਂ ਦੇ ਉੱਤੇ ਫੈਸਲਾ ਹੋਣਾ ਚਾਹੀਦਾ, ਭੇਖ 'ਤੇ ਫੈਸਲਾ ਨਹੀਂ ਚਾਹੀਦਾ, ਭੇਖ ਦੀ ਇੱਜ਼ਤ ਹੈ ਜਿਹੜੀ ਨਜਾਇਜ਼ ਹੈ, ਇਵੇਂ ਰਾਜੇ ਦੇ ਤਾਜ ਦੀ ਇੱਜ਼ਤ ਨਜਾਇਜ਼ ਹੈ, ਕੁਰਸੀ ਦੀ ਇੱਜ਼ਤ ਨਜਾਇਜ਼ ਹੈ। ਗੁਣਾਂ ਦੀ ਇੱਜ਼ਤ ਚਾਹੀਦੀ ਹੈ, ਕੁਰਸੀ ਦੀ ਇੱਜ਼ਤ ਨਹੀਂ ਚਾਹੀਦੀ। ਇਹ ਤਾਂ ਗੱਲ ਕੁਰਸੀ ਦੀ ਕੀਤੀ ਜਾਂਦੀ ਹੈ, ਕੁਰਸੀ ਬੋਲਦੀ ਹੈ, ਕੁਰਸੀ ਦੀ ਇੱਜ਼ਤ ਵੀ ਗੁਣਾਂ ਨਾਲ ਹੈ। ਕੁਰਸੀ ਦੀ ਇੱਜ਼ਤ ਤਾਂ ਹੀ ਹੈ ਜੇ ਗੁਣਵਾਨ ਬੈਠਾ ਉੱਥੇ, ਕੁਰਸੀ ਦੀ ਇੱਜ਼ਤ ਤਾਂ ਕੁਰਸੀ ਹੈ, ਆਦਮੀ ਨੂੰ ਉਠਾਲ ਦਿਓ ਕੁਰਸੀ ਦੀ ਇੱਜ਼ਤ ਕਰੀ ਜਾਓ। ਕੁਰਸੀ 'ਤੇ ਬੈਠਣ ਵਾਲਾ ਕੁਰਸੀ ਦੀ ਇੱਜ਼ਤ ਕਰਦਾ ਕਿ ਨਹੀਂ ਕਰਦਾ, ਸਵਾਲ ਇਹ ਹੈ। ਜੇ ਬੈਠਣ ਵਾਲਾ ਹੀ ਕੁਰਸੀ ਦੀ ਇੱਜ਼ਤ ਨਹੀਂ ਕਰਦਾ ਤਾਂ ਪਬਲਿਕ ਕਿਉਂ ਕਰੂਗੀ? ਇਹ ਗੱਲ ਅੱਧੀ ਗੱਲ ਕਰਦੇ ਨੇ, ਚੌਥਾ ਹਿੱਸਾ ਗੱਲ ਕਰਦੇ, ਤਿੰਨ ਹਿੱਸੇ ਗੱਲ ਖੋ ਲੈਂਦੇ ਨੇ, ਤਿੰਨ ਹਿੱਸੇ ਗੱਲ ਨਹੀਂ ਕਰਦੇ, ਉਹ ਉਹਨਾਂ ਦੇ ਖਿਲਾਫ ਜਾਂਦੀ ਹੈ। ਕੁਰਸੀ ਦੀ ਇੱਜ਼ਤ ਕਰੋ ਇੰਨੀ ਗੱਲ ਕਹਿੰਦੇ ਨੇ, ਕੁਰਸੀ ਦੀ ਇੱਜ਼ਤ ਕਰੀਏ ਖਾਲੀ ਛੱਡ ਦਿਓ, ਕਰੋ ਇੱਜ਼ਤ ਦੀ। ਫਿਰ ਕੁਰਸੀ 'ਤੇ ਬੈਠਣ ਵਾਲੇ ਦੀ ਇੱਜ਼ਤ ਦੀ ਗੱਲ ਕਰੋ, ਬੈਠਣ ਵਾਲਾ ਕੌਣ ਹੈ, ਕੀ ਉਹ ਕੁਰਸੀ ਦੇ ਲਾਇਕ ਹੈ? ਤਖ਼ਤ ਹੈ ਕੁਰਸੀ, ਤਖ਼ਤ ਬਹਿ ਤਖ਼ਤ ਕੇ ਲਾਇਕ, ਜੇ ਲਾਇਕ ਨਹੀਂ ਹੈ ਉਹਨੂੰ ਉਠਾਲ ਕੇ ਪਰੇ ਕਰੋ। ਕੁਰਸੀ ਦੀ ਇੱਜ਼ਤ ਘਟਾ ਰਿਹਾ ਬੈਠਣ ਵਾਲਾ, ਪਬਲਿਕ ਨਹੀਂ ਘਟਾ ਰਹੀ, ਬੈਠਣ ਵਾਲਾ ਘਟਾ ਰਿਹਾ। ਬੈਠਣ ਵਾਲੇ ਨੂੰ ਮਾਫ਼ ਕਰਦੇ ਨੇ, ਜਿਹੜਾ ਉਹਦੇ 'ਚ ਨੁਕਸ ਕਰਦਾ ਬੈਠਣ ਵਾਲੇ ਤਾਂ ਉਹਨੂੰ ਦੋਸ਼ ਦਿੰਦੇ ਨੇ, ਸ਼ਰਾਰਤ ਹੈ, ਇਹ ਵੀ ਸ਼ਰਾਰਤ ਹੈ, ਤਕੜੀ ਸ਼ਰਾਰਤ। ਵਿਦਵਾਨਾਂ ਕੋਲ ਸ਼ਰਾਰਤਾਂ ਹੀ ਹੁੰਦੀਆਂ, ਹੋਰ ਕੁਛ ਨਹੀਂ ਹੁੰਦਾ। ਵਿਦਵਾਨ ਸ਼ੈਤਾਨ ਦਾ ਹੀ ਦੂਆ ਨਾਂ ਹੈ, ਸ਼ੈਤਾਨ ਔਰ ਵਿਦਵਾਨ ਦੋ ਇੱਕੋ ਹੀ ਹੁੰਦੇ ਨੇ। ਵਿਦਵਾਨ ਸ਼ੈਤਾਨ ਦਾ ਨਾਂ ਹੈ, ਗੁਰਮੁਖ ਭਗਤ ਭਗਤ ਦੇ ਖਿਲਾਫ ਹੁੰਦਾ ਵਿਦਵਾਨ। ਇਸ ਕਰਕੇ ਵਿਦਵਾਨਾਂ ਨੂੰ ਗੁਰਬਾਣੀ ਮੂਰਖ ਕਹਿੰਦੀ ਹੈ, ਮੂਰਖ ਪੰਡਿਤ, ਵਿਦਵਾਨ ਮੂਰਖ ਹੁੰਦੇ ਨੇ। ਦੁਨੀਆਂ ਨੂੰ ਜੋ ਮੂਰਖ ਬਣਾਉਂਦੇ ਨੇ, ਦੁਨੀਆਂ ਨੂੰ ਮੂਰਖ ਬਣਾਉਣ ਵਾਲਾ ਮੂਰਖ ਹੁੰਦਾ। ਦੁਨੀਆਂ ਤਾਂ ਦੁਨੀਆਂ ਦੀ ਆਵਾਜ਼ ਤਾਂ ਗੋਡ ਦੀ ਆਵਾਜ਼ ਹੁੰਦੀ ਹੈ, ਪਰਮੇਸ਼ਰ ਦੀ ਆਵਾਜ਼ ਹੁੰਦੀ ਹੈ, ਇਹ ਤਾਂ ਪਰਮੇਸ਼ਰ ਦਾ ਰੂਪ ਹੁੰਦੀ ਹੈ, ਇਹਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਬਣਾਉਣ ਵਾਲਾ ਖੁਦ ਬੇਵਕੂਫ ਹੁੰਦਾ। ਹਾਂਜੀ,
ਕਾਗੜ ਦੰਗ ਕੋਪਾ ਭਾਗੜ ਦੰਗ ਭੂਪੰਗ।
ਰਾਜਾ ਨੂੰ ਗੁੱਸਾ ਆ ਗਿਆ, ਬੋਲਣ ਵਾਲੇ ਮੂਹਰੇ। ਹੁਣ ਰਾਜਾ ਥੋੜ੍ਹੀ ਬੋਲਦਾ ਹੁੰਦਾ, ਬੋਲਦਾ ਤਾਂ ਵਿਦਵਾਨ ਹੁੰਦੇ ਨੇ। ਰਾਜਾ ਚਾਹੇ ਆਪ ਆ ਗਿਆ ਸੀ, ਹਾਜ਼ਰ ਹੋ ਗਿਆ ਸੀ, ਬੋਲਦਾ ਥੋੜ੍ਹੀ ਸੀ। ਉਹ ਤਾਂ ਦੂਜਾ ਹੀ ਬੋਲਦਾ ਸੀ, ਬੋਲਦਾ ਤਾਂ ਕਲਕੀ ਅਵਤਾਰ ਬਣੀ, ਚਰਚਾ ਹੀ ਹੋ ਰਹੀ ਹੈ ਨਾ। ਇਹ ਗੱਲ ਅਲੱਗ ਆ ਕਿ ਰਾਜੇ ਦਾ ਗਿਆਨ ਉਹਨਾਂ ਕੋਲ ਹੈ, ਰਾਜੇ ਵਾਲੇ ਪੱਖ ਵਾਲਿਆਂ ਕੋਲ, ਕਲਕੀ ਅਵਤਾਰ ਦਾ ਗਿਆਨ ਦੂਜਿਆਂ ਕੋਲ ਹੈ। ਰੋਜ਼ ਚਰਚਾ ਹੁੰਦੀ ਹੈ, ਰੋਜ਼ ਇਹ ਗਿਆਨ ਦੇਈ ਜਾਂਦੇ ਨੇ, ਜਿੱਥੇ ਜਿੱਥੇ ਜਾ ਕੇ ਗੱਲ ਖੜਦੀ ਹੈ, ਅੜਦੀ ਹੈ, ਉਹਦਾ ਗਾਹਾਂ ਦਾ ਗਿਆਨ ਉਹ ਇੱਕ ਦੂਜੇ ਨੂੰ ਦੇਈ ਜਾਂਦੇ ਨੇ ਵੀ ਆਪਾਂ ਨੇ ਆਹ ਸਟੈਂਡ ਲੈਣਾ ਹੈ, ਬੋਲਣਾ ਹੈ, ਅੱਜ ਇਹ ਗੱਲ ਦਾ ਜਵਾਬ ਦੇਣਾ, ਆਹ ਸਵਾਲ ਨਵਾਂ ਕਰਨਾ। ਆਪਣੀ ਆਪਣੀ ਬਹਿਸ ਰੋਜ਼ ਤਿਆਰ ਕਰਕੇ ਲਿਆਉਂਦੇ ਨੇ। ਹਾਂਜੀ,
ਕਾਗੜ ਦੰਗ ਕੋਪਾ ਭਾਗੜ ਦੰਗ ਭੂਪੰਗ।
ਰਾਜਾ ਖੁਦ ਗੁੱਸੇ 'ਚ ਆਇਆ ਜਦ ਦੇਖਿਆ ਵੀ ਗਾਹਾਂ ਵਕੀਲ ਤਾਂ ਲੜਦੇ ਨਹੀਂ, ਹੁਣ ਇਹ ਤਾਂ ਹਥਿਆਰ ਸੁੱਟ ਗਏ, ਇਹਨਾਂ ਦੀ ਤਾਂ ਬੋਲਤੀ ਬੰਦ ਹੋ ਗਈ। ਆਪ ਆਇਆ, ਆਉਣਾ ਹੀ ਪੈਂਦਾ। ਜਦੋਂ ਰਾਜੇ ਦੇ ਸਾਰੇ ਜਰਨੈਲ ਹਾਰ ਜਾਂਦੇ ਨੇ, ਫਿਰ ਰਾਜਾ ਆਪ ਜੰਗ ਨੂੰ ਚੜ੍ਹਦਾ ਹੁੰਦਾ। ਇਹ ਨਿਯਮ ਹੈ, ਨਿਯਮ ਇਹੀ ਹੈ। ਅਤੇ ਇਹ ਤਾਂ ਫਿਰ ਸਰੈਂਡਰ ਹੋ ਜਾਵੇ, ਇਹ ਆਪ ਜੰਗ ਨੂੰ ਚੜ੍ਹੇ। ਹਾਂਜੀ,
ਕਾਗੜ ਦੰਗ ਕਾਲੰਗ ਰਾਗੜ ਦੰਗ ਰੂਪੰਗ।
ਕਾਲ ਦਾ ਰੂਪ ਧਾਰਨ ਕਰਕੇ ਆਇਆ,
ਕਾਗੜ ਦੰਗ ਕਾਲੰਗ ਰਾਗੜ ਦੰਗ ਰੂਪੰਗ।
ਕਾਲ ਦਾ ਰੂਪ ਧਾਰਨ ਕਰਕੇ ਆਇਆ, ਮਰਨ ਮਾਰਨ ਨੂੰ ਮਤ ਕੀ, ਕਿਉਂਕਿ ਸਾਰੇ ਹਾਰ ਜੋ ਗਏ। ਆਖਰ ਰਾਜੇ ਇਹੀ ਕੰਮ ਕਰਦੇ ਹੁੰਦੇ ਨੇ। ਕਾਲ ਦਾ ਰੂਪ ਧਾਰਨ ਕਰਕੇ ਗਿਆਨ ਚਰਚਾ 'ਚ ਹਾਰੇ ਹੋਏ,
ਕਾਲ ਦਾ ਰੂਪ
ਦੂਈ, ਹਾਂ ਕਾਲ ਦਾ ਰੂਪ ਧਾਰਨ ਕਰ ਲੈਂਦੇ ਨੇ ਵੀ ਇਹਨੂੰ ਖਤਮੇ ਕਰ ਦਈਏ, ਹੁਣ ਆਪਾਂ ਮਾਰੇ ਦਈਏ।
ਰਾਗੜ ਦੰਗ ਰੋਸਨ ਧਾਗੜ ਦੰਗ ਧਾਇਓ।
ਨਾਲੇ ਕਾਲ ਦਾ ਰੂਪ ਕੀ ਹੈ? ਕ੍ਰੋਧ ਕਾਲ ਦਾ ਹੀ ਰੂਪ ਹੈ, ਕ੍ਰੋਧਿਤ ਹੋ ਕੇ ਆਇਆ। ਕ੍ਰੋਧ ਜਿਹੜਾ ਕਾਲ ਦਾ ਰੂਪ ਹੈ, ਕ੍ਰੋਧ ਤੋਂ ਬਿਨਾਂ ਮਰਡਰ ਨਹੀਂ ਹੁੰਦਾ, ਗੁੱਸੇ ਤੋਂ ਬਿਨਾਂ ਕਤਲ ਨਹੀਂ ਹੋ ਸਕਦਾ। ਗੁੱਸਾ ਚੜ੍ਹਦਾ ਉਦੋਂ ਬੁੱਧੀ ਬੁੱਧੀ ਗੈਰ ਹਾਜ਼ਰ ਹੋ ਜਾਂਦੀ ਹੈ, ਪਾਸੇ ਹੋ ਜਾਂਦੀ ਹੈ। ਬੁੱਧੀ ਦੀ ਗੈਰ ਹਾਜ਼ਰੀ 'ਚ ਕਤਲ ਹੁੰਦਾ। ਹਾਂਜੀ,
ਰਾਗੜ ਦੰਗ ਰੋਸਨ ਧਾਗੜ ਦੰਗ ਧਾਇਓ।
ਰੋਸ ਕਰਕੇ ਧਾਇਆ, ਰੋਸ ਕਰ ਗੁੱਸੇ ਨਾਲ।
ਚਾਗੜ ਦੰਗ ਬਾਂਧੇ ਚਲਿਓ ਚੁੰਗ ਆਇਓ।
ਹਾਂ, ਚੁੰਗ ਇੱਕ ਜਥੇਬੰਦੀ ਬੰਦੀ ਹੈ, ਉਹਨੇ ਚੰਗੇ ਚੰਗੇ ਛੰਟਵੇਂ ਛੰਟਵੇਂ ਬੰਦੇ ਲਏ ਨੇ। ਹੁਣ ਛੰਟਵੇਂ ਬੰਦੇ ਸੀ ਜਿਹੜੇ ਉਹਦੇ, ਉਹਨੂੰ ਪਤਾ ਸੀ ਵੀ ਆਏ ਬੰਦੇ ਜਿਹੜੇ ਨੇ ਗੱਲ ਕਰਨ ਵਾਲੇ ਨੇ, ਉਹ ਛੰਟਵੇਂ ਛੰਟਵੇਂ ਬੰਦੇ ਜਿਹੜੇ ਸੀ ਉਹ ਆਪਣੇ ਨਾਲ ਲੈ ਕੇ ਇੱਕ ਜਥੇਬੰਦੀ ਜੀ ਬੰਨ ਕੇ ਆਇਆ।
ਆਗੜ ਦੰਗ ਅਰੜੇ ਗਾਗੜ ਦੰਗ ਗਾਜੀ।
ਅੱਗੋਂ ਤੋਂ ਜਿਹੜੇ ਸੀ ਉਹ ਵੀ ਅੜ ਗਏ,
ਆਗੜ ਦੰਗ ਅਰੜੇ
ਅੜ ਗਏ, ਖੜ ਗਏ
ਗਾਗੜ ਦੰਗ ਗਾਜੀ।
ਅੱਗੇ ਤੋਂ ਜਿਹੜੇ ਗਾਜੀ ਸੀ, ਸੰਤ ਸੀ, ਸਾਧੂ ਸੀ, ਉਹ ਵੀ ਅੜ ਗਏ। ਉਹ ਤਾਂ ਪਹਿਲਾਂ ਹੀ ਆਪਣੇ ਘਰੇ ਬੈਠੇ ਹੀ ਸੀ, ਰਾਜਾ ਹੀ ਆਉਂਦਾ ਸੀ ਰੋਜ਼, ਉਹ ਤਾਂ ਬੈਠੇ ਹੀ ਸੀ ਉੱਥੇ, ਰਾਜਾ ਦੇ ਬੰਦੇ ਹੀ ਆਉਂਦੇ ਸੀ ਧਾਵਾ ਕਰਕੇ, ਉਹ ਤਾਂ ਆਪਣੇ ਘਰ ਬੈਠੇ ਸੀ। ਅਰੜੇ
ਨਾਗੜ ਦੰਗ ਨਾਚੇ ਤਾਗੜ ਦੰਗ ਤਾਜੀ।
ਉਹ ਅੜ ਕੇ ਖੜੇ ਸੀ, ਉਹ ਕਹਿੰਦੇ ਆ ਜਾਓ, ਤੁਹਾਂ ਆ ਜਾਓ, ਕੱਲ ਰੋਜ਼ ਭੱਜ ਕੇ ਜਾਂਦੇ ਹੋ, ਰੋਜ਼ ਭੱਜ ਕੇ ਹਾਰ ਕੇ ਜਾਂਦੇ ਨੇ।
ਜਾਗੜ ਦੰਗ ਜੂਝੇ ਖਾਗੜ ਦੰਗ ਖੇਤੰ।
ਨਹੀਂ,
ਨਾਗੜ ਦੰਗ ਨਾਚੇ ਤਾਗੜ ਦੰਗ ਤਾਜੀ।
ਨਾਗੜ ਦੰਗ ਨਾਚੇ ਤਾਗੜ ਦੰਗ ਤਾਜੀ, ਜਦ ਉਹ ਅੜ ਗਏ ਤੇ ਇਹ ਬੋਲਣ ਲੱਗ ਗਏ ਫਿਰ ਤਾਜੀ। ਰਾਜੇ ਵਾਲਿਆਂ ਨੇ, ਉਹ ਤਾਂ ਖੜੇ ਹੀ ਸੀ, ਪ੍ਰਹਾਰ ਤਾਂ ਇਹਨਾਂ ਨੇ ਕਰਨਾ ਸੀ ਆ ਕੇ ਨਾ, ਰਾਜੇ ਵਾਲੇ ਬੋਲਣ ਲੱਗਣੇ ਸੀ। ਉਹਨਾਂ ਦੇ ਤਾਜੀ ਘੋੜੇ ਜਿਹੜੇ ਸੀ ਉਹ ਤਾਜੀ ਗੱਲ ਲੈ ਕੇ ਆਏ, ਹੁਣ
ਜਾਗੜ
ਨਵੀਆਂ ਗੱਲਾਂ ਲੈ ਕੇ ਆਏ ਹੋਰ।
ਜਾਗੜ ਦੰਗ ਜੂਝੇ ਖਾਗੜ ਦੰਗ ਖੇਤਾਂ।
ਜਾਗੜ ਦੰਗ ਜੂਝੇ, ਜਾਗਦੇ ਹੋਏ ਜਿਹੜੇ ਆਮ ਤਮੀ ਸੀ, ਗਿਆਨਵਾਨ ਸੀ, ਉਹਨਾਂ ਦੀ ਫਿਰ ਹੁਣ ਜੂਝ ਹੋਈ। ਜਿਹੜੇ ਜਾਗਰੂਕ ਸੀ ਥੋੜੇ ਬਹੁਤ ਗਿਆਨਵਾਨ, ਗਿਆਨ ਚਰਚਾ ਹੋਣ ਲੱਗੀ ਹੁਣ ਸਹੀ।
ਖਾਗੜ ਦੰਗ ਖੇਤਾਂ,
ਖੇਤ ਵਿੱਚ ਮੈਦਾਨ 'ਚ ਚੰਗੀ ਸਟੈਂਡਰਡ ਦੀ ਚਰਚਾ ਹੋਣ ਲੱਗੀ।
ਰਾਗੜ ਦੰਗ ਰਹੱਸੇ ਪਾਗੜ ਦੰਗ ਪ੍ਰੇਤੰ।
ਉਹ ਜਿਹੜੇ ਪ੍ਰੇਤ ਸੀਗੇ, ਪ੍ਰੇਤ ਕੌਣ ਹੁੰਦੇ ਨੇ? ਸ਼ਿਵ ਜੀ ਦੇ ਜਿਹੜੇ ਭਗਤ ਹੁੰਦੇ ਨੇ ਉਹਨਾਂ ਨੂੰ ਪ੍ਰੇਤ ਭੂਤ ਕਹਿੰਦੇ ਨੇ। ਸ਼ਿਵਜੀ ਰਹਿੰਦਾ ਹੀ, ਸ਼ਿਵਜੀ ਦੇ ਚੇਲੇ ਰਹਿੰਦੇ ਬੜੀਆ, ਉਹਦਾ ਹੁੰਦਾ ਹੀ ਸਾਰਾ ਮੌਤ ਦਾ ਫਰਿਸ਼ਤਾ ਉਹ, ਉਹਦੇ ਕੋਲ, ਉਹਦੇ ਕੋਲ ਤਾਂ ਹੁੰਦਾ ਹੀ ਆਤਮਾ ਮਾਨ, ਆਤਮਾ ਨੂੰ ਕੱਢਣਾ ਹੀ ਮੌਤ ਹੈ, ਹੋਰ ਕੀ ਹੈ। ਸ਼ਿਵਜੀ ਮੌਤ ਦਾ ਨਹੀਂ ਹੈ, ਸ਼ਿਵਜੀ ਆਤਮਾਵਾਂ ਦਾ ਮਾਲਕ ਹੈ, ਕਹਿਣ ਦਾ ਮਤਲਬ ਹੈ। ਬਾਅਦ 'ਚ ਆਤਮਾ ਉਹਨੇ ਕੱਢ ਕੇ ਲੈ ਜਾਣੀ ਹੈ, ਉਹ ਕੀ ਹੁੰਦਾ, ਉਹ ਭੂਤ ਪ੍ਰੇਤ ਹੁੰਦੇ ਨੇ, ਕਿਉਂਕਿ ਸ਼ਿਵਜੀ ਕੋਲ ਜਿਹੜੀ ਆਤਮਾ ਰਹੂਗੀ ਉਹ ਭੂਤ ਪ੍ਰੇਤ ਰਹੂਗੀ, ਬਾਕੀ ਸੱਚਖੰਡ ਚੱਲੀਆਂ ਜਾਣਗੀਆਂ। ਜਿਹੜੀ ਸੰਸਾਰ 'ਚ ਆਤਮਾ ਰਹੂ ਉਹੀ ਸ਼ਿਵਜੀ ਕੋਲ ਰਹੂਗੀ, ਜਿਹੜੀ ਸੱਚਖੰਡ ਚਲੀ ਗਈ ਉਹ ਤਾਂ ਭੂਤ ਪ੍ਰੇਤ ਹੈ ਨਹੀਂ ਫਿਰ। ਇਹ ਤਾਂ ਕਿਹਾ ਹੋਇਆ, ਸ਼ਿਵਜੀ ਦੇ ਕਬਜ਼ੇ 'ਚ ਉਹੀ ਆਤਮਾਵਾਂ ਰਹਿੰਦੀਆਂ ਨੇ ਜਿਹੜੀਆਂ ਭੂਤ ਪ੍ਰੇਤ ਹੁੰਦੀਆਂ ਨੇ, ਉਹ ਇਹਦੇ ਕਬਜ਼ੇ 'ਚ ਰਹਿੰਦੀਆਂ ਨੇ, ਉਹ ਫਿਰ ਉੱਥੋਂ ਫਿਰ ਜਨਮ ਲੈਣ ਫਿਰ ਆਉਂਦੀਆਂ, ਕਿਉਂ ਕਹੀ ਹੋਈ ਗੱਲ ਹੈ। ਅਸਲ 'ਚ ਹੁਕਮ ਇਹ ਹੈ ਸ਼ਿਵਜੀ ਕਾਲ ਹੁਕਮ ਦਾ, ਜਿਹੜਾ ਕਾਲ ਰੂਪ ਹੁਕਮ ਹੈ ਉਹ ਹੈ, ਉਹ
ਜਿਹਨੂੰ ਕਾਲ ਵੱਸ ਗਿਆ,
ਕਾਲ ਕਾਲੇ ਵੱਸ ਹੈ, ਕਾਲੇ ਵੱਸ ਹੈ ਜੀਵ, ਉਹ ਕਾਲ ਹੁਕਮ ਹੈ, ਉਹਨੂੰ ਉਹਦਾ ਸ਼ਿਵ ਰੂਪ ਬਣਾਤਾ ਇਹਨਾਂ ਨੇ, ਆਦਮੀ ਬਣਾਤਾ।
ਰਾਗੜ ਦੰਗ ਰਹੱਸੇ ਪਾਗੜ ਦੰਗ ਪ੍ਰੇਤੰ,
ਰਹੱਸੇ ਉਹ ਹੈਰਾਨ ਹੋ ਗਏ ਜਿਹੜੇ ਸ਼ਿਵਜੀ ਦੇ ਭਗਤ ਸੀ ਸੁਣ ਕੇ, ਬਈ ਹੁਣ ਗੱਲ ਆਤਮਾ 'ਤੇ ਚੱਲੀ ਹੈ, ਕੁਛ ਰਾਜਾ ਨਹੀਂ ਆਤਮਾ ਨੂੰ ਮੰਨਦਾ, ਰਾਜਾ ਦਾ ਸਰੀਰ ਦੇ ਹੱਥਕੜੀ ਲਾਉਂਦਾ, ਸ਼ਿਵਜੀ ਆਤਮਾ ਦੇ ਹੱਥਕੜੀ ਲਾਉਂਦਾ, ਦੋਵਾਂ 'ਚ ਫਰਕ ਹੈ। ਸ਼ਿਵਜੀ ਦੇ ਵਸ 'ਚ ਆਤਮਾ ਸਰੀਰ ਨੂੰ ਨਹੀਂ ਵਸ ਕਰਦਾ, ਉਹ ਇੱਥੇ ਫਰਕ ਹੈ ਹੁਣ ਦੋਹਾਂ ਦਾ। ਕਹਿੰਦਾ ਜੋ ਅਸੀਂ ਚੀਜ਼ ਵਸ 'ਚ ਕਰਨੀ ਹੈ ਤੂੰ ਨਹੀਂ ਕਰ ਸਕਦਾ, ਉਹ ਤੂੰ ਫਾਂਸੀ ਦੇ ਦਿੰਦਾ ਬੰਦੇ ਨੂੰ ਮਾਰ ਦਿੰਦਾ, ਸਰੀਰ ਤੂੰ ਲੈ ਜਾਂਦਾ, ਆਤਮਾ ਤਾਂ ਸਾਡੇ ਕੋਲ ਰਹਿਣੀ ਸੀ, ਤੂੰ ਆਤਮਾ ਨੂੰ ਕਾਬੂ ਕਰਕੇ ਦਿਖਾ। ਆਤਮਾ ਦੇ ਕਾਬੂ ਕਰਨ ਦੀ ਗੱਲ ਆਈ ਹੈ ਹੁਣ, ਆਤਮਾ ਲੈਵਲ 'ਤੇ ਗੱਲ ਚਲੀ ਗਈ। ਹੁਣ ਜਿਹੜੇ ਅਸੀਂ ਦੂਏ ਆਪਣੇ ਸ਼ਿਵਜੀ ਦੇ ਚੇਲੇ, ਉਹ ਆਤਮਾ ਦੀ ਗੱਲ ਉੱਥੇ ਚੱਲਦੀ ਰਹਿੰਦੀ ਸੀ ਨਾ, ਉਹ ਆਰਾਮ ਨਾਲ ਹੁਣ ਆਈ ਹੈ ਗੱਲ, ਜੇ ਸਾਨੂੰ ਰੋਜ਼ ਜਿਹੜਾ ਉਪਦੇਸ਼ ਕਰਦੇ ਸੀ ਉੱਥੇ ਹੁਣ ਖੜੀ ਆ ਕੇ ਗੱਲ।
ਮਾਗੜ ਦੰਗ ਪ੍ਰੇਤਾਂ
ਦਾ ਰਹੱਸ, ਭੂਤ ਪ੍ਰੇਤਾਂ ਦਾ ਰਹੱਸ ਖੁੱਲਣ ਲੱਗ ਗਿਆ।
ਪਾਗੜ ਦੰਗ
ਭੂਤ ਪ੍ਰੇਤ ਹੁੰਦਾ ਕੀ ਹੈ, ਅਸਲ 'ਚ ਆਤਮਾ ਹੀ ਭੂਤ ਪ੍ਰੇਤ ਹੈ, ਭੂਤ ਪ੍ਰੇਤ ਕੁਛ ਨਹੀਂ ਹੁੰਦਾ, ਮਾਇਆ ਮੋਹ ਪ੍ਰੇਤ ਹੈ, ਜਿੰਨਾ ਚਿਰ ਇਹਨੂੰ ਮਾਇਆ ਦਾ ਮੋਹ ਹੈ, ਜਾਂ ਦੂਆ ਜਨਮ ਲੈਣਾ ਇਹਨੂੰ ਪ੍ਰੇਤ ਕਹਿੰਦੇ ਨੇ, ਜਿਹਨੇ ਦੂਆ ਜਨਮ ਲੈਣਾ ਨਾ ਉਹ ਚਾਹੇ ਚੰਗਾ ਚਾਹੇ ਮਾੜਾ ਉਹਦਾ ਨਾ ਭੂਤ ਪ੍ਰੇਤ ਹੈ, ਹੋਰ ਕੁਛ ਨਹੀਂ ਹੈ। ਭੂਤ ਪ੍ਰੇਤ ਉਹ ਆਤਮਾ ਜਿਹਨੇ ਦੁਬਾਰਾ ਜਨਮ ਲੈਣਾ ਹੈ, ਗੁਰਬਾਣੀ ਅਨੁਸਾਰ ਉਹ ਭੂਤ ਪ੍ਰੇਤ ਹੈ। ਪ੍ਰੇਤ ਜਿਹੜਾ ਨੀਚ ਨੂੰ ਕਹਿ ਦਿੰਦੇ ਨੇ, ਜਿਹੜੀ ਬਿਰਤੀ ਚੰਗੀ ਨਹੀਂ ਨਾ ਹੈ ਉਹਨੂੰ ਪ੍ਰੇਤ ਕਹਿ ਦਿੰਦੇ ਨੇ, ਭੂਤ ਉਹਨੂੰ ਕਹਿੰਦੇ ਨੇ ਸੁਧਾਰਨ ਨੂੰ, ਜਿਹੜਾ ਪਹਿਲਾਂ ਸਰੀਰ ਹੈਗਾ ਸੀ ਹੁਣ ਹੈ ਨਹੀਂ, ਪਹਿਲਾਂ ਜਿਹੜਾ ਸੀ ਵਜੂਦ ਵਿੱਚ ਹੁਣ ਹੈ ਨਹੀਂ, ਉਹਨੂੰ ਭੂਤ ਕਹਿੰਦੇ ਨੇ। ਜਿਵੇਂ ਭੂਤ ਪੂਰਵ ਮਨਿਸਟਰ ਪਹਿਲਾਂ ਹੋ ਚੁੱਕਿਆ, ਜਿਹੜਾ ਪਹਿਲਾਂ ਸੀ ਹੁਣ ਹੈ, ਹੁਣ ਆਤਮਾ ਹੈ, ਪਹਿਲਾਂ ਸਰੀਰ ਸੀਗਾ ਉਹਦਾ, ਉਹ ਭੂਤ ਹੁੰਦਾ।
ਮਾਗੜ ਦੰਗ ਮਾਰੇ ਬਾਗੜ ਦੰਗ ਬੀਰੰ,
ਮਾਗੜ ਦੰਗ ਮਾਰੇ ਬਾਗੜ ਦੰਗ ਬੀਰੰ, ਬਹਾਦਰ ਜਿਹੜੇ ਨੇ ਆਪਣੇ ਆਪ ਨੂੰ ਸਮਝਦੇ ਸੀ, ਬੜੇ ਬੜੇ ਗਿਆਨਵਾਨ ਰਾਜੇ ਦੇ ਜਿਹੜੇ ਅੱਖਾਂ ਨਾਲ ਦਰਸ਼ਨ ਕਰਾਉਂਦੇ ਸੀ, ਉਹ ਮਾਰੇ ਗਏ ਵੀ ਭੂਤ ਪ੍ਰੇਤ ਅੱਖਾਂ ਨੂੰ ਦੀਂਦੇ ਨੇ, ਉਹ ਕਹਿੰਦੇ ਦੀਂਦੇ ਨਹੀਂ, ਫਿਰ ਆਤਮਾ ਤਾਂ ਅੱਖਾਂ ਨੂੰ ਦੀਂਦੀ ਨਹੀਂ, ਫਿਰ ਤੁਸੀਂ ਦਰਸ਼ਨ ਕਿਹਦੇ ਕਰਦੇ ਹੋ? ਜੇ ਆਤਮਾ ਸਰੀਰ 'ਚੋਂ ਇੱਕ ਵਾਰ ਨਿਕਲ ਜੇ ਦੁਬਾਰਾ ਵੜ ਨਹੀਂ ਸਕਦੀ, ਦੁਬਾਰਾ ਵੜ ਕੇ ਦਿਖੋ। ਜੇ ਸਰੀਰ 'ਚੋਂ ਆਤਮਾ ਬਾਹਰ ਹੋ ਜਾਵੇ ਪਹਿਲੀ ਗੱਲ ਤਾਂ ਉਹ ਦੀਂਦੀ ਨਹੀਂ, ਫਿਰ ਤੁਸੀਂ ਦਰਸ਼ਨ ਜਿਹੜੇ ਕਰਦੇ ਹੋ ਅੱਖਾਂ ਨੂੰ, ਜਿਹੜੇ ਦੇਖੇ ਨੇ ਉਹ ਤਾਂ ਵਿਸ਼ਨੂੰ ਦਾ ਕਰਦੇ ਹੋ, ਫਿਰ ਆਤਮਾ ਦੇ ਵੀ ਗਹਿਣੇ ਪਾਏ ਹੁੰਦੇ ਨੇ, ਆਤਮਾ ਦੇ ਵੀ ਤਾਜ ਲਿਆ ਹੋਇਆ ਹੁੰਦਾ, ਅਤੇ ਸਾਰੀ ਮਾਇਆ। ਜੇ ਆਤਮਾ ਦੇ ਦਰਸ਼ਨ ਹੋਏ ਨੇ, ਆਤਮਾ ਦੀ ਫੋਟੋ ਬਣਾ ਕੇ ਦਿਖਾਓ, ਫਿਰ ਤੁਸੀਂ ਆਤਮਾ ਦੀ ਫੋਟੋ ਬਣਾ ਲਓ, ਮੂਰਤੀ ਬਣਾ ਲਓ, ਫਿਰ ਤਾਂ ਕੋਈ ਇਤਰਾਜ ਨਹੀਂ ਕਿਸੇ ਨੂੰ ਵੀ ਦਰਸ਼ਨ ਦਾ, ਉਹ ਸਰੀਰ ਦੀ ਬਣਾਈ ਹੋਈ ਆ ਤੁਸੀਂ, ਜਿਹਦੇ ਵਿੱਚ ਆਤਮਾ, ਉਹ ਵਰਮੀ ਦੀ ਫੋਟੋ ਬਣਾ ਲਈ, ਸੱਪ ਵਿੱਚ ਹੈ, ਸੱਪ ਨਿਕਲ ਜੂਗਾ ਵਰਮੀ ਤਾਂ ਫਿਰ ਵੀ ਉਹੋ ਜਿਹੀ ਦੀ ਉਹੋ ਜਿਹੀ ਹੋਈ ਹੈ ਬਾਹਰ ਲਈ। ਆਤਮਾ ਦੀ ਫੋਟੋ ਬਣਾ ਲਓ, ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ। ਆਤਮਾ ਦੀ ਮੂਰਤੀ ਬਣਾ ਲਓ, ਕੋਈ ਇਤਰਾਜ਼ ਨਹੀਂ ਕਿਸੇ ਨੂੰ। ਬਣਾ ਕੇ ਤਾਂ ਦਿਖਾਓ, ਕੋਈ ਗਿਆਨ ਦਾ ਦੀਵਾ ਬਣਾ ਕੇ ਤਾਂ ਦਿਖਾਓ। ਕੋਈ ਇੱਥੇ ਆ ਕੇ ਗੱਲ ਫਸੀ ਹੋਈ ਹੈ ਹੁਣ। ਸ਼ਿਵਜੀ ਦੀ ਮੂਰਤੀ ਨਹੀਂ ਹੈ ਬਣੀ ਹੋਈ ਕਿਸੇ ਵੀ ਸ਼ਿਵਾਲੇ ਦੇ ਵਿੱਚ, ਮੂਰਤੀ ਨਹੀਂ ਹੈ ਸ਼ਿਵਜੀ ਦਾ, ਤਾਂ ਉਹ ਇੱਕ ਲਿੰਗ ਪੱਥਰ ਵਾਂਗੂ ਹੈ ਬਣਾਇਆ ਹੋਇਆ। ਫੋਟੋ ਨਹੀਂ ਹੈ, ਤਸਵੀਰ ਨਹੀਂ ਹੈ ਉਹਦੇ ਵਿੱਚ ਬਿਲਕੁਲ ਕੋਈ। ਉਹ ਪ੍ਰਤੀਕ ਬਣਾ ਕੇ, ਉਹ ਵੀ ਉਹਦੇ ਸੁਭਾਅ ਦਾ ਪ੍ਰਤੀਕ ਬਣਾ ਕੇ, ਦੁੱਖ ਸੁੱਖ 'ਚ ਇੱਕੋ ਜਿਹਾ ਰਹਿਣਾ ਜਿਵੇਂ ਸੁਭਾਅ ਹੋ ਜਾਂਦਾ ਨਾ ਉਹਦੇ, ਉਹਨੂੰ ਚਾਹੇ ਧੁੱਪ 'ਚ ਰੱਖ ਦਿਉ। ਕੋਈ ਜਗ੍ਹਾ ਤੁਸੀਂ ਇਹ ਦੇਖਿਓ ਸ਼ਿਵਲਿੰਗ ਪੱਥਰ ਬਾਹਰੇ ਪਏ ਨੇ,
ਬਾਹਰੇ ਪਏ, ਆਮ ਤੌਰ 'ਤੇ
ਧੁੱਪ 'ਚ ਬਾਹਰੇ ਪਏ ਨੇ। ਸ਼ਿਵਾਲੇ ਸ਼ਿਵਲੇ ਤਾਂ ਬਾਅਦ 'ਚ ਬਣਾਏ ਨੇ ਲੋਕਾਂ ਨੇ, ਬਾਹਰੇ ਹੁੰਦੇ ਸੀ, ਦਰੱਖਤਾਂ ਥੱਲੇ ਹੀ ਪਏ ਹੁੰਦੇ ਸੀ। ਗਰਮੀ ਸਰਦੀ ਦਾ ਕੋਈ ਅਸਰ ਨਹੀਂ, ਪੱਥਰ 'ਤੇ ਕੀ ਅਸਰ ਹੈ ਗਰਮੀ ਸਰਦੀ ਦਾ? ਮੀਂਹ ਪਈ ਜਾਓ, ਰੋਜ਼ ਪਾਣੀ ਪਈ ਜਾਓ, ਕੀ ਅਸਰ ਹੈ ਗਰਮੀ ਹੋਵੇ? ਉਹ ਸੁਭਾਅ, ਮਨ ਦਾ ਸੁਭਾਅ ਬਣਾ ਰਹੇ ਨੇ ਉਹ ਜਿਹਾ, ਫੋਟੋ ਨਹੀਂ ਬਣਾ ਰਹੇ ਉਹ। ਹਾਂਜੀ,
ਪਾਗੜਦੰਗ ਪ੍ਰਾਣੇ ਪਾਗੜਦੰਗ ਭੀਰੰ,
ਪਾਗੜਦੰਗ ਪ੍ਰਾਣੇ ਭੱਜ ਗਏ, ਪਰੇ ਹੋ ਗਏ, ਪਾਸੇ ਹਟ ਗਏ, ਜਿਹੜੇ ਵਿਚਾਰੇ ਘੱਟ ਗਿਆ ਨਾਲੇ ਸੀ ਨਾ,
ਪਾਗੜਦੰਗ ਭੀਰੰ
ਉਹ ਪਾਸੇ ਹੋ ਗਏ, ਉਹ ਚਰਚਾ ਚੋਂ ਪਾਸੇ ਹੋ ਗਏ, ਪਿੱਛੇ ਹਟ ਗਏ, ਭੱਜ ਗਏ ਚਰਚਾ ਚੋਂ ਭੱਜਣ ਦੇ, ਪਿੱਛੇ ਹਟ ਗਏ, ਉਹ ਪਿੱਛੇ ਖੜ ਗਏ ਜਾ ਕੇ।
ਧਾਗੜਦੰਗ ਧਾਇਓ ਰਾਗੜਦੰਗ ਰਾਜਾ,
ਰਾਜਾ ਫਿਰ ਆਪ ਆਇਆ ਜਦੋਂ ਦੇਖਿਆ ਨਾ ਬਈ ਇਹ ਤਾਂ ਜਿਹੜੇ ਹੁਣ ਕੀ ਆਦਮੀ, ਜਿਹੜਾ ਸਿਆਣਾ ਆਦਮੀ ਕੀ ਜਵਾਬ ਦੇਵੇ ਆ ਕੇ? ਜਵਾਬ ਉੱਥੇ ਤਾਂ ਹੀ ਉਹ ਦੇ ਸਕਦਾ ਨਾ ਆਦਮੀ ਗਿਆਨ ਵਾਨ, ਜਿੱਥੇ ਗੱਲ ਹੋਵੇ। ਗਾਹਾਂ ਕੋਲ ਜਵਾਬ ਰਹਿ ਨਹੀਂ ਜਾਂਦਾ ਵੀ ਭਾਈ ਆਤਮਾ ਦੀ ਬਣਾ ਲਓ ਮੂਰਤੀ। ਅਸੀਂ ਵੀ ਮੈਂ ਕਈ ਵਾਰ ਕਿਹਾ ਵੀ ਆਤਮਾ ਦੀ ਬਣਾ ਲਓ ਮੂਰਤੀ, ਅਸੀਂ ਤਿਆਰ ਹਾਂ ਨਾਲ ਤੁਹਾਡੇ ਬੈਠਣ। ਬਣਾਓ ਤਾਂ ਸਹੀ, ਗਿਆਨ ਦਾ ਦੀਵਾ ਬਣਾ ਲਓ, ਅਸੀਂ ਵੀ ਦਰਸ਼ਨ ਕਰ ਲਈਏ। ਉੜੀ ਤੁਸੀਂ ਜੋਤ ਦਿਖਾਈ ਜਾਂਦੇ ਹੋ, ਉਹ ਤਾਂ ਜੋਤ ਆ ਜਿਹੜੀ ਅਸੀਂ ਜਾਲਦੇ ਹਾਂ ਤੇਲ ਪਾ ਕੇ, ਉਹਦੀ ਤੁਸੀਂ ਬਣਾ ਲਈ ਤਸਵੀਰ। ਗਿਆਨ ਦੀ ਜੋਤ ਦਾ ਦੀਵਾ ਬਣਾਓ, ਗਿਆਨ ਦੇ ਦੀਵੇ ਦੀ ਫੋਟੋ ਬਣਾ ਲਓ, ਅਸੀਂ ਵੀ ਦਰਸ਼ਨ ਕਰ ਲਈਏ, ਸਾਨੂੰ ਕੀ ਇਤਰਾਜ਼ ਹੈ ਇਹ 'ਚ? ਫਿਰ ਚੁੱਪ, ਫਿਰ ਕੀ ਹੈ? ਦੀਵਾ ਤਾਂ ਗਿਆਨ ਦਾ, ਇਹ ਤਾਂ ਦੀਵਾ ਬਾਹਰ ਚਾਨਣ ਕਰੂਗਾ ਜਿਹੜਾ ਤੁਸੀਂ ਬਣਾਇਆ ਹੋਇਆ, ਇਹ ਤਾਂ ਬਾਹਰ ਦੇਖ ਲਿਆ ਬਣਾ ਲਿਆ। ਉਹ ਚਲੋ ਨਾਮ ਨੂੰ ਤਾਂ ਜਾਣਦੇ ਨੀ, ਗਿਆਨ ਦੀ ਜੋਤ ਤਾਂ ਮੰਨਦੇ ਹੀ ਨੇ ਸਾਰੇ। ਗਿਆਨ ਦਾ ਦੀਵਾ ਬਣਾ ਲਓ, ਫਿਰ ਅੱਡ ਅੱਡ ਬਣਾਓ, ਡਾਕਟਰੀ ਦਾ ਅੱਡ ਬਣਾਓ, ਉਹਦਾ ਵੀ ਗਿਆਨ ਹੈ। ਮਕੈਨੀਕਲ ਦਾ ਅੱਡ ਬਣਾ ਲਓ ਦੀਵਾ, ਇੱਕੇ ਦੀਵੇ ਤਾਂ ਸਾਰੇ ਹੁੰਦੇ ਨੀ। ਹਾਂ, ਨਾਮ ਵਾਲੇ ਦੀਵੇ 'ਚ ਸਾਰੇ ਹੁੰਦੇ ਨੇ ਚਾਨਣ, ਨਾਮ ਵਾਲੇ ਦੀਵੇ ਤਾਂ ਸਾਰੇ ਹੀ ਚਾਨਣ ਨੇ, ਬਾਕੀ ਤੁਹਾਨੂੰ ਅੱਡ ਅੱਡ ਬਣਾਉਣੇ ਪੈਣੇ ਨੇ। ਫਿਰ ਗਿਆਨ ਤਾਂ ਅਨੰਤ ਪ੍ਰਕਾਰ ਦਾ, ਜੋਤਿਸ਼ਾਣਾ ਦਾ ਦੀਵਾ ਅੱਡ ਹੋਊਗਾ, ਹਸਰੇ ਖਾਲਿਆਂ ਦਾ ਅੱਡ ਹੋਊਗਾ। ਇਹ ਤਾਂ ਸਭ ਠੱਗੀਆਂ ਨੇ, ਧਰਮ ਦੇ ਨਾਂ 'ਤੇ ਠੱਗੀਆਂ ਚਲਾਈਆਂ ਹੋਈਆਂ ਨੇ ਵਿਦਵਾਨਾਂ ਦੀਆਂ। ਉਹ ਯਾਰ ਲੋਕ, ਉਹਨਾਂ ਕੋਲ ਟਾਈਮ ਕਿੱਥੇ ਹੈ? ਪਬਲਿਕ ਕੋਲ ਕਿੱਥੇ ਟਾਈਮ ਹੈ? ਨਾਲੇ ਉਹ ਕਿੱਥੇ ਬੁੱਧੀ, ਉਹਨਾਂ ਦੀ ਨਾ ਇੰਨੀ ਬੁੱਧੀ ਹੈ ਨਾ ਉਹ ਬੁੱਧੀ 'ਤੇ ਇੰਨਾ ਜ਼ੋਰ ਦਿੰਦੇ ਨੇ। ਉਹ ਚੌਥਾ ਪੰਜਵਾਂ ਹਿੱਸਾ ਤਾਂ ਉਹ ਘਰ ਉਹ ਦਿਮਾਗ ਲੈ ਕੇ ਆਉਂਦੇ ਨੇ, ਅੱਧੇ ਚਾਰ ਹਿੱਸੇ ਦਿਮਾਗ ਘਰ ਹੁੰਦਾ, ਪੰਜਵਾਂ ਹਿੱਸਾ ਉੱਥੇ ਨਾਲ ਹੁੰਦਾ ਜਿੱਥੇ ਬੈਠੇ ਹੁੰਦੇ ਨੇ। ਪਹਿਲਾਂ ਤਾਂ ਪਹਿਲਾਂ ਹੀ ਘੱਟ ਹੈ ਦਿਮਾਗ ਉਹਨਾਂ ਦਾ, ਫਿਰ ਪੰਜਵਾਂ ਚਾਰ ਹਿੱਸੇ ਤਾਂ ਪਹਿਲਾਂ ਹੀ ਘਰ ਹੁੰਦਾ, ਫਿਕਰ ਉਹ ਭੱਜੇ ਭੱਜੇ ਜਾਂਦੇ ਨੇ। ਉਹਨਾਂ ਨੂੰ ਇਹ ਕਿਹਾ ਵੀ ਭਾਈ ਮੰਦਰ ਇਹ ਗੁਰਦੁਆਰੇ ਜ਼ਰੂਰ ਜਾਣਾ ਮੱਥਾ ਟੇਕਣ, ਉਹ ਕਹਿੰਦੇ ਸੁਣਦੇ ਨੇ ਨਾ ਉਹਨਾਂ ਦੀ ਸਮਝ 'ਚ ਆਉਂਦਾ। ਉਹ ਤਾਂ ਮੱਥਾ ਟੇਕਿਆ, ਜੋ ਕੁਝ ਕੋਲ ਹੈ ਤਿਲ ਫੁੱਲ ਰੱਖਿਆ ਉੱਥੇ ਘਰ ਨੂੰ, ਆਪਣਾ ਆਇਆ ਹੋਇਆ ਵੀ ਅਸੀਂ ਭਾਈ ਮੰਦਰ ਜਾਇਆ, ਬਸ ਇੰਨਾ ਕੁ ਉਹਨਾਂ ਦਾ ਹੁੰਦਾ।
ਧਾਗੜਦੰਗ ਧਾਇਓ ਰਾਗੜਦੰਗ ਰਾਜਾ,
ਰਾਜਾ ਆਪ ਧਾਇਆ। ਫਿਰ ਉਹਨੇ ਕਿਹਾ ਵੀ ਮੇਰੇ ਬਿਨਾਂ ਨਹੀਂ ਚੱਲਣੀ ਹੁਣ ਗੱਲ, ਫਿਰ ਆਪ ਦਖਲ ਦਿੱਤਾ।
ਹਾਂ, ਰਾਗੜਦੰਗ ਰਣਕੇ ਬਾਗੜਦੰਗ ਬਾਜਾ,
ਰਣਦਾ ਫਿਰ ਬਾਜਾ ਵੱਜਿਆ, ਫਿਰ
ਰਾਗੜਦੰਗ ਰਣਕੇ ਬਾਗੜਦੰਗ ਬਾਜਾ।
ਹਾਂ ਹਾਂ, ਰਣਦਾ ਬਾਜਾ ਫਿਰ ਵੱਜਿਆ, ਰਣਕੇ ਰਣਕੇ
ਰਣਕੇ ਰਾਗੜਦੰਗ ਰਣ,
ਅਸਲੀ ਰਣਦਾ ਬਾਜਾ ਹੁਣ ਵੱਜਿਆ,
ਬਾਗੜਦੰਗ ਬਾਜਾ।
ਜਾਂ ਰਾਜਾ ਫਿਰ ਆਪ ਬੋਲਿਆ, ਅਸਲੀ ਜੰਗ ਤਾਂ ਫਿਰ
ਨਿਰਣਾ ਤਾਂ ਹੋਣੇ ਹੋਊ,
ਲੜਨਾ ਤਾਂ ਹੁਣੇ ਹੋਣਾ ਨਾ, ਜੇ ਰਾਜਾ ਵੀ ਹਾਰ ਗਿਆ ਫਿਰ ਹਾਰ ਹੋ ਗਈ। ਜਿੰਨਾ ਚਿਰ ਰਾਜਾ ਨਹੀਂ ਤਲਵਾਰ ਲੈ ਕੇ ਆਇਆ ਮੈਦਾਨ 'ਚ, ਉਹਨਾਂ ਚਿਰ ਤਾਂ ਫਿਰ ਉਹ ਅਹਿਲਕਾਰ ਹੀ ਹਾਰਦੇ ਨੇ ਨਾ ਉਹਦੇ। ਆਖਰੀ 'ਤੇ ਆ ਕੇ ਫਿਰ ਰਾਵਣ ਆਉਂਦਾ ਨਾ ਫਿਰ ਹਥਿਆਰ ਲੈ ਕੇ। ਰਾਮ ਚੰਦਰ ਨਾ ਰਾਵਣ ਮਾਰਿਆ ਗਿਆ, ਗੱਲ ਮੁੱਕ ਗਈ, ਖਤਮ ਹੋ ਗਈ। ਲੜਾਈ ਤਾਂ ਰਾਵਣ 'ਤੇ ਆ ਕੇ ਮੁੱਕਣੀ ਹੈ, ਜਿੰਨਾ ਚਿਰ ਰਾਵਣ 'ਚ ਉਹਦਾ ਲੜਾਈ ਵਿਛਾੜੇ ਆ।
ਤਾਕੜ ਦੰਗ ਟੁੱਟੇ ਤਾਕੜ ਦੰਗ ਤਾਲਮ,
ਹੁਣ ਤਾਲ ਟੁੱਟਣ ਲੱਗੀ ਆ ਕੇ ਪੂਰੇ ਸੱਚ ਤੇ।
ਤਾਕੜ ਦੰਗ ਟੁੱਟੇ ਤਾਕੜ ਦੰਗ ਤਾਲ,
ਹਾਂ ਹੁਣ ਤਾਲ ਤੇ ਆ ਕੇ ਗੱਲ ਟੁੱਟਦੀ ਹੈ। ਕਿਉਂ ਆਹ ਦੱਸ, ਇਹ ਗੱਲ ਦਾ ਦੇ ਜਵਾਬ, ਇੱਕ ਦੂਜੇ ਨੂੰ ਲਾਜਵਾਬ ਕਰਨ ਵਾਲੀ ਤਾਲ ਤੇ ਲਿਆ ਕੇ ਗੱਲ ਖੜਾ ਕਰਦੇ। ਇੱਥੋਂ ਦੱਸ ਹੁਣ ਜਵਾਬ ਦੇ ਵੀ ਗਿਆਨ ਦਾ ਦੀਵਾ ਹੁੰਦਾ ਲਿਆ ਬਣਾ ਬਣਾ, ਮਤਲਬ ਉਹਦੀ ਫੋਟੋ ਉਹਦੀ ਬਣਾ ਲੈ ਤਸਵੀਰ, ਅਸੀਂ ਵੀ ਬੈਠੀਏ, ਅਸੀਂ ਵੀ ਕਰੀਏ ਦਰਸ਼ਨ, ਪਬਲਿਕ ਵੀ ਕਰੇ। ਕਾਹਦਾ ਗਿਆਨ ਦਾ ਦੀਵਾ ਕਿੱਥੋਂ ਬਣਾਵੇ, ਉਹ ਬਣਦਾ ਨਹੀਂ। ਐਂ ਜਦ ਤਾਲ 'ਤੇ ਲਿਆ ਕੇ ਗੱਲਾਂ ਤੋੜੀਆਂ ਫਿਰ ਰਾਜਾ ਚੁੱਪ। ਉਹਨਾਂ ਨੇ ਤਾਂ ਜਾਮ ਬਹੁਤੇ ਤੇ ਬਹੁਤਾ, ਪਹਿਲੀ ਗੱਲ ਉਹਨਾਂ ਦੀ ਤੋੜਨੀ ਸੀ, ਉਹਨਾਂ ਨੇ ਲਿਆ ਕੇ ਧੂਣੇ 'ਤੇ ਟੁੱਪ, ਆ ਬਾਕੀ ਉਹਨਾਂ ਦੀ ਜਿਹੜਾ ਭੇਖ ਹੈ ਉਹਦੇ 'ਤੇ ਭੇਖ ਉਹਨਾਂ ਨੇ ਛੱਡ ਦਿੱਤਾ। ਬਾਕੀ ਰਹਿ ਗਈ ਕਰਮਾਂ ਦੀ ਗੱਲ, ਉਹ ਉਹਨਾਂ ਦੇ ਕਰਮਾਂ ਦੀ ਗੱਲ ਕਰਦੇ ਨੇ, ਯੋਗ ਦੀ ਗੱਲ ਕਰਦੇ ਨੇ। ਉਹ ਤਾਂ ਮੰਨਦੇ ਨੇ ਵੀ ਜਿੰਨਾ ਚਿਰ ਯੋਗ ਹੈ ਨਹੀਂ ਉਹਨਾਂ 'ਚ ਰਸਤੇ 'ਚ ਅਸੀਂ ਤਾਂ ਤਿਆਗ ਕਰੀ ਖੜੇ ਹਾਂ, ਲੱਭਦੇ ਹਾਂ ਜਾਂ ਲੱਭ ਜੂ ਲੱਭ ਤਾਂ ਰਹੇ ਹਾਂ, ਕੰਮ ਤਾਂ ਨਹੀਂ ਨਾ ਕਿਸੇ ਲੱਗੇ, ਤੁਸੀਂ ਤਾਂ ਹੋਰ ਕੰਮ ਲੱਗੇ ਹੋਏ ਹੋ, ਉਹ ਤਾਂ ਸੰਸਾਰੀ ਕੰਮ ਲੱਗੇ ਹੋਏ ਨੇ, ਸੰਸਾਰੀ ਕੰਮ ਨਾਲ ਲੱਗੇ ਹੋਏ, ਲੱਗੇ ਤਾਂ ਇੱਕੋ ਹੀ ਕੰਮ ਨੇ, ਕਰਦੇ ਨੇ ਜਾਂ ਨਹੀਂ ਕਰਦੇ। ਜਿਹੜੇ ਨਹੀਂ ਕਰਦੇ ਉਹਨਾਂ ਨੂੰ ਕਹਿੰਦੇ ਨੇ ਵੀ ਨਲਾਇਕ ਨੇ, ਜਿਹੜੇ ਨਹੀਂ ਕਰਦੇ ਅਸੀਂ ਕਰ ਕਹਿੰਦੇ ਨਲਾਇਕ ਨੇ, ਚੱਲ ਛੁੱਟੀ। ਆਪਣਿਆਂ ਨੂੰ ਜੇ ਕਹੀਏ, ਜੇ ਤਾਂ ਅਸੀਂ ਆਪਣਿਆਂ ਦੀ ਕਰੀਏ ਫੇਵਰ, ਫਿਰ ਤਾਂ ਗੱਲ ਜਾਂਦੀ ਆੜ। ਜੇ ਅਸੀਂ ਕਹੀਏ ਵੀ ਸਕੂਲ ਕਾਲਜ ਤਾਂ ਬਣੇ ਹੋਏ ਨੇ, ਪਰ ਸਾਰੇ ਤਾਂ ਇਹ ਨਾ ਲੈ ਵੀ ਕਰ ਲੈਂਦੇ, ਨਲਾਇਕ ਵੀ ਹੁੰਦੇ ਨੇ, ਲਾਇਕ ਪੜ੍ਹ ਜਾਂਦੇ ਨੇ, ਨਲਾਇਕ ਅਗਲੇ ਜਨਮ 'ਚ ਪੜ੍ਹ ਲੈਣਗੇ, ਲੱਗੇ ਤਾਂ ਹੋਏ ਨੇ ਨਾ। ਮਾਇਆ ਤਾਂ ਛੱਡੀ ਹੋਈ ਹੈ, ਕੁਛ ਐਤਕੀ ਪੜ੍ਹਨਗੇ, ਕੁਛ ਅਗਲੇ ਵਾਰ ਪੜ੍ਹ ਲੈਣਗੇ। ਮਾਇਆ ਤਾਂ ਪ੍ਰਭਾਵਿਤ ਨਹੀਂ ਨਾ ਕਰ ਸਕੀ, ਇੱਕ ਗੱਲ ਤਾਂ ਉਹ ਤਾਂ ਬਚੇ ਹੋਏ ਨੇ, ਇੰਨੀਆਂ ਗੱਲ ਕਾਫੀ ਆ ਉਹਨੂੰ।
ਆਗੜ ਦੰਗ ਉੱਠੇ ਜਾਗੜ ਦੰਗ ਜਵਾਲੰਗ,
ਆਗੜ ਦੰਗ ਉੱਠੇ ਜਾਗੜ ਦੰਗ ਜਵਾਲੰਗ, ਜਵਾਲਾ ਉੱਠਦੀ ਹੈ ਹੁਣ, ਪਾਂਬੜ ਮੱਚਦੇ ਨੇ ਇੱਕ ਦੂਏ ਦੇ। ਜੇ ਹੁਣ ਐਂ ਕਹਿ ਦਈਏ ਵੀ ਨਲਾਇਕ ਨੇ, ਪਾਂਬੜ ਤਾਂ ਸਾਡੇ ਵੀ ਮੱਚ ਜੂਗਾ, ਜਿਹੜੇ ਬਾਣਾ ਲਈ ਫਿਰਦੇ ਨੇ, ਨਹੀਂ ਕੁਛ ਕਰਦੇ, ਊਂ ਤਿਆਗਿਆ ਹੋਇਆ ਘੋੜੇ ਲਈ ਫਿਰਦੇ ਨੇ, ਸਾਰੀ ਜ਼ਿੰਦਗੀ ਦਿੱਤੀ ਹੋਈ ਹੈ। ਪਰ ਜੇ ਉਹਨਾਂ ਨੂੰ ਕਹੀਏ ਨਲਾਇਕ ਨੇ ਇਹੋ ਜਿਹਾ ਕੁਛ, ਜਿਹੜੇ ਕੰਮ ਖਾਤਰ ਛੱਡਿਆ ਸਭ ਕੁਛ ਉਹ ਨਹੀਂ ਜੇ ਕਰਦੇ, ਫਿਰ ਨਲਾਇਕ ਇਉਂ ਜੀਵਨ ਗਿਆ। ਪਾਂਬੜ ਤਾਂ ਉਹਨਾਂ ਨੂੰ ਵੀ ਮੱਚਦਾ, ਪਾਂਬੜ ਦੋਹਾਂ ਦੇ ਘਰ 'ਚ ਮੱਚਦਾ ਹੈ, ਪਾਂਬੜ ਮੱਚਦਾ ਤਾਂ ਹੀ ਗਿਆਨ ਹੁੰਦਾ, ਹੁੰਦਾ ਸੇਕ ਵੀ ਲੱਗਦਾ ਅਤੇ ਗਿਆਨ ਚਾਨਣ ਵੀ ਹੁੰਦਾ। ਪਾਂਬੜ ਨਾਲ ਦੋ ਕੰਮ ਹੁੰਦੇ ਨੇ, ਸੇਕ ਵੀ ਲੱਗਦਾ ਹੈ, ਤਾਂ ਗੱਲ ਠੀਕ ਹੈ, ਗੱਲ ਤਾਂ ਠੀਕ ਹੈ, ਜੀਵਨ ਤਾਂ ਐਵੇਂ ਗਿਆ ਅਤੇ ਗਿਆਨ ਵੀ ਹੈ, ਸੇਕ ਵੀ ਲੱਗਦਾ ਅਤੇ ਚਾਨਣ ਵੀ ਹੁੰਦਾ, ਗੱਲ ਤਾਂ ਠੀਕ ਹੈ। ਫਿਰ ਕੀ ਸਾਰੀ ਉਮਰ ਛੱਡੇ ਦਾ ਕੀ ਫਾਇਦਾ ਹੋਇਆ, ਮਿਲਿਆ ਕੀ? ਜੇ ਸੁਰਤ ਚਲੀ ਗਈ ਵਿਹਲਾ ਖਾਣ 'ਚ, ਜਾਂ ਕੋਈ ਡੇਰਾ ਬਣਾਉਣ 'ਚ, ਜਾਂ ਕੋਈ ਕਬਜ਼ੇ ਕਰਨ 'ਚ, ਫਿਰ ਉਦੋਂ ਵੀ ਪੱਟਿਆ ਗਿਆ। ਜੇ ਧਿਆਨ ਹੋ ਗਿਆ ਲੁੱਟਾਂ ਖੋਹਾਂ ਮਾਰਨ ਦੇ ਵਿੱਚ, ਫਿਰ ਤਾਂ ਮਾਫੀਆ ਬਣ ਗਿਆ, ਫਿਰ ਤਾਂ ਅਪਰਾਧੀ ਬਣ ਗਿਆ, ਫਿਰ ਅਪਰਾਧੀ ਬਣ ਗਿਆ। ਜੇ ਕਬਜ਼ੇ ਕਰਕੇ ਜਾਇਦਾਦ ਵਧਾਉਣ ਲੱਗ ਗਿਆ ਨਾ ਬਾਣਾ ਪਾ ਕੇ, ਫਿਰ ਤਾਂ ਉੱਦਾਂ ਹੀ ਮਾਫੀਆ ਬਣ ਗਿਆ, ਫਿਰ ਤਾਂ ਮਾਫੀਆ ਉਹ, ਧਰਮ ਕਿੱਥੇ? ਫਿਰ ਤਾਂ ਉਹ ਬੈਰੀ ਬਗਾਨਾ ਵੀ ਹੈ, ਉਹਦਾ ਸਭ ਕੁਛ ਹੈ।
ਉਹਨਾਂ ਲੋਕਾਂ ਕਰਕੇ ਬਾਣੇ ਦੀ ਉਂਗਲੀ ਉੱਠਦੀ ਹੈ,
ਉਂਗਲੀ ਉੱਠੂ ਹੈ ਬਾਣੇ 'ਤੇ। ਸਾਰੇ ਕਰਪਸ਼ਨ ਸਾਰੇ ਹੀ ਆਉਂਦੀ ਹੈ, ਸਾਰੀਆਂ ਮੱਤਾਂ 'ਚ ਕਰਪਸ਼ਨ ਆਉਂਦੀ ਹੈ, ਇੱਥੇ ਆਉਣੀ ਨਹੀਂ ਸੀ ਕਿਤੇ। ਇਹ ਤਾਂ ਕਰਪਸ਼ਨ ਰੋਕਣੀ ਪੈਂਦੀ ਹੈ। ਸੰਤੋਖ ਹੋਰ ਕੀ ਹੈ? ਸਤ ਸੰਤੋਖ ਕੀ ਹੈ? ਸਹੀ ਹੈ, ਮਾਇਆ ਨੇ ਆ ਬਣਨਾ, ਧੱਕਾ ਦੇ ਕੇ ਆ ਬਣਨਾ, ਤੋੜ ਦੇਣੇ ਨੇ ਸਾਰੇ ਮਲਕਲ ਹੈ ਇਹ, ਇਸ ਨੂੰ ਕਿਹਾ ਮਲਕਲ ਮੌਤ, ਸਭ ਦਰਵਾਜ਼ੇ ਸੰਤੋਖ ਦਾ ਦਰਵਾਜ਼ਾ ਭਰਨਾ ਪਹਿਲਾਂ, ਫਿਰ ਅੰਦਰਲੇ ਆਪੇ ਟੁੱਟ ਜਾਣੇ ਨੇ, ਜਾਂ ਚਾਰੇ ਪਾਸੇ ਜਲੇ ਜਲ ਫਿਰਦਾ ਪਿੰਡ ਦੇ, ਆਪਾਂ ਨੇ ਪਿੰਡ ਦੇ ਲਾਇਆ, ਸਰਕਾਰ ਨੇ ਲਾਇਆ ਹੋਇਆ ਬੰਨ ਚਾਰੇ ਪਾਸੇ, ਦਰਿਆ ਦੇ ਕਿਨਾਰੇ ਪਿੰਡ ਹੈ, ਫਲੱਡ ਆ ਗਿਆ, ਜੇ ਇੱਕ ਪਾਸੇ ਤੇ ਫਲੱਡ ਨੇ ਦੀਵਾਰ ਤੋੜਤੀ, ਪਿੰਡ ਦਾ ਪਾਣੀ ਆਇਆ ਬਣਨਾ, ਫਿਰ ਤੇਰੇ ਦਰਵਾਜ਼ੇ ਕੀ ਕਰਨਗੇ? ਜੇ ਹੁਣ 20 ਫੁੱਟ ਉੱਚਾ ਬੰਨ ਹੈ ਜਿਹੜਾ ਉਹ ਟੁੱਟ ਗਿਆ, ਉਹ 20 ਫੁੱਟ ਉੱਚੇ ਤਾਂ ਮਕਾਨ ਨਹੀਂ ਹਨ, ਅੰਦਰ ਮਕਾਨ ਥੋੜ੍ਹੀ 20 ਫੁੱਟ ਉੱਚੇ ਨੇ, ਫਿਰ ਤੇਰੇ ਮਕਾਨ ਫਿਰ ਕਿਹੜਾ ਰੋਕ ਲੂਗਾ ਪਾਣੀ ਨੂੰ? ਜਦੋਂ ਸੰਤੋਖ ਦਾ ਸੂਰ ਟੁੱਟ ਜਾਂਦਾ ਫਿਰ ਨਹੀਂ ਕੋਈ ਰੋਕ ਸਕਦਾ ਹੈਗਾ, ਫਿਰ ਸਭ ਦਰਵਾਜ਼ੇ ਭਰ ਦਿੰਦਾ ਪਾਣੀ। ਮਲਕਲ ਮੌਤ ਇਸੇ ਨੂੰ ਕਹਿੰਦੇ ਨੇ, ਕਲਪਨਾ ਨੂੰ। ਮਲ ਹੁੰਦੀ ਹੈ ਮਾਇਆ, ਕਲ ਹੁੰਦੀ ਹੈ ਕਲਪਨਾ,
ਮਲ ਕਲ,
ਹਾਂ ਇਹੀ ਤਾਂ ਮੌਤ ਹੈ,
ਕਲ ਮੌਤ ਜਾਪ ਸੀ,
ਉਹੀ ਮੌਤ ਹੈ। ਹੋਰ ਮੌਤ ਕੀ ਹੈ? ਜੰਮਣ ਬਣ ਚ ਫਿਰ ਪਾਤਾ। ਸੰਤੋਖ ਵਾਲੇ ਨੂੰ ਮੌਤ ਨਹੀਂ ਹੁੰਦੀ, ਸੰਤੋਖ ਦੇ ਬਾਹਰ ਬਾਹਰ ਮੌਤ ਹੈ, ਅੰਦਰ ਨਹੀਂ ਹੁੰਦੀ ਸੰਤੋਖ ਦੀ ਮੌਤ। ਸੰਤੋਖ ਤਾਂ ਨਿੱਜ ਘਰ ਚ ਬੈਠਾ, ਸੰਤੋਖੀ ਉਹਨੂੰ ਮੌਤ ਕਿਵੇਂ ਆਜੂ? ਉਹ ਮਾਇਆ ਦੀ ਕਲਪਨਾ ਹੀ ਮੌਤ ਹੈ। ਮਲਕਲ ਮੌਤ ਜਾ ਆਵੀ ਸਭ ਦਰਵਾਜ਼ੇ ਭੰਨ, ਮੌਤ ਜਾ ਬੜੀ ਘਰ ਉਹਨਾਂ ਦੀ, ਇਹ ਮਾਇਆ ਦੀ ਭੁੱਖ ਮੌਤ ਹੁੰਦੀ ਹੈ। ਆਹੋ ਅਗਲਾ ਜਦ ਮਾਇਆ ਦੀ ਭੁੱਖ ਹੈ, ਅਗਲਾ ਜਨਮ ਮਾਇਆ ਚ ਹੋਣਾ ਹੀ ਹੋਣਾ, ਅਗਲਾ ਜਨਮ ਮਾਇਆ ਚ ਹੋਣਾ, ਹੋਰ ਕਿੱਥੇ ਹੋਣਾ? ਐ ਕਹਿ ਰਿਹਾ ਉਹ ਫਰੀਦ, ਮਲਕਲ ਮੌਤ ਜਾ ਬਈ ਸਭ ਦਰਵਾਜ਼ੇ ਭੰਨ ਦਿੰਦੀ ਹੈ। ਫਿਰ ਉਹ ਬਾਕੀ ਦਰਵਾਜ਼ੇ ਤਾਂ ਭੰਨ ਦਿੰਦੀ ਹੈ, ਆਉਂਦੀ ਕਾਹਦਾ ਹੈ? ਸਵਾਲ ਇਹ ਹੈ, ਆਉਂਦੀ ਹੈ ਜਾਂ ਸੰਤੋਖ ਦਾ ਬੰਨ ਬਾਹਲਾ ਟੁੱਟ ਜਾਂਦਾ? ਜਿੰਨਾ ਚਿਰ ਸੰਤੋਖ ਦਾ ਬੰਨ ਮਜ਼ਬੂਤ ਹੈ, ਮੈਂ ਅੰਦਰ ਨਹੀਂ ਆ ਸਕਦੀ ਮੌਤ। ਕਿਲੇ ਦਾ ਦਰਵਾਜ਼ਾ ਤੋੜਤਾ ਜਦ, ਜਿੰਨਾ ਚਿਰ ਕਿਲੇ ਦਾ ਦਰਵਾਜ਼ਾ, ਕਿਲੇ ਦੀ ਦੀਵਾਰ ਬਾਉਂਡਰੀ ਮਜ਼ਬੂਤ ਹੈ, ਬਗਾਨੀ ਫੌਜ ਨਹੀਂ ਆ ਸਕਦੀ ਹੈ। ਬਕਾਰਾਂ ਦੀ ਫੌਜ ਜਦ ਵੜਦੀ ਹੈ, ਜਦ ਤੁਹਾਡੀ ਦੀਵਾਰ ਟੁੱਟ ਜਾਂਦੀ ਹੈ, ਕਿਲੇ ਦੀ ਫਸੀਲ ਟੁੱਟ ਜਾਂਦੀ ਹੈ ਕਿਲੇ ਦੀ, ਫਿਰ ਤਾਂ ਫੌਜ ਨੇ ਆਏ ਬਣਨਾ, ਦੂਈ ਨੇ ਫਿਰ ਤਾਂ ਵਿਰੋਧ ਦੁਸ਼ਮਣ ਨੇ ਆ ਬਣਨਾ ਘਰ। ਔਗਣਾਂ ਦੀ ਸਾਰੀ ਫੌਜ ਆ ਵੜਦੀ ਹੈ, ਫਿਰ ਔਗਣਾਂ ਦੀ ਫੌਜ ਕਿਵੇਂ ਆ ਵੜੀ? ਸਿੱਖਾਂ ਦੀ ਕਿਵੇਂ ਆ ਵੜੀ? ਮਾਇਆ ਨੇ ਬਾੜਤੀ ਲੈ ਕੇ ਗੋਲ ਕਰੇ।
ਭਾਗੜ ਦੰਗ ਭਾਜੇ ਬਾਗੜ ਦੰਗ ਵੀਰੰ,
ਭਾਗੜ ਦੰਗ ਭਾਜੇ ਬਾਗੜ ਦੰਗ ਵੀਰੰ, ਬੜੇ ਬੜੇ ਸੂਰਮੇ ਭੱਜ ਗਏ, ਭੱਜ ਕੇ ਦੇਖ ਲਿਆ ਵੀ ਗੱਲ ਠੀਕ ਹੈ, ਸੰਤੋਖ ਤਾਂ ਰਿਹਾ ਨਹੀਂ ਸਾਡੇ 'ਚ, ਕੀ ਕਰੀਏ? ਮੰਨ ਗਏ ਵੀ ਸੰਤੋਖ ਹੈ ਨਹੀਂ, ਮੰਨ ਗਏ ਮੌਲਕਲ ਮੌਤ ਆ ਗਈ, ਮੰਨ ਗਏ ਕਿ ਮੌਤ ਨਿਸ਼ਚਿਤ ਹੈ ਸਾਡੀ, ਫਿਰ ਤੁਸੀਂ ਵਿਸ਼ਨੂੰ ਕਾਹਦੇ ਹੋਏ? ਫਿਰ ਵਿਸ਼ਨੂੰ ਤੁਹਾਡਾ ਰਾਖਾ ਕਾਹਦਾ ਹੋਇਆ? ਪਾਲਣਾ ਕਰਦਾ ਜਿਹੜਾ ਉਹ ਰਕਸ਼ਾ ਕਰਦਾ ਹੈ, ਰਕਸ਼ਾ ਤਾਂ ਸਭ ਤੋਂ ਵੱਡੀ ਤਾਂ ਮੌਤ ਤੋਂ ਰਕਸ਼ਾ, ਉਹ ਰਾਜੇ ਦੀ ਤਾਂ ਆਪਣੀ ਮੌਤ ਤੋਂ ਰਕਸ਼ਾ ਨਹੀਂ, ਆਪਣੀ ਨਹੀਂ ਕਰ ਸਕਦਾ ਮੌਤ ਤੋਂ ਰਕਸ਼ਾ, ਤੁਹਾਡੀ ਕਿਵੇਂ ਕਰ ਦੂਗਾ? ਜਿਹੜਾ ਆਪਣੀ ਰਕਸ਼ਾ ਨਹੀਂ ਕਰ ਸਕਦਾ ਮੌਤ ਤੋਂ, ਉਹ ਤੁਹਾਡੀ ਕਿਵੇਂ ਕਰ ਦੂਗਾ? ਜਿਹੜੇ ਜਥੇਦਾਰ ਨੂੰ ਅੱਜ ਸਰਕਾਰੀ ਫੌਜ ਦੀ ਲੋੜ ਹੈ, ਪੁਲਿਸ ਦੀ ਲੋੜ ਹੈ ਰਕਸ਼ਾ ਦੀ, ਉਹ ਦੂਏ ਦੀ ਰਕਸ਼ਾ ਕਿਵੇਂ ਕਰ ਲੂਗਾ? ਉਹਨੂੰ ਤਾਂ ਆਪਣੀ ਰਕਸ਼ਾ ਦੀ ਫਿਕਰ ਪਈ ਹੋਈ ਹੈ, ਦੂਏ ਦੀ ਰਕਸ਼ਾ ਕਿਵੇਂ ਕਰ ਲੂਗਾ? ਉਹ ਸੋਚ ਵੀ ਨਹੀਂ ਸਕਦਾ, ਸਾਰੀ ਗੱਲ ਪੁੱਠੀ ਹੋ ਗਈ। ਮਲਕਲ ਮੌਤ ਆ ਬੜੀ ਨਾ, ਸਭ ਦਰਵਾਜ਼ੇ ਭੰਨ, ਹੁਣ ਸਰਕਾਰ ਬੁਲਾਈ ਆ ਵੀ ਮਿੱਟੀ ਲਾਓ ਆਲੇ ਦੁਆਲੇ, ਜਿਹੜਾ ਬੰਨ ਟੁੱਟ ਗਿਆ, ਮਿੱਟੀ ਸਰਕਾਰ ਲਾਉਂਦੀ ਹੁੰਦੀ ਹੈ।
ਲਾਗੜ ਦੰਗ ਲਾਗੇ ਤਾਗੜ ਦੰਗ ਤੀਰੰ,
ਲਾਗੜ ਦੰਗ ਲਾਗੇ, ਜਦ ਤੀਰ ਲੱਗਦਾ ਨਾ, ਬੜੇ ਬੜੇ ਸੂਰਮੇ ਉੱਡ ਜਾਂਦੇ ਨੇ, ਬੜੇ ਬੜੇ ਯੋਧੇ ਬਣ ਜਾਂਦੇ ਨੇ ਵੀ ਹਾਂ ਧਰਮ ਹੈ ਨਹੀਂ ਸਾਡੇ 'ਚ, ਜਿਹੜੇ ਗੱਦੀਆਂ ਲਾਈ ਬੈਠੇ ਨੇ ਪੁੱਠੇ ਗਿਰ ਪੈਂਦੇ ਨੇ, ਉਹ ਅੰਦਰ ਦਿਖ ਜਾਂਦਾ ਵੀ ਤੁਹਾਡੇ ਅੰਦਰ ਦੇਖੋ ਕੀ ਹੈ। ਜਦ ਤੀਰ ਵੱਜਦਾ ਤਾਂ ਬੜੇ ਬੜੇ ਯੋਧੇ ਹਾਰ ਬਣ ਜਾਂਦੇ ਨੇ, ਚੁੱਪ ਬੋਲਤੀ ਬੰਦ ਹੋ ਜਾਂਦੀ ਹੈ। ਆ ਕਹਿ ਰਹੇ ਨੇ
ਲਾਗੜ ਦੰਗ ਲਾਗੇ ਤਾਗੜ ਦੰਗ ਤੀਰੰ,
ਜਿਹੜੇ ਸੰਤ ਬਣੇ ਬੈਠੇ ਤੇ ਡੇਰਿਆਂ ਤੇ ਅੰਦਰ ਸੀ, ਜਿਵੇਂ ਹੁਣ ਬੈਠੇ ਨੇ, ਉਹਨੇ ਤਿਆਰਾਂ ਅੰਦਰ ਨੂੰ ਬਣਾ ਤਾ ਨਾ ਉਹਨਾਂ ਨੇ, ਸਰਸਵਤੀ ਕੇਸ ਚੱਲਦੇ ਨੇ ਉੱਥੇ, ਜਦੋਂ ਇਹੋ ਜਿਹਾ ਤੀਰ ਵੱਜੂਗਾ ਫਿਰ ਇਹੀ ਕਹਿਣਗੇ ਦੀ ਪ੍ਰਾਈਵੇਟ ਇਹ ਲਾਈਫ ਹੈ, ਸੰਤਾਂ ਦੀ ਕੋਈ ਪ੍ਰਾਈਵੇਟ ਲਾਈਫ ਨਹੀਂ ਹੁੰਦੀ। ਸੰਤ ਦੀ ਕਾਹਦੀ ਪ੍ਰਾਈਵੇਟ ਲਾਈਫ, ਗੁਣ ਔਗਣਾਂ ਦੀ ਗੱਲ ਹੈ ਸੰਤਾਂ ਦੀ। ਔਗਣਾਂ ਵਾਲੇ ਜੇ ਐਸੀ ਬੜੀ ਪੋਸਟ 'ਤੇ ਬਹਿ ਜਾਣਗੇ ਤਾਂ ਪੋਸਟ ਕਾਹਦੀ ਰਹਿ ਗਈ, ਉਹ ਤਾਂ ਸੰਸਾਰੀ ਹੈ ਫਿਰ ਤਾਂ, ਉਹ ਤਾਂ ਨਰਕੀ ਜੀਵ ਨੇ, ਤਾਂ ਨਰਕੀ ਜੀਵਾਂ ਦੀ ਗੱਲ ਹੈ, ਨਰਕੀ ਜੀਵਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਹੁਣ, ਸੰਤਾਂ ਵਾਲੀ ਕੋਈ ਗੱਲ ਨਹੀਂ ਰਹੀ ਹੈ, ਧਰਮ ਵਾਲੀ ਕੋਈ ਗੱਲ ਨਹੀਂ। ਜੇ ਇੱਕ ਪ੍ਰਾਈਵੇਟ ਵੀ ਜ਼ਿੰਦਗੀ, ਪ੍ਰਾਈਵੇਟ ਜ਼ਿੰਦਗੀ ਰਾਜੇ ਦੇਖੋ ਨਾ, ਮਿਨਿਸਟਰ ਨੇ ਬਾਹਰਲੇ ਦੇਸ਼ਾਂ ਦੇ ਵਿੱਚ, ਉਹਨਾਂ ਦਾ ਕੋਈ ਸਕੈਂਡਲ ਦਾ ਪਤਾ ਲੱਗ ਜਾਵੇ, ਮਿਨਿਸਟਰੀ ਤੋਂ ਅਸਤੀਫਾ ਦੇ ਦਿੰਦੇ ਨੇ, ਤੁਹਾਡੇ ਨਾਲ ਤਾਂ ਉਹ ਚੰਗੇ ਨੇ। ਫਰਾਂਸ ਦੇ ਸ਼ਾਇਦ ਰਾਸ਼ਟਰਪਤੀ ਸੀ, ਕੌਣ ਸੀ ਫਰਾਂਸ ਦਾ, ਵੱਡੇ ਵੱਡਿਆਂ ਨੇ ਅਸਤੀਫੇ ਦੇ ਦਿੱਤੇ, ਜ਼ਿੰਦਗੀ ਉਹਨਾਂ ਦੀ ਲਾਈਫ ਖਰਾਬ ਹੋ ਜਾਂਦੀ ਹੈ, ਸਿਆਸੀ ਲਾਈਫ ਜਿਹੜੀ ਸੋਸ਼ਲ ਲਾਈਫ ਹੈ ਖਰਾਬ ਹੋ ਜਾਂਦੀ ਹੈ। ਸੋਸ਼ਲ ਲਾਈਫ ਹੈ ਨਹੀਂ ਜਿਹਦੀ ਚੰਗੀ, ਉਹ ਐਡੀ ਵੱਡੀ ਪੋਸਟ 'ਤੇ ਉਹਨੂੰ ਬਿਠਾਲ ਦਿਓਗੇ, ਚੰਗੀ ਗੱਲ ਹੈ, ਧਰਮ ਕਾਹਦਾ ਰਹਿ ਗਿਆ, ਧਰਮ ਉਹਦੀ ਕੋਈ ਚੀਜ਼ ਹੈ ਨਹੀਂ। ਤਿਆਗ ਕਾਹਦੇ ਵਾਸਤੇ ਹੈ, ਤਿਆਗ ਦੇ ਪਿੱਛੇ ਵੀ ਹੰਕਾਰ ਹੈ, ਜਿਹੜਾ ਤਿਆਗ ਹੈ ਅੱਜ ਇਹਦੇ ਪਿੱਛੇ ਕੀ ਹੰਕਾਰ ਹੈ, ਵੀ ਮੈਨੂੰ ਵੱਡਾ ਕਹਿਣ ਪਿੱਛੋਂ, ਬਸ ਹੋਰ ਕੁਛ ਨਹੀਂ। ਜੇ ਅਟਲ ਬਿਹਾਰੀ ਵਾਜਪਾਈ ਨੇ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਾਇਆ, ਸੁਪਨਾ ਇਹ ਦੇਖਦਾ ਸੀ ਪ੍ਰਾਈਮ ਮਿਨਿਸਟਰ ਬਣਨ ਦਾ, ਇਹ ਜਵਾਹਰ ਲਾਲ ਦਾ ਸੀ, ਇਹ ਉਹ ਚਾਹੁੰਦਾ ਸੀ, ਉਹ ਹੋ ਗਿਆ, ਵੀ ਮੇਰਾ ਪਿੱਛੋਂ ਹਿਸਟਰੀ 'ਚ ਨਾਂ ਆਜੂਗਾ। ਸਾਰੀ ਜ਼ਿੰਦਗੀ ਲੋਕ ਕੋਈ ਘੁੜਦਾ ਰਹਿੰਦਾ, ਕੋਈ ਖੇਡਦਾ ਰਹਿੰਦਾ, ਕਾਹਦੇ ਪਿੱਛੇ ਨੌ ਪਿੱਛੇ ਸੰਸਾਰੀ ਵਡਿਆਈ ਹੈ, ਇਹ ਵੀ ਕਿੱਡਾ ਬੜਾ ਨਸ਼ਾ ਹੈ, ਸਾਰੀ ਜ਼ਿੰਦਗੀ ਲਾ ਦਿੰਦਾ ਆਦਮੀ ਇਹਦੇ ਵਾਸਤੇ, ਉਹ ਲਾਏ ਰਹੇ ਨੇ, ਇਹੀ ਸਾਧ ਸੰਤ ਨੇ ਇਹੋ ਜਿਹਾ, ਇਹ ਤਾਂ ਫਿਰ ਸੰਸਾਰੀ ਵਡਿਆਈ ਹੈ। ਜੇ ਵਡਿਆਈ ਸੰਸਾਰੀ ਹੀ ਰਹਿ ਗਈ, ਉਹਦੇ ਨਾਲ ਇੱਕ ਕ੍ਰਿਸ਼ਤੀ ਸਧਾਰਨ ਆਦਮੀ ਚੰਗਾ, ਉਹ ਬਹੁਤ ਚੰਗਾ। ਸੰਸਾਰੀ ਵਡਿਆਈ ਹੈ, ਨਿਰਾਕਾਰ ਦੇ ਦੇਸ਼ 'ਚ ਵਡਿਆਈ ਹੈ ਨਹੀਂ, ਸੰਸਾਰੀ ਵਡਿਆਈ ਨਹੀਂ ਰਹਿ ਸਕਦੀ ਬਿਨਾਂ ਕਰਪਸ਼ਨ ਤੇ। ਜਿਹੜਾ ਕਰਪਸ਼ਨ ਨਹੀਂ ਕਰਦਾ, ਸੰਸਾਰੀ ਵਡਿਆਈ ਉਹਦੀ ਨਹੀਂ ਹੁੰਦੀ। ਉਹਨੇ ਹਰੇਕ ਨੂੰ ਗੱਲ ਕਹਿ ਦੇਣੀ ਹੈ, ਸੱਚ ਬੋਲੀ ਜਾਣਾ, ਸੰਸਾਰੀ ਵਡਿਆਈ ਉਹਦੀ ਨਹੀਂ ਰਹਿਣੀ। ਦਾਗੀ ਨੂੰ ਦਾਗੀ ਕਹੀ ਜਾਣਾ, ਸੱਚ ਬੋਲੀ ਜਾਣਾ, ਤਾਂ ਸੰਸਾਰੀ ਵਡਿਆਈ ਦੀ ਜੋ ਪਰਵਾਹ ਕਰੂੰ, ਸੱਚ ਨਹੀਂ ਬੋਲ ਸਕਦਾ, ਫਿਰ ਉਹਨੂੰ ਝੂਠ ਨਾਲ ਸਮਝੌਤਾ ਕਰਨਾ ਪਊ, ਕਿਤੇ ਨਾ ਕਿਤੇ ਜਾ ਕੇ, ਕਿਤੇ ਨਾ ਕਿਤੇ ਜਾ ਕੇ ਉਹਨੂੰ ਸੱਚ ਤੋਂ ਟੇਢ ਦੇਣੀ ਪਊ, ਪਾਸਾ ਵੱਟਣਾ ਪਊਗਾ। ਅਤੇ ਦੁਨੀਆਂ ਦੇ ਲੋਕ, ਦੁਨੀਆਂ ਦੇ ਜਿਹੜੇ ਆਮ ਤੌਰ 'ਤੇ ਨਾ ਧੜਿਆਂ ਨਾਲ ਜੁੜੇ ਹੁੰਦੇ ਨੇ, ਸੰਸਾਰੀ ਵਡਿਆਈ ਵਾਲੇ ਜਿਹੜੇ ਲੋਕ ਨੇ, ਉਹਨਾਂ ਨਾਲ ਪਿੱਛੇ ਲੋਕ ਜੁੜੇ ਹੁੰਦੇ ਨੇ ਵਡਿਆਈ ਕਰਨ ਵਾਲੇ। ਜੇ ਉਹਦੇ 'ਤੇ ਉਂਗਲੀ ਉਠਾ ਦਈਏ, ਉਹਦੀ ਗੱਲ ਕਰ ਦਈਏ, ਤਾਂ ਉਹ ਸਾਰੇ ਲੋਕ ਨਾਰਾਜ਼ ਹੋ ਜਾਂਦੇ ਨੇ ਜਿਹੜੇ ਉਹਦੇ ਨਾਲ ਜੁੜੇ ਹੁੰਦੇ ਨੇ। ਲਓ ਜੀ, ਸਾਡੇ ਗੁਰੂ ਨੂੰ ਐਂ ਕਹਿਤਾ, ਸੰਸਾਰੀ ਵਡਿਆਈ ਫਿਰ ਕਿਵੇਂ ਰਹਿ ਜੂਗੀ? ਸੰਸਾਰੀ ਵਡਿਆਈ ਦੀ ਜਿਹੜਾ ਪਰਵਾਹ ਕਰਦਾ, ਉਹ ਨਿਰਾਕਾਰ ਦੇ ਕਰਦੀ ਵਡਿਆਈ ਤੋਂ ਰਹਿ ਜਾਂਦਾ, ਉਹ ਰਹਿ ਜਾਂਦਾ, ਉਹਨੂੰ ਨਹੀਂ ਵੜਿਆ, ਗਾਹਾਂ ਨਹੀਂ ਤਾਂ ਦਰਗਾਹ ਦੀ ਵਡਿਆਈ ਤੋਂ ਰਹਿ ਜਾਂਦਾ। ਸੱਚ ਬੋਲਣ 'ਤੇ ਰਹੂਗਾ ਜਿਹੜਾ, ਸੱਚ ਨਹੀਂ ਬੋਲੂਗਾ, ਜਿੱਥੇ ਵੀ ਸੱਚ ਤੋਂ ਥੱਲੇ ਡਿੱਪਿਆ, ਬਸ ਉਹ ਤੋਂ ਖੋਟਾ ਸਾਬਤ ਹੋ ਜੂਗਾ, ਖੋਟੇ ਸਿੱਟੀਆਂ ਬਾਹਰ, ਉਹਨੂੰ ਖੋਟਾ ਸਾਬਤ, ਉਹਨੂੰ ਖੋਟ ਪਸੰਦ ਨਹੀਂ, ਸੰਸਾਰੀ ਵਡਿਆਈ ਦੀ ਉਹਨੂੰ ਪਰਵਾਹ ਨਹੀਂ, ਖੋਟ ਪਸੰਦ ਨਹੀਂ ਹੈ ਸੰਸਾਰ। ਉਹਨੇ ਇੱਕ ਗੱਲ ਦੱਸਣੀ ਹੈ ਕਿ ਇੱਥੋਂ ਜਾ ਕੇ ਧਰਮ ਦੇ ਜਿਹੜੇ ਬੰਦੇ ਥੱਲੇ ਡਿੱਗ ਪਏ, ਨਹੀਂ ਸੀ ਡਿੱਗਣਾ ਚਾਹੀਦਾ, ਜੇ ਇੱਥੋਂ ਨਾ ਡਿੱਗਦੇ ਤਾਂ ਗਾਂਹ ਪਾਰ ਲੰਘ ਜਾਂਦੇ ਤੁਸੀਂ, ਜੇ ਨਾ ਕੋਈ ਕਹੇ ਤਾਂ ਇੱਥੇ ਡਿੱਗੀ ਜਾਣਗੇ, ਇਸੇ ਖੱਡੇ ਸਾਰੇ ਡਿੱਗੀ ਜਾਣਗੇ ਭੇਡਾਂ, ਜਾਕੀ ਭੇਡਾ ਚਾਲ ਹੈ ਚਲਤੇ ਕੇ ਪਾਛੇ ਚਲਾ, ਇਸੇ ਖੱਡੇ 'ਚ ਡਿੱਗੀ ਜਾਣਗੇ ਸਾਰੇ ਹੀ, ਵੀ ਪ੍ਰਾਈਵੇਟ ਲਾਈਫ ਦਾ ਕੁਛ ਨਹੀਂ ਹੁੰਦਾ, ਚੱਲ ਇਹ ਖੱਡਾ ਬਣ ਗਿਆ, ਸਾਰੇ ਡਿੱਪਣਗੇ 'ਚ, ਇਹ ਖੱਡਾ ਦੱਸਣਾ ਪਊ, ਖੱਡਾ ਡਿੱਪੇ ਤੁਸੀਂ ਗਾਹ ਨਹੀਂ ਜਾ ਸਕਦੇ ਹੋ, ਖੱਡਾ ਹੀ ਦੱਸਿਆ ਹੋਰ ਕੁਛ ਨਹੀਂ ਕੀਤਾ।
ਰਾਗੜ ਦੰਗ ਰਹਿਸੀ ਦਾਗੜ ਦੰਗ ਦੇਵੀ।
ਹਾਂ, ਰਾਗੜ ਦੰਗ ਰਹਿਸੀ ਦਾਗੜ ਦੰਗ ਦੇਵੀ, ਉਹ ਵੀ ਹੈਰਾਨ ਹੋਇਆ ਹੁਣ ਕੌਣ ਭਲਾ।
ਕਲਕੀ ਅਵਤਾਰ,
ਕਲਕੀ ਅਵਤਾਰ ਦੇਵੀ ਉਸਨੂੰ ਕਿਹਾ ਹੋਇਆ। ਉਹਨੇ ਕਿਹਾ ਵੀ ਹੁਣ ਅਜੇ ਉਹ ਤਾਂ ਬੋਲਿਆ ਹੀ ਨਹੀਂ, ਰਾਜੇ ਨੂੰ ਚੁੱਪ ਕਰਾਉਣ ਵਾਲੇ ਹੋਰ ਨੇ ਜਿਹੜੇ ਉਹਨੇ ਪੜ੍ਹਾਏ ਨੇ ਇੰਨੇ ਕੁ ਦਿਨਾਂ 'ਚ, ਦੋ ਚਾਰ ਦਿਨਾਂ ਦੀ ਕਲਾਸ ਜਿਹੜੀ ਲੱਗੀ ਹੈ ਉਹਦੇ 'ਚ ਜਿਹੜੇ ਫਿਰ ਰੋਜ਼ ਗੱਲਾਂ ਸੁਣਦੇ ਨੇ ਜਾਂ ਗੱਲਾਂ ਕੀਤੀਆਂ ਨੇ ਉਹ 'ਚੋਂ ਜਿਹੜੀਆਂ ਮਤਲਬ ਹੈ ਉਹ ਫਿਰ ਕਹਿੰਦਾ ਵੀ ਹਾਂ ਵੀ ਇਹ ਇਹੀ ਇਹਨੂੰ ਤਾਂ ਚੁੱਪ ਕਰਾਉਣ ਜੋਗੇ ਹੈਗੇ ਨੇ, ਮੈਨੂੰ ਬੋਲਣ ਦੀ ਲੋੜ ਨਹੀਂ।
ਰਾਗੜ ਦੰਗ ਰਹਿਸੀ ਦਾਗੜ ਦੰਗ ਦੇਵੀ।
ਹਾਂ, ਕਲਕੀ ਅਵਤਾਰ ਵੀ ਖੁਸ਼ ਹੋ ਗਿਆ ਵੀ ਇਹੀ ਬਥੇਰੇ ਆਪਣੀ ਫੌਜ ਹੈ ਜਿਹੜੀ ਦੋ ਚਾਰ ਦਿਨ 'ਚ ਫੌਜ ਟ੍ਰੇਨਡ ਕੀਤੀ ਹੈ ਨਾ, ਦੋ ਚਾਰ ਦਿਨ 'ਚ ਜਿਹੜੀ ਫੌਜ ਟ੍ਰੇਨਡ ਹੋਈ ਹੈ, ਟ੍ਰੇਨਿੰਗ ਦੋ ਚਾਰ ਦਿਨ ਦੀ ਟ੍ਰੇਨਿੰਗ ਜੇ ਢਾ ਲਿਆ ਰਾਜਾ ਤਾਂ ਇਹਨਾਂ ਨੇ। ਦੋ ਚਾਰ ਦਿਨ ਦੀ ਉਹ ਟ੍ਰੇਨਿੰਗ ਦਿੱਤੀ ਹੈ ਇੱਥੇ ਆ ਕੇ ਵੀ ਇਹਨਾਂ ਨੇ ਦੋ ਚਾਰ ਦਿਨ ਦੀ ਟ੍ਰੇਨਿੰਗ ਦੇ ਵਿੱਚ ਰਾਜਾ ਤਾਂ ਮੂਹਰ ਅੱਗੇ ਅੱਗੇ ਲਾ ਲਿਆ। ਇਹਨੂੰ ਗੱਲ ਨਹੀਂ ਆਉਂਦੀ, ਗੱਲ ਆਉਣੀ ਵੀ ਕੀ ਹੈ, ਝੂਠ ਨੂੰ ਸੱਚ ਮੂਹਰੇ ਗੱਲ ਨਹੀਂ ਆਉਂਦੀ ਹੁੰਦੀ, ਝੂਠ ਤਾਂ ਝੂਠ ਹੀ ਹੁੰਦਾ, ਖੋਟਾ ਸਾਬਤ ਆਪੇ ਹੀ ਹੋ ਜਾਂਦਾ, ਕੂੜ ਤਾਂ ਸਾਬਤ ਕਰਨ ਦੀ ਲੋੜ ਵੀ ਨਹੀਂ ਹੁੰਦੀ, ਪਰ ਉਹ ਸਮੇਂ ਨਾਲ ਹੁੰਦਾ, ਦੇਰ 'ਚ ਹੁੰਦਾ। ਸੌ ਸਾਲ ਨਹੀਂ ਹੋਇਆ, 1925 ਨੂੰ ਅਕਾਲੀ ਖੋਟੇ ਸਾਬਤ ਹੋ ਗਏ, ਪਰ ਪਹਿਲਾਂ ਹੀ ਪਤਾ ਸੀ ਖੋਟੇ ਨੇ ਜੀ, ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਖੋਟੇ ਨੇ, ਇਸੇ ਕਰਕੇ ਇਹਨਾਂ 'ਤੇ ਵਿਸ਼ਵਾਸ ਨਹੀਂ ਸੀ ਕੀਤਾ, ਇਹਨਾਂ ਦੀ ਮਦਦ ਨਹੀਂ ਕੀਤੀ ਖਾਲਸੇ ਨੇ, ਪਤਾ ਸੀ ਬੇਬੀ ਖੋਟੇ ਨੇ, ਪਰ ਆਮ ਲੋਕਾਂ ਨੂੰ ਸੀਗਾ ਵੀ ਸ਼ਾਇਦ ਇਹ ਖੋਟੇ ਨਹੀਂ। ਹੁਣ ਕਾਂਗਰਸ ਦੇ ਵਿੱਚ ਕਿੰਨੇ ਖੋਟੇ ਆਦਮੀ ਨੇ, ਪਬਲਿਕ ਨੂੰ ਨਹੀਂ ਸੀ ਪਤਾ ਵੀ ਅੰਗਰੇਜ਼ਾਂ ਨੂੰ ਵੀ ਖੋਟੇ ਸਾਬਤ ਹੋਣਗੇ, ਨਹੀਂ ਉਸ ਵੇਲੇ ਪਬਲਿਕ ਨਾਲੇ ਨਾ ਲੱਗਦੀ ਇਹਨਾਂ ਦੀ। ਬਾਅਦ 'ਚੋਂ ਕਹਿੰਦੇ ਰਹੇ, 20 ਸਾਲ ਬਾਅਦ ਇਹ ਕਹਿਣ ਲੱਗ ਗਏ ਅੰਗਰੇਜ਼ ਚੰਗੇ ਸੀ, 15-20 ਸਾਲ ਬਾਅਦ ਹੀ ਲੱਗ ਗਏ ਕਹਿਣ ਲੋਕ ਵੀ ਅੰਗਰੇਜ਼ ਚੰਗੇ ਸੀ ਇਹਨਾਂ ਨੂੰ, ਪਰ ਪਹਿਲਾਂ ਨਹੀਂ ਸੀ ਪਤਾ, ਅੰਗਰੇਜ਼ਾਂ ਨੂੰ ਪਤਾ ਸੀ, ਉਹਨਾਂ ਨੂੰ ਪਤਾ ਸੀ, ਉਹਨਾਂ ਨੇ ਕਿਹਾ ਇੰਨੇ 42 ਪਤਾ ਨਹੀਂ ਕਿੰਨੇ ਕਰੋੜ ਆਦਮੀ ਬਈ ਆਦਮੀਆਂ ਦੀ ਜਿਹੜੀ ਜ਼ਿੰਦਗੀ ਹੈ ਬੇਈਮਾਨਾਂ ਦੇ ਹੱਥ 'ਚ, 100-200 ਬੇਈਮਾਨਾਂ ਦੇ ਹੱਥ 'ਚ ਕਿਵੇਂ ਦੇ ਦਈਏ, ਉਹਨਾਂ ਨੂੰ ਪਤਾ ਸੀ ਇਸ ਗੱਲ ਦਾ, ਪਬਲਿਕ ਨੂੰ ਨਹੀਂ ਸੀ ਪਤਾ। ਬਸ ਇੱਦਾਂ ਹੀ ਹੁੰਦਾ, ਪਬਲਿਕ ਨੂੰ ਪਤਾ ਨਹੀਂ ਹੁੰਦਾ, ਇਸ ਕਰਕੇ ਕੂੜ ਜਿਹੜਾ ਹੁੰਦਾ ਹੌਲੀ ਹੌਲੀ ਸਾਬਤ ਹੁੰਦਾ ਹੁੰਦਾ, ਕੂੜ ਨਿਖੁੱਟੇ ਨਾਨਕਾ ਓੜਕ ਸੱਚ, ਸੱਚ ਆਪੇ ਹੀ ਪ੍ਰਗਟ ਹੋ ਜਾਂਦਾ ਹੁੰਦਾ। ਆਖਿਰ ਕਿੰਨਾ ਕੁ ਚੂੜ ਕੂੜ ਕਿੰਨਾ ਕੁ ਚਿਰ ਆਪਣੇ ਆਪ ਨੂੰ ਛੁਪਾ ਕੇ ਰੱਖੂਗਾ, ਜਿੰਨਾ ਜ਼ਿਆਦਾ ਛੁਪਾ ਕੇ ਰੱਖੂਗਾ ਉਹਨਾਂ ਹੌਲੀ ਹੌਲੀ ਪ੍ਰਗਟ ਹੋ ਜੂਗਾ। ਜਿੰਨਾ ਕਰਪਸ਼ਨ ਘੱਟ ਸੀ ਜਿੰਨੀ ਕੂੜ ਹੌਲੀ ਸੀ, ਹੁਣ ਇੱਕਦਮ ਕਰਪਸ਼ਨ ਦਾ ਭਾਂਬੜ ਮੱਚ ਪਿਆ, ਹੁਣ ਲੋਕ ਇੱਕਦਮ ਦੁਖੀ ਹੋ ਗਏ। ਹਾਂ, ਜਿਹੜੇ ਕਰਪਸ਼ਨ ਤੋਂ ਖਿਲਾਫ ਸੀ ਜਿੰਨੀਆਂ ਪਾਰਟੀਆਂ, ਉਹਨਾਂ ਨੇ ਕਰਪਸ਼ਨ ਜ਼ਿਆਦਾ ਕੀਤੀ ਹੈ ਆ ਕੇ, ਜਿੰਨੇ ਕਾਂਗਰਸ ਤੋਂ ਖਿਲਾਫ ਕਰਪਸ਼ਨ ਦੇ ਖਿਲਾਫ ਰੌਲਾ ਪਾਉਂਦੇ ਉਹਨਾਂ ਨੇ ਹੀ ਜ਼ਿਆਦਾ ਕੀਤੀ ਆ ਕੇ, ਜਾਂ ਉਹਨਾਂ ਕੋਲ ਪਾਵਰ ਆਈ, ਉਹਨਾਂ ਨੇ ਕਿਹਾ ਸਾਨੂੰ ਤਾਂ ਮਸਾਂ ਮੌਕਾ ਮਿਲੇ, ਫਿਰ ਖਾਨੀ ਮਿਲੇ ਖਾਨੀ ਨਾ ਮਿਲੇ। ਪਹਿਲਾਂ ਰੌਲਾ ਪਾਉਂਦੇ ਸੀ ਪਹਿਲਾਂ, ਹੁਣ ਪਬਲਿਕ ਨੂੰ ਕੀ ਪਤਾ ਸੀ, ਉਹ ਕਹਿੰਦਾ ਵੀ ਜਦ ਇਹ ਆਉਣਗੇ ਜਨਤਾ ਪਾਰਟੀ ਆਊਗੀ ਕਰਪਸ਼ਨ ਬੰਦ ਹੋ ਜੂਗੀ, ਜਦ ਦੇਖਿਆ ਸਾਰੇ ਕੁਥੇਲੀ ਦੇ ਚਿੱਟੇ ਬੱਟੇ ਨਿਕਲੇ। ਬਸ ਇੱਦਾਂ ਹੀ ਹੁੰਦਾ, ਜਿਹੜੇ ਸਿਆਸਤਦਾਨ ਹੁੰਦੇ ਨੇ ਔਰ ਸੰਸਾਰੀ ਜਿਹੜੇ ਵਡਿਆਈ ਵਾਲੇ ਲੋਕ ਹੁੰਦੇ ਨੇ ਉਹ ਅੰਦਰੋਂ ਕੁਛ ਬਾਹਰੋਂ ਕੁਛ ਇੱਦਾਂ ਹੀ ਹੁੰਦੇ, ਬਹੁਤ ਘੱਟ ਆਦਮੀ ਹੁੰਦੇ ਨੇ ਇਹਨਾਂ 'ਚ ਚੰਗੇ, ਬਹੁਤ ਘੱਟ ਹੁੰਦੇ ਨੇ ਚੰਗੇ ਵੀ, ਬਹੁਤ ਥੋੜ੍ਹੇ ਹੁੰਦੇ ਨੇ, ਉਹ ਆਪਣੇ ਆਪ ਨੂੰ ਫਸਿਆ ਫਸਿਆ ਮਹਿਸੂਸ ਕਰਦੇ ਨੇ ਇਹਨਾਂ ਦੇ ਵਿੱਚ। ਨੌਕਰੀਆਂ 'ਚ ਵੀ ਆ ਜਾਂਦੇ ਨੇ ਚੰਗੇ ਆਦਮੀ, ਉਹ ਵੀ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦੇ ਨੇ, ਉਹਨਾਂ ਨੂੰ ਬੜਾ ਦੁਖੀ ਕਰਦੇ ਨੇ ਲੋਕ ਵੀ ਤੁਸੀਂ ਕਰਪਸ਼ਨ ਕਿਉਂ ਨਹੀਂ ਕਰਦੇ, ਸਾਨੂੰ ਹਿੱਸਾ ਕਿਉਂ ਨਹੀਂ ਦਿੰਦੇ, ਅਫਸਰ ਆਉਂਦੇ ਨੇ ਇਹਨਾਂ ਦੀ ਸੇਵਾ ਕਿਉਂ ਨਹੀਂ ਕਰਦੇ। ਉਹ ਕਹਿੰਦਾ ਵੀ ਅਸੀਂ ਤਾਂ ਭਾਈ ਆਪਣੀ ਤਨਖਾਹ ਲੈਂਦੇ ਹਾਂ, ਦਾਲ ਰੋਟੀ ਹੈ ਜਿਹੀ ਅਸੀਂ ਕਹਿੰਦੇ ਉਹ ਜੀ ਖਾ ਲਓ, ਅਸੀਂ ਕਰਪਸ਼ਨ ਕਰਨੀ ਨਹੀਂ, ਸਾਡੇ ਕੋਲ ਫਾਲਤੂ ਖਾਣ ਨੂੰ ਖਲਾਉਣ ਨੂੰ ਹੈ ਨਹੀਂ। ਉਹ ਫਿਰ ਇਹਨਾਂ ਨੂੰ ਤੰਗ ਕਰਦੇ।
ਗਾਗੜ ਦੰਗ ਗੈਨ ਆਗੜ ਦੰਗ ਭੇਵੀ।
ਹਾਂ, ਜਦੋਂ ਗੈਬ ਦੇ ਜਿਹੜੇ ਨੇ ਨਾ, ਇਹ ਗੈਬ ਕਹਿੰਦੇ ਨੇ ਅੰਗਰੇਜ਼ ਇਹਨੂੰ ਮੁਸਲਮਾਨ, ਆਕਾਸ਼ੀ ਗੱਲਾਂ ਹੋਣ ਲੱਗੀਆਂ, ਆਕਾਸ਼ੀ ਗੱਲਾਂ ਦੇ ਭੇਦ ਖੁੱਲ੍ਹਣ ਲੱਗੇ, ਯਾਨੀ ਜੋਤ ਦਾ ਭੇਦ ਖੁੱਲ੍ਹਣ ਲੱਗਿਆ। ਜਦੋਂ ਜੋਤ 'ਤੇ ਗੱਲ ਚਲੀ ਗਈ, ਗੈਣ ਹੁੰਦਾ ਆਕਾਸ਼,
ਗੈਣ ਆਕਾਸ਼, ਗਾਗੜ ਦੰਗ ਗੈਣ ਆਗੜ ਦੰਗ ਭੇਵੀ।
ਰੂਹਾਂ ਤਾਂ ਗੈਣ 'ਚ ਰਹਿੰਦੀਆਂ ਨੇ, ਆਕਾਸ਼ 'ਚ ਰਹਿੰਦੀਆਂ ਨੇ, ਆਤਮਾ ਤਾਂ ਆਕਾਸ਼ 'ਚ ਰਹਿੰਦੀ ਹੈ। ਜਦ ਆਕਾਸ਼ ਕੀ ਗੱਲ ਸ਼ੁਰੂ ਹੋਈ ਸੁਣ ਗੱਲਾਂ, ਆਕਾਸ਼ ਕੀ, ਆਕਾਸ਼ ਕੀਆਂ ਗੱਲਾਂ ਜਦ ਹੋਣ ਲੱਗ ਗਈਆਂ ਨਾ, ਸਰੀਰ 'ਤੇ ਥੱਲੇ ਦੀ ਗੱਲ, ਸਰੀਰ ਥੱਲੇ ਰਹਿ ਗਿਆ, ਫਿਰ ਉਹਨੇ ਕਿਹਾ ਵੀ ਹੁਣ ਆਈ ਹੈ। ਫਿਰ ਉਹ ਕਲਕੀ ਅਵਤਾਰ ਹੈਰਾਨ ਹੋਇਆ ਵੀ ਹਾਂ ਵੀ ਚੱਲ ਪਏ ਵੀ, ਜਿਹੜੇ ਚਲਾਏ ਸੀ ਪੰਜ ਚਾਰ ਦਿਨ 'ਚ ਸਾਧੂ, ਚੱਲ ਚੰਗੇ ਸਾਧੂ ਸੀਗੇ ਵਿੱਚ, ਸਾਰੀ ਥੋੜ੍ਹੀ ਸੀ, ਮਾੜਾ ਮੋਟਾ ਹੀ ਫਰਕ ਹੁੰਦਾ। ਉਹ ਛੇਤੀਓ ਸਮਝ ਗਏ ਗੱਲ। ਹੁਣ ਸਿੱਧਾ ਨੇ ਸ਼ਬਦ ਦੀ ਗੱਲ ਕੀਤੀ, ਗੁਰਦੁਆਰੇ ਦੀ ਗੱਲ ਕੀਤੀ ਗੁਰੂ ਨਾਨਕ ਨਾਲ, ਉਹਨਾਂ ਨੇ ਸਮਝਾ ਦਿੱਤੀ। ਸਮਝ ਲਈ ਕਿੰਨਾ ਚਿਰ ਲੱਗਦਾ ਸਮਝਣ ਨੂੰ? ਇੱਕ ਬੁਝਾਰਤ ਬਣੀ ਹੋਈ ਹੈ, ਬੁਝਾਰਤ ਬਣੀ ਹੋਈ ਹੈ, ਕਿਸੇ ਆਦਮੀ ਨੂੰ ਬੁਝਾਰ ਦਿਆ ਸਮਝ ਆ ਗਈ, ਉਹ ਬਸ ਉਹੋ ਜਿਹਾ ਹੋ ਗਿਆ। ਜਿਨ ਜਾਣਿਆ ਸੁੱਤੇ ਸੀ ਜਿਹਾ, ਇੱਕ ਆਦਮੀ ਬੁਝਾਰਤ ਇੱਕ ਦੀ ਬੁੱਝੀ ਹੋਈ ਹੈ, ਇੱਕ ਨੇ ਜੋ ਬੁੱਝਣੀ ਹੈ। ਜਦ ਉਹਨੂੰ ਦੱਸਤੀ ਬੁਝਾਰਤ ਕੀ ਹੈ, ਬੁਝਾਤੀ, ਤਾਂ ਦੋ ਇੱਕੋ ਜਿਹੇ ਹੀ ਹੋ ਗਿਆ। ਉਹ ਇਹਦੇ ਮੁਕਾਬਲੇ ਦੀ ਉਹ ਗੱਲ ਕਰਨ ਲੱਗ ਗਏ।
ਭਾਗੜ ਦੰਗ ਭੈਰੋਂ, ਭਾਗੜ ਦੰਗ ਪ੍ਰੇਤੰ,
ਭਾਗੜ ਦੰਗ ਭੈਰੋਂ, ਭਾਗੜ ਦੰਗ ਪ੍ਰੇਤੰ, ਪ੍ਰੇਤ ਔਰ ਭੈਰੋਂ ਦੀ ਗੱਲ ਚਲੀ ਗਈ ਨਾ, ਫਿਰ ਉੱਥੇ ਹੀ ਚਲੀ ਗਈ ਵੀ ਪ੍ਰੇਤ ਕੀ ਹੈ, ਪ੍ਰੇਤ ਕਿਹਨੂੰ ਕਹਿੰਦੇ ਨੇ? ਜਿਹਨੂੰ ਮਾਇਆ ਮੋਹ ਹੈ ਭਾਈ, ਉਹ ਪ੍ਰੇਤ ਹੈ। ਜਿਹਨੂੰ ਸਰੀਰ ਦਾ ਮੋਹ ਹੈ, ਉਹ ਪ੍ਰੇਤ ਹੈ। ਮਾਇਆ ਦਾ ਸਰੀਰ 'ਤੇ ਆ ਕੇ ਹੈ, ਹਾਂ, ਸਰੀਰ 'ਤੇ ਆ ਕੇ ਮਾਇਆ, ਬਾਕੀ ਮਾਇਆ ਤਾਂ ਵੱਧਦੀ ਹੈ, ਬਾਕੀ ਮਾਇਆ ਵੱਧਦੀ ਹੈ। ਜੇ ਤੁਸੀਂ ਮਾਇਆ ਛੱਡਤੀ, ਜੋਗੀਆਂ ਨੂੰ ਕਿਹਾ ਸੀ ਤਾਂ ਹੀ, ਜੇ ਮਾਇਆ ਤੁਸੀਂ ਛੱਡਤੀ, ਮਾਇਆ ਨੇ ਤੁਹਾਨੂੰ ਨਹੀਂ ਛੱਡਿਆ ਹੈਗਾ, ਤੁਸੀਂ ਮਾਇਆ ਨੂੰ ਛੱਡਿਆ ਹੈ, ਬਾਹਰ ਆ ਗਏ ਜੰਗਲ 'ਚ, ਅਜੋ ਮਾਇਆ ਨੇ ਤੁਹਾਨੂੰ ਨਹੀਂ ਛੱਡਿਆ, ਨਾ ਤੁਸੀਂ ਮਾਇਆ ਨੂੰ ਛੱਡਿਆ। ਜਿੰਨਾ ਚਿਰ ਤੁਸੀਂ ਸਰੀਰ ਦਾ ਮੋਹ ਤਿਆਗਿਆ ਨਹੀਂ, ਉਨਾ ਚਿਰ ਮਾਇਆ ਨੇ ਤੁਹਾਨੂੰ ਨਹੀਂ ਛੱਡਿਆ, ਨਾ ਤੁਸੀਂ ਮਾਇਆ ਨੂੰ ਛੱਡਿਆ। ਜਿੱਦਣ ਸਰੀਰ ਦਾ ਮੋਹ ਵੀ ਤਿਆਗਤਾ, ਮੈਂ ਸਰੀਰ ਨਹੀਂ ਹਾਂ, ਮੈਂ ਸਰੀਰ ਤੋਂ ਉਲਟਾਂ, ਸਰੀਰ ਕਿੰਨਾ ਚਿਰ ਵਾਸਤੇ ਹੈ, ਕਿਉਂ ਹੈ, ਸਰੀਰ ਦਾ ਕੀ ਕਾਰਨ ਹੈ? ਮੈਂ ਇੱਥੋਂ ਟਿਕਟ ਲਿਆ ਅਮਰੀਕਾ ਜਾਣਾ, ਮੈਨੂੰ ਕਾਹਲੀ ਹੈ ਵੀ ਦੋ ਘੰਟੇ 'ਚ ਪਹੁੰਚ ਜਾਣ, 18 ਘੰਟੇ ਮੈਂ ਵਿੱਚ ਬੈਠੂੰਗਾ, 20 ਘੰਟੇ ਵਿੱਚ ਬੈਠੂੰਗਾ ਜਹਾਜ਼ ਦੇ, ਪਹੁੰਚਣਾ ਜਿੱਥੇ ਛੇਤੀ ਪਹੁੰਚਾਂ। ਇੱਥੇ ਅਸੀਂ ਕਰਦੇ ਹਾਂ, ਟ੍ਰੇਨ ਵੀ ਚਾਹੁੰਦੇ ਹਾਂ, ਜੇ ਰਾਹ 'ਚ ਜ਼ਿਆਦਾ ਲੇਟ ਹੋ ਜਾਏ ਵਿਆਕੁਲ ਹੋ ਜਾਂਦੇ, ਪਰ ਸਰੀਰ ਜਿੱਥੇ ਪਹੁੰਚਣਾ ਇਹਦੀ ਗੱਲ ਨਹੀਂ ਕਰਦੇ ਵੀ ਲੇਟ ਜ਼ਿਆਦਾ, ਇਹਦੀ ਜ਼ਿਆਦਾ ਉਮਰ ਮੰਗਦੇ ਹਾਂ, ਕਿਉਂ ਕੀਤਾ ਕੱਖ ਨਹੀਂ ਨਾ ਹੈ, ਸਮਝ ਨਹੀਂ ਨਾ ਵੀ ਸਰੀਰ ਕਿਉਂ ਲਿਆ, ਇੱਕ ਸਵਾਰੀ ਹੈ ਕਿਤੇ ਪਹੁੰਚਣ ਵਾਸਤੇ। ਜਿੰਨਾ ਚਿਰ ਇਹ ਗੱਲ ਦੀ ਸਮਝ ਨਹੀਂ ਆਈ, ਉਹਨਾਂ ਚਿਰ ਸਰੀਰ ਦੀ ਲੰਬੀ ਉਮਰ ਦੀ ਲੋੜ ਹੈ। ਇਹ ਗੱਲ ਤਾਂ ਸਮਝ ਹੀ ਨਹੀਂ ਹੈ ਵੀ ਇਹ ਤਾਂ ਟ੍ਰੇਨ, ਇਹ ਤਾਂ ਇੱਕ ਸਫ਼ਰ ਹੈ, ਸਫ਼ਰ ਕਰਨਾ ਸੀ, ਸਫ਼ਰ ਛੇਤੀ ਮੁੱਕ ਜਾਵੇ। ਸਾਹਿਬਜ਼ਾਦਿਆਂ ਦਾ ਸਫ਼ਰ ਮੁੱਕ ਗਿਆ, ਸਰੀਰ ਛੱਡ ਕੇ ਪਰੇ ਹੋਏ। ਅੱਠਵੇਂ ਪਾਤਸ਼ਾਹ ਦਾ ਸਫ਼ਰ ਮੁੱਕ ਗਿਆ, ਸਰੀਰ ਛੱਡ ਕੇ ਪਰੇ ਹੋਏ। ਦਸਵੇਂ ਪਾਤਸ਼ਾਹ ਦਾ ਸਫ਼ਰ ਮੁੱਕ ਗਿਆ, ਸਰੀਰ ਛੱਡ ਕੇ ਪਰੇ ਹੋਏ। ਸਫ਼ਰ ਮੁੱਕੇ ਤੋਂ ਬਾਅਦ ਵੀ ਕੋਈ ਕਿਸ਼ਤੀ 'ਚ ਬਹਿੰਦਾ ਹੁੰਦਾ ਕਿਨਾਰਾ ਆਏ ਤੇ, ਕਿਨਾਰਾ ਆਏ ਤੋਂ ਬਾਅਦ ਤਾਂ ਕੋਈ ਕਿਸ਼ਤੀ 'ਚ ਨਹੀਂ ਬਹਿੰਦਾ, ਫਿਰ ਸਟੇਸ਼ਨ ਆਏ ਤੋਂ ਬਾਅਦ ਗੱਡੀ 'ਚ ਕੋਈ ਨਹੀਂ ਬਹਿੰਦਾ, ਇੱਕ ਸਟੇਸ਼ਨ ਪਹਿਲਾਂ ਹੀ ਸਮਾਨ ਬੰਨਣ ਲੱਗ ਜਾਂਦਾ, ਤਾਂ ਘੰਟਾ ਪਹਿਲਾਂ ਹੀ ਇਕੱਠਾ ਕਰ ਲੈ ਜਾਂਦਾ ਸਮਾਨ, ਅੱਧਾ ਘੰਟਾ। ਇੱਥੇ ਨਹੀਂ ਕਰ ਸਮਝ ਨਹੀਂ ਹੈ, ਕਿਉਂਕਿ ਮਰਨ ਮਨੋ ਵਸਾਰਿਆ, ਪਤਾ ਹੀ ਨਹੀਂ ਕਿਉਂ ਸਰੀਰ ਅਸੀਂ ਲਿਆ, ਕਿਉਂ ਸੰਸਾਰ 'ਚ ਆਏ ਹਾਂ, ਕੀ ਕੰਮ ਹੈ ਕੀ ਨਹੀਂ ਹੈ। ਇਹ ਤਾਂ ਵਰਕਾ ਹੀ ਪਾੜਿਆ ਹੋਇਆ, ਕੋਈ ਦੁਨੀਆਂ ਦਾ ਧਰਮ ਦੱਸ ਨਹੀਂ ਰਿਹਾ ਵੀ ਕੀ ਗੱਲ ਹੈ, ਕੀ ਸੰਸਾਰ ਹੈ, ਕੀ ਇਹ ਰਾਜਾ ਰਾਮ ਹੈ, ਕੀ ਇਹਦੀ ਕਹਾਣੀ ਹੈ। ਰਮਾਇਣ ਪੜ੍ਹੀ ਜਾਂਦੇ, ਰਾਜਾ ਰਾਮ ਕੀ ਕਹਾਣੀ ਕੋਈ ਨਹੀਂ ਜਾਣਦਾ। ਜਦ ਕਬੀਰ ਕਹਿ ਰਿਹਾ ਰਾਜਾ ਰਾਮ, ਰਮਾਇਣ ਦੀ ਕਥਾ ਤਾਂ ਉਦੋਂ ਵੀ ਚੱਲਦੀ ਸੀ ਜਦ ਕਬੀਰ ਸੀ, 6 ਸਾਲ ਪਹਿਲਾਂ, 600 ਸਾਲ ਪਹਿਲਾਂ ਵੀ ਚੱਲਦੀ ਸੀ। 650 ਸਾਲ ਹੋਇਆ, ਉਹ ਪਹਿਲਾਂ ਵੀ ਚੱਲਦੀ ਉਹ ਸੀ। ਜਦ ਉਹ ਕਹਿੰਦਾ ਜਾਣੀ ਜਾਣੀ ਰੇ ਰਾਜਾ ਰਾਮ ਕੀ ਕਹਾਣੀ, ਤਾਂ ਫਿਰ ਉਹ ਰਮਾਇਣ ਤਾਂ ਪਹਿਲਾਂ ਚੱਲਦੀ ਸੀ। ਉਹ ਕਿਹੜੇ ਰਮਾਇਣ ਰਾਮ ਦੀ ਕਹਾਣੀ ਕਹਿ ਰਿਹਾ? ਆਹੀ ਕਹਿ ਰਿਹਾ ਸੀ, ਇਹ ਰਾਮ ਹੈ ਸਭ ਦੇ ਘੱਟ ਬੋਲਦਾ, ਇਹਦੀ ਕਹਾਣੀ ਹੈ। ਇਹ ਕਿਉਂ ਫਸਿਆ ਹੈ ਰਾਮ ਬਣਵਾਸ 'ਚ? ਅਸੀਂ ਸਾਰੇ ਬਣਵਾਸ 'ਚ ਆਏ ਹਾਂ, ਰਾਮ ਹੈ, ਇਹ ਰਾਮ ਹੈ ਬਣਵਾਸ 'ਚ ਹੈ, ਇਹ ਪ੍ਰਦੇਸ਼ 'ਚ ਆਏ ਹੋਏ ਹਾਂ ਅਸੀਂ। ਪ੍ਰਦੇਸ਼ ਬਣਵਾਸ ਹੁੰਦਾ, ਯੁੱਧਿਆ ਦਾ ਏਰੀਆ ਹੀ ਛੱਡਿਆ ਸੀ, ਬਣਵਾਸ ਹੋਰ ਕੀ ਹੁੰਦਾ? ਮੇਰਾ ਰਾਜ ਛੱਡ ਕੇ ਦੂਜਾ ਰਾਜ ਚਲਿਆ ਜਾਂਦਾ, ਆਹ ਬਣਵਾਸ ਹੁੰਦਾ ਸੀ। ਸੱਚਖੰਡ ਦਾ ਏਰੀਆ ਛੱਡ ਕੇ ਬਾਹਰ ਆਏ ਹੋਏ ਹਾਂ, ਹੋਰ ਕੀ ਆਏ ਹੋਏ ਹਾਂ? ਉੱਥੋਂ ਕੱਢਤਾ ਉਹਨਾਂ ਨੇ, ਉਹ ਭੁੱਲੇ ਗਏ, ਉਹ ਕੋਈ ਦੱਸੇ ਤਾਂ ਪਤਾ ਲੱਗੇ, ਉਹ ਭੁੱਲੇ ਗਏ। ਇੱਥੇ ਇਹਨਾਂ ਨੇ ਐਸੀਆਂ ਬਣਾ ਲਈਆਂ ਕਹਾਣੀਆਂ ਫਸਾਉਣ ਵਾਲਿਆਂ ਨੇ, ਮੰਦਰ ਬਣਾ ਤੇ ਪੁਰਾਣੇ ਪ੍ਰਾਚੀਨ ਇਹ ਵੋ, ਇਹਨਾਂ ਨੇ ਆਪਣਾ ਹੋਰ ਹੀ ਸਿਸਟਮ ਬਣਾਇਆ ਪਿਆ ਅੱਡੇ, ਇਹਨਾਂ ਦੀ ਦੁਨੀਆ ਹੀ ਅੱਡਾ ਆਪਣੀ। ਇਹਨਾਂ ਨੇ ਸੱਚਖੰਡ ਵਾਲਾ ਵਰਕਾ ਹੀ ਪਾੜਤਾ, ਇੱਥੇ ਹੀ ਬਣਾਤਾ ਸੱਚਖੰਡ ਵੀ, ਸੱਚਖੰਡ ਵੀ ਉਰੇ ਹੀ ਬਣਾ ਲਿਆ। ਔਰ ਬੈਠੇ ਨੇ ਸੱਚਖੰਡ 'ਚ ਜਿਹੜੇ ਉਹ ਸਾਰੇ ਮਾਇਆਧਾਰੀ ਨੇ, ਖੋਟੇ ਨੇ, ਖੋਟੇ ਨੇ, ਖੋਟਿਆਂ ਦੇ ਸੱਚਖੰਡ ਇੱਥੇ ਹੀ ਹੁੰਦੇ ਨੇ, ਉਹ ਖਰਿਆਂ ਦਾ ਸੱਚਖੰਡ ਹੈ। ਉੱਥੇ ਖਜ਼ਾਨੇ 'ਚ ਖੋਟਾ ਜਾਂਦਾ ਹੀ ਨਹੀਂ, ਖਰੇ ਨੇ ਸਾਰੇ, ਜਿਹੜਾ ਖਰਾ ਹੁੰਦਾ ਖਜ਼ਾਨੇ 'ਚ ਪਾ ਲੈਂਦੇ ਨੂੰ, ਖੋਟੇ ਇੱਥੇ ਨੇ। ਇਹ ਖੋਟਿਆਂ ਦੇ ਸੱਚਖੰਡ ਉਰੇ ਨੇ, ਉਰੇ ਬਹੁਤ ਸੱਚਖੰਡ ਨੇ, ਇੱਕ ਨਹੀਂ ਹੈ, ਅੱਡ ਅੱਡ ਬਣਾਏ ਨੇ ਸੱਚਖੰਡ। ਹੁਣ ਤਾਂ ਹਰੇਕ ਗੁਰਦੁਆਰੇ ਸੱਚਖੰਡ ਬਣ ਗਿਆ। ਹਾਂ, ਜਿੱਥੇ ਬੜਾ ਝੂਠਾ ਬੰਦਾ ਹੈ ਉਹ ਸੱਚਖੰਡ ਛੇਤੀ ਬਣਾਉਂਦਾ।
ਪਾਗੜਦੰਗ ਭੈਰੋਂ, ਪਾਗੜਦੰਗ ਪ੍ਰੇਤੰ,
ਪਾਗੜਦੰਗ ਭੈਰੋਂ ਪ੍ਰੇਤੋਂ, ਜਿਹੜੇ ਪ੍ਰੇਤ ਸੀ ਪੈ ਪੀਤ ਹੋ ਗਏ। ਭੈਰੋਂ ਹੁੰਦਾ ਪੈ ਦੇਣ ਵਾਲਾ, ਜਿਹੜੇ ਪ੍ਰੇਤ ਤੇ ਮਾਇਆ ਨਾਲ ਜੁੜੇ ਤੇ ਪੈ ਪੀਤ ਹੋ ਗਏ। ਉਹ ਇਹ ਮਾਇਆ ਨਾਲ ਜੁੜਨਾ ਤਾਂ ਇਹਦਾ ਮਤਲਬ ਤੁਸੀਂ ਤਾਂ ਵੱਜੇ ਹੋਏ ਮਾਇਆ ਨਾਲ, ਨਰਕੀ ਜੀਵ ਹੋ, ਮਾਇਆ ਨਾਲ ਵੱਜਿਆ ਨਰਕੀ ਹੈ। ਡੰਗਰ ਜਿਹੜਾ ਬੰਨ ਕੇ ਰੱਖੀ ਦੇ ਨਾ ਕੇਲੇ ਨਾਲ, ਕਿਉਂ ਰੱਖੀ ਦੇ? ਗੁਲਾਮ ਬਣਾ ਕੇ। ਉਹ ਸਰੀਰ ਤਾਂ ਨਾਲ ਦਾ ਵੱਜਿਆ ਹੋਇਆ ਮਾਇਆ ਨਾਲ, ਕਿੱਲਾ ਹੈ ਇਹ, ਜਮ ਨੇ ਬੰਨਿਆ ਹੋਇਆ ਵੀ ਜਾਣ ਨਹੀਂ ਦੇਣਾ, ਤੂੰ ਮਾਇਆ ਨੇ ਬੰਨ ਕੇ ਰੱਖਿਆ ਹੋਇਆ ਆਪਣੇ। ਜਦ ਕਬੀਰ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਵੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬੰਦੀ, ਹੁਣ ਮਾਇਆ ਨਹੀਂ ਬੰਨ ਕੇ ਰੱਖ ਸਕਦੀ ਮੈਨੂੰ, ਗਿਆਨ ਕੀ ਆਉਂਦੀ ਆ ਗਈ, ਮੇਰਾ ਭਰਮ ਦੂਰ ਹੋ ਗਿਆ ਸਰ। ਉਹ ਰਾਜਾ ਰਾਮ ਕੀ ਕਹਾਣੀ ਜਾਣ ਲਈ ਸੀ ਤਾਂ ਕਹਿੰਦਾ ਸੀ। ਰਾਜਾ ਰਾਮ ਕੀ ਕਹਾਣੀ ਜਾਣ ਲਈ ਨਾ ਭਰਮ ਦੂਰ ਹੋ ਗਿਆ, ਇਹਨਾਂ ਨੇ ਸਾਰਿਆਂ ਨੇ ਭਰਮ ਪਾਇਆ ਹੋਇਆ, ਜਿੰਨੇ ਵੀ ਮਤਾਂ ਨੇ ਸਭ ਭਰਮ, ਪਰਮ ਗਿਆਨੀ ਨੇ ਸਾਰੇ ਭਰਮ ਪਾ ਕੇ ਰੱਖਦੇ ਨੇ, ਫਸਾ ਕੇ ਰੱਖਦੇ ਨੇ। ਉਹ ਕਹਿੰਦਾ ਮੇਰੇ ਨਾਲ ਜੋੜ, ਮੈਂ ਬਾਂਹ ਫੜ ਕੇ ਹੀ ਲੈ ਜਾਣਾ, ਤੈਨੂੰ ਕੁਛ ਕਰਨ ਦੀ ਲੋੜ ਹੀ ਨਹੀਂ, ਤੂੰ ਆਪਣਾ ਪੰਜਾ ਲੈ ਕੇ ਗਿਆ, ਉਂਗਲੀਆਂ ਲੈ ਕੇ ਗਿਆ, ਅੰਗੂਠਾ ਨਾਲ ਸੀ ਉਹਦਾ, ਬਾਂਹ ਸੀ ਉਹਦੀ, ਫੜੂ ਕੀ ਦੇਣਾ, ਨਾ ਤੇਰੀ ਬਾਂਹ ਜਾਵੇ ਨਾ ਉਹਦੀ ਜਾਵੇ, ਫੜੂ ਕੀ? ਇਹ ਨਹੀਂ ਕੋਈ ਪੁੱਛਦਾ ਵੀ ਆਪਣਾ ਸਰੀਰ ਤਾਂ ਇੱਥੇ ਛੱਡ ਗਿਆ, ਮੈਨੂੰ ਕਾਹਦੇ ਨਾਲ ਫੜੂਗਾ, ਉਹ ਮੇਰੀ ਬਾਂਹ ਵੀ ਇੱਥੇ ਰਹਿ ਜਾਣੀ ਜਿਹੜੀ ਉਹਨੇ ਫੜਨੀ ਹੈ, ਬਸ ਕੋਈ ਨਹੀਂ ਪੁੱਛਦਾ। ਜਿੱਥੇ ਇੰਨੇ ਉੱਲੂ ਹੋਣ, ਬਾਬੇ ਹਰ ਸ਼ਾਖ ਵੀ ਉੱਲੂ ਬੈਠਾ ਹੈ, ਅੰਜਾਮ ਗੁਲਸਤਾਨ ਕਿਆ ਹੋਊਗਾ, ਇਹ ਗੁਲਸਤਾਨ ਦਾ ਅੰਜਾਮ ਕੀ ਹੋਊ, ਇਹ ਤਾਂ ਹੁਣ ਦੀਦਾ ਹੀ ਹੈ, ਸਾਰੇ ਤਾਂ ਉੱਲੂ ਨੇ, ਜਿਹੜੇ ਬਾਂਹ ਫੜਾਉਣ ਵਾਲੇ ਨੇ ਉਹ ਵੀ ਉੱਲੂ ਨੇ, ਜਿਹੜੇ ਫੜਨ ਵਾਲੇ ਨੇ ਉਹ ਉੱਲੂਆਂ ਦੇ ਗੁਰੂ ਨੇ, ਉਹ ਉੱਲੂਆਂ ਨੂੰ ਪੜਾਉਣ ਵਾਲੇ ਨੇ।
ਹਾਗੜਦੰਗ ਹੱਸੇ, ਖਾਗੜਦੰਗ ਖੇਤੰ,
ਹਾਗੜਦੰਗ ਹੱਸੇ, ਖਾਗੜਦੰਗ ਖੇਤੰ, ਹਾਸਾ ਪੈਂਦਾ ਕਈ ਗੱਲਾਂ ਦੇ ਖੇਤ ਦੇ ਵਿੱਚ, ਹਾਸੇ ਵਾਲੀਆਂ ਗੱਲਾਂ ਵੀ ਨੇ ਖੇਦ ਹਾਸਾ ਮਜ਼ਾਕ ਵਾਲੀਆਂ ਗੱਲਾਂ ਵੀ ਨੇ ਵੀ ਤੁਸੀਂ ਭਾਈ ਬਾਂਹ ਉਹ ਨਹੀਂ ਲੈ ਕੇ ਗਏ ਬਾਂਹ ਤੇਰੀ ਨਹੀਂ ਜਾਣੀ ਕਿਹੜੀ ਬਾਂਹ ਫੜੂਗਾ ਕਿਹੜੇ ਕਿਹੜੇ ਹੱਥ ਨਾਲ ਫੜੂਗਾ ਹਾਸੇ ਵਾਲੀ ਗੱਲ ਹੀ ਆ ਹੋਰ ਕੀ ਹੈ ਫਿਰ ਵੀ ਮੰਨੀ ਜਾਂਦੇ ਨੇ ਫਿਰ ਵੀ ਕਹੀ ਜਾਂਦੇ ਸਾਡੀ ਤਾਂ ਬਾਂਹ ਫੜ ਕੇ ਲੈ ਜਾਣ ਸਾਨੂੰ ਕੁਛ ਕਰਨ ਦੀ ਲੋੜ ਨਹੀਂ ਉਹ ਤੁਸੀਂ ਤਾਂ ਉਹਨਾਂ ਨੂੰ ਬੁਰੇ ਕੰਮ ਕਰਨ ਦੀ ਛੂਟ ਦੇ ਤੀ ਲਾਇਸੈਂਸ ਦੇ ਦਿੱਤਾ ਉਹਨਾਂ ਨੂੰ ਤਾਂ ਪੈਸੇ ਮੁਕਤ ਕਰਤਾ ਜੋ ਮਰਜ਼ੀ ਕਰੀ ਜਾਓ ਠੱਗੀ ਠੋਰੀ ਝੂਠ ਬੋਲੀ ਜਾਓ ਤੁਹਾਨੂੰ ਕੁਛ ਕਰਨ ਦੀ ਲੋੜ ਹੈ ਨਹੀਂ ਤੁਸੀਂ ਤਾਂ ਉਹਨਾਂ ਦਾ ਜੀਵਨ ਖਰਾਬ ਕਰਤਾ ਹੈ ਕਹਿ ਕੇ ਉਹਦਾ ਰਿਜ਼ਲਟ ਕੀ ਨਿਕਲਿਆ ਗੰਗਾ ਇਸ਼ਨਾਨ ਕਰ ਲਿਓ ਪਾਪ ਲੈ ਜਾਣਗੇ ਪਾਪ ਕਰੋ ਰੱਜ ਕੇ ਸਾਰਾ ਸਾਲ ਫਿਰ ਸਾਰੀ ਜ਼ਿੰਦਗੀ ਦੂਏ ਪਾਸੇ ਪਾਪ ਕਰਨ ਦੀ ਛੂਟ ਵੀ ਦੇ ਤੀ ਇਹ ਵੀ ਦੇਖ ਲਓ ਉਹਦਾ ਦੂਆ ਪਾਸਾ ਸਿੱਕੇ ਦਾ ਕੀ ਹੈ ਤੁਸੀਂ ਤਾਂ ਭੈ ਮੁਕਤ ਕਰਦੇ ਹੋ ਇਹ ਕਹਿ ਕੇ ਵੀ ਗੰਗਾ ਇਸ਼ਨਾਨ ਕਰ ਲਿਓ ਪੁੰਨ ਕਰ ਲਿਓ ਪਾਪ ਬੈਲੈਂਸ ਹੋ ਜਾਣਗੇ ਪਾਪ ਕਰਨ ਦੀ ਛੂਟ ਦੇ ਤੀ ਤੁਸੀਂ ਉਹਦਾ ਉਲਟਾ ਹੋ ਗਿਆ ਨਿਰਭੈ ਹੋ ਗਏ ਲੋਕ ਪਾਪ ਕਰੀ ਜਾਂਦੇ ਨੇ ਵੀ ਗੰਗਾ ਇਸ਼ਨਾਨ ਕਰਿਆ ਮੁਕਤ ਉੱਠ ਪੰਡਰ ਨੂੰ ਦਾਨ ਕਰ ਦਾਂਗੇ ਬਰਾਬਰ ਹੋ ਜਾਊ ਕੋਈ ਨਹੀਂ ਡਰ ਰਿਹਾ ਕੋਈ ਕਰੈਕਟਰ ਵੱਲ ਧਿਆਨ ਨਹੀਂ ਦੇ ਰਿਹਾ ਅੰਗਰੇਜ਼ਾਂ ਦੀ ਇਹ ਗੱਲ ਨਹੀਂ ਹੈ ਅੰਗਰੇਜ਼ਾਂ ਦੀ ਇਹ ਗੱਲ ਨਹੀਂ ਹੈ ਕਿ ਪੁੰਨ ਨਾਲ ਪਾਪ ਦੂਰ ਹੋ ਜਾਣਗੇ ਬਿਲਕੁਲ ਨਹੀਂ ਹੈ ਇਸ ਕਰਕੇ ਉਹਨਾਂ ਦਾ ਕਰੈਕਟਰ ਚੰਗਾ ਸਾਡੇ ਨੂੰ ਉਹਨਾਂ ਦੀ ਇਹ ਗੱਲ ਨਹੀਂ ਹੈ ਵੀ ਪੁੰਨ ਕਰ ਦੋਗੇ ਤੁਹਾਡੇ ਪਾਪ ਕੱਟੇ ਜਾਣਗੇ ਬਿਲਕੁਲ ਨਹੀਂ ਉਹਨਾਂ ਦੀ ਗੱਲ ਉਹ ਲੋਕ ਡਰਦੇ ਨੇ ਭਾਵੇਂ ਉਹਨਾਂ ਕੋਲ ਹੋਰ ਗਿਆਨ ਨਹੀਂ ਹੈ ਸਾਡਾ ਕਰੈਕਟਰ ਦਾ ਬੇੜਾ ਕਰਕੇ ਉਹਨਾਂ ਗੱਲਾਂ ਨਹੀਂ ਕਰਦਾ ਇਹਦਾ ਨੁਕਸਾਨ ਕੀ ਹੋਇਆ ਸਵਾਲ ਇਹ ਹੈ ਜਿਹੜੀਆਂ ਗੱਲਾਂ ਕਹੀਆਂ ਗਈਆਂ ਧਰਮ ਦੇ ਵਿੱਚ ਪ੍ਰਚਾਰੀਆਂ ਗਈਆਂ ਪੰਡਿਤ ਨੇ ਪ੍ਰਚਾਰੀਆਂ ਉਹਦਾ ਉਲਟਾ ਕੀ ਹੋਇਆ ਨੁਕਸਾਨ ਕੀ ਹੋਇਆ ਵਿਚਾਰਨ ਵਾਲੀ ਗੱਲ ਇਹ ਠੀਕ ਹੈ ਪੰਡਿਤ ਨੂੰ ਟੈਕਸ ਲੱਗ ਗਿਆ ਰਜਮਾ ਲੋਕ ਦਾਨ ਦੇਣ ਲੱਗ ਗਏ ਪਰ ਨੁਕਸਾਨ ਕੀ ਹੋਇਆ ਧਰਮ ਦਾ ਸਵਾਲ ਇਹ ਹੈ ਲੋਕਾਂ ਨੇ ਇੱਜ਼ਤ ਕਿਉਂ ਪੰਡਿਤ ਦੀ ਘਟਾਈ ਪੰਡਿਤ ਦੀ ਪੁੱਛ ਕਿਉਂ ਘਟੀ ਬ੍ਰਾਹਮਣ ਦੀ ਉਹਨੇ ਅਪਰਾਧ ਕੀਤਾ ਆਪਣੇ ਲਾਲਚ ਵਾਸਤੇ ਧਰਮ ਦੀ ਜਗ੍ਹਾ ਧਰਮ ਦਾ ਪ੍ਰਚਾਰ ਕਰਤਾ ਇਹ ਤਾਂ ਅਪਰਾਧ ਹੈ ਬਹੁਤ ਬੜਾ ਅਪਰਾਧ ਕੀਤਾ ਇਸ ਕਰਕੇ ਗੁਰਬਾਣੀ ਕਹਿੰਦੇ ਰੋਵੇ ਪੰਡਿਤ ਗਿਆਨ ਗਵਾਏ ਫਿਰ ਰੋਂਦਾ ਵੀ ਮੇਰੀ ਇੱਜ਼ਤ ਨਹੀਂ ਇੱਜ਼ਤ ਤੇਰੀ ਕਿਵੇਂ ਹੋ ਗਈ ਫਿਰ ਮੋੜ ਕੱਟ ਉਲਟਦੇ ਸਾਰੀਆਂ ਗੱਲਾਂ ਨੂੰ ਵੀ ਝੂਠ ਹੈ ਸਭ ਕੁਝ ਜੋ ਕੀਤਾ ਗਿਆ ਪਿੱਛੇ ਐਡਮਿਟ ਕਰ ਲਓ ਸਿਮਰਤ ਸ਼ਾਸਤਰਾਂ ਨੇ ਬੇੜਾ ਗਰਕ ਕੀਤਾ ਤੁਸੀਂ ਉਹਦਾ ਪ੍ਰਚਾਰ ਕੀਤਾ ਮੰਨੋ ਵੀ ਇਹ ਗੱਲ ਗਲਤ ਹੋ ਗਈ ਵੇਦਾਂ 'ਤੇ ਫਿਰ ਆ ਜਾਓ ਫਿਰ ਇੱਜ਼ਤ ਹੋ ਜੂਗੀ ਇੱਜ਼ਤ ਹੋ ਜੂਗੀ ਸੱਚ 'ਤੇ ਆਏ ਤਾਂ ਹੋਊਗੀ ਸੱਚ 'ਤੇ ਆ ਜਾਓ ਇੱਜ਼ਤ ਫਿਰ ਹੋ ਜੂਗੀ ਜਦੋਂ ਵੀ ਇਹ ਕੋਈ ਮੋੜ ਕੱਟ ਲੈਂਦਾ ਕਿੱਡਾ ਵੀ ਦੇਖੋ ਨਾ ਕਾਲੀਦਾਸ ਹੈ ਕੀ ਕਰਦਾ ਸੀ ਪਹਿਲਾਂ ਇੱਜ਼ਤ ਕਿੰਨੀ ਹੈ ਕਿੱਡਾ ਵੀ ਕੋਈ ਅਪਰਾਧੀ ਹੋਵੇ ਜਦ ਮੋੜ ਕੱਟ ਕੇ ਚੰਗਾ ਬਣਦਾ ਇੱਜ਼ਤ ਉਹਦੀ ਜ਼ਿਆਦਾ ਹੁੰਦੀ ਹੈ ਉਹਦੀ ਜ਼ਿਆਦਾ ਇੱਜ਼ਤ ਹੁੰਦੀ ਹੈ ਦੂਏ ਨੂੰ ਵੀ ਐਡਾ ਗਲਤ ਰਸਤੇ ਜਾਂਦਾ ਜਾਂਦਾ ਮੋੜ ਕੱਟ ਕੇ ਆ ਗਿਆ ਛੇਤੀ ਇੱਜ਼ਤ ਹੁੰਦੀ ਹੈ ਸਦਨਾ ਕਸਾਈ ਹੈ ਇੱਕ ਸ਼ਬਦ ਹੈ ਉਹਦਾ ਗੁਰਬਾਣੀ 'ਚ ਓਡੀਓ ਇੱਜ਼ਤ ਹੈ ਇਹ ਨਹੀਂ ਹੈ ਕਿ ਮਾਫ ਨਹੀਂ ਹੋ ਸਕਦਾ ਕਿਤੇ ਵੀ ਚਲਾ ਗਿਆ ਜੇ ਪਿਛਲੇ ਔਗਣ ਬਖਸ਼ੇ ਜਾ ਸਕਦੇ ਨੇ ਜੇ ਅੱਗੇ ਨੂੰ ਨਾ ਕਰੇ ਇਹ ਕੋਈ ਜ਼ਰੂਰੀ ਨਹੀਂ ਵੀ ਇੰਨੇ ਸੌ ਸਾਲ ਤਪ ਕਰਨਾ ਤਪ ਵਾਲਾ ਇੱਥੇ ਖੇਡ ਨਹੀਂ ਹੈ ਔਗਣ ਛੱਡਣ ਦੀ ਗੱਲ ਹੈ ਸ਼ਰਤ ਹੈ ਤਪ ਕਰਨ ਦੀ ਕੋਈ ਸ਼ਰਤ ਨਹੀਂ ਜਪ ਕਰਨ ਦੀ ਕੋਈ ਸ਼ਰਤ ਨਹੀਂ ਔਗਣ ਜਪ ਤਾਂ ਸਮਝਣ ਦਾ ਹੈ ਔਗਣ ਛੱਡਣ ਵਾਸਤੇ ਜਪ ਕਰਨਾ ਜੇ ਔਗਣੇ ਛੱਡ ਤੇ ਜਪ ਹੋ ਗਿਆ ਸਾਰਾ ਹੀ ਔਗਣ ਛੱਡਣ ਦੀ ਗੱਲ ਹੈ ਕੁਛ ਨਹੀਂ ਕਰਨ ਦੀ ਲੋੜ ਜੇ ਔਗਣ ਛੱਡ ਤੇ ਪਿਛਲੇ ਸਾਰੇ ਕਾਗਜ਼ ਪਾੜੇ ਜਾਂਦੇ ਨਾਨਕ ਤਿਨਕਾ ਲੇਖਾ ਪਾਟਿਆ ਬੈਲੈਂਸ ਕਰਨ ਦੀ ਲੋੜ ਨਹੀਂ ਹੈ ਜਾਂ ਲੇਖਾ ਕਿੰਨਾ ਲੇਖਾ ਸੀ ਕਿੰਨਾ ਨਹੀਂ ਇਹ ਵੀ ਨਹੀਂ ਦੱਸਿਆ ਹੋਇਆ ਲੇਖਾ ਕਿੰਨਾ ਸੀ ਕਿੰਨਾ ਨਹੀਂ ਇਹ ਕੋਈ ਸ਼ਰਤੇ ਨਹੀਂ ਹੈ, ਪਾਟੇ ਦੀ ਗੱਲ ਹੈ। ਜੇ ਪਾੜੇ ਦਿੱਤਾ ਕਾਗਜ਼ ਫਿਰ ਇਹ ਤਾਂ ਨਹੀਂ ਬਕਾਇਆ ਕਿੰਨਾ ਸੀ ਤੇਰੇ ਵੱਲ, ਇਹ ਤਾਂ ਕੋਈ ਨਹੀਂ ਹੈ। ਬਕਾਇਆ ਤਾਂ ਪੁੱਛਿਆ ਹੀ ਨਹੀਂ ਕਿਸੇ ਨੇ ਕੀ ਸੀ ਕੀ ਨਹੀਂ, ਲੇਖਾ ਪਾਟਿਆ ਹੈ, ਲੇਖਾ ਪਾੜ ਜਾਂਦਾ ਹੈ। ਇਹ ਗੱਲ ਸੱਚ ਹੈ, ਇਹ ਗੱਲ ਗੁਰਬਾਣੀ ਦੀ ਹੈ, ਗੱਲ ਵੇਦ ਦੀ ਹੈ। ਜੋ ਕੁਛ ਪਿੱਛੇ ਹੋ ਗਿਆ ਹੋ ਗਿਆ, ਜੇ ਹੁਣ ਵੀ ਲੋਕ ਪਿਛਲੀ ਗਲਤੀ ਨੂੰ ਗਲਤੀ ਮੰਨ ਕੇ ਫਿਰ ਆ ਜਾਣ ਸੱਚ 'ਤੇ, ਪਿਛਲਾ ਕਾਗਜ਼ ਸਾਰੇ ਪਾੜੇ ਜਾਣਗੇ। ਸ਼ਰਨ ਆਵੇ ਤੇ ਸਕੰਠ ਲਾਏ, ਸ਼ਰਨ ਆਏ ਤੇ ਸਕੰਠ ਲਾਏ। ਜਿਹੜਾ ਸ਼ਰਨ ਆ ਜਾਂਦਾ ਸੱਚ ਦੀ ਫਿਰ ਉਹਨੂੰ ਕੰਠ ਲਾ ਲੈਂਦਾ। ਅਸੀਂ ਨਹੀਂ ਜਾਂਦੇ ਸ਼ਰਨ, ਸ਼ਰਨ ਦੇਣ ਵਾਲੇ ਦੀ ਕੋਈ ਗਲਤੀ ਨਹੀਂ। ਪਹਾੜ ਖੜ੍ਹਾ ਤੇ ਗੋਲੀ ਚੱਲਦੀ ਹੈ, ਤੁਸੀਂ ਪਹਾੜ ਦੀ ਸ਼ਰਨ ਨਹੀਂ ਲੈਂਦੇ, ਦਰਖਤ ਦੀ ਗਲਤੀ ਸਾਡੀ ਹੈ, ਸ਼ਰਨ ਨਾ ਲੈਣ ਵਾਲਿਆਂ ਦੀ ਗਲਤੀ ਹੈ, ਉਹਦੀ ਕਾਹਦੀ ਗਲਤੀ ਹੈ, ਉਹਦੇ ਜਿੱਥੇ ਖੜ੍ਹਾ ਖੜ੍ਹਾ ਹੀ ਹੈ। ਸ਼ਰਨ ਜਾਣ ਵਾਲਿਆਂ ਦੀ ਗਲਤੀ ਹੈ, ਸ਼ਰਨ ਦੇਣ ਵਾਲੇ ਦੀ ਕੋਈ ਗਲਤੀ ਨਹੀਂ। ਦਰਿਆ ਚੱਲਦਾ ਪਾਣੀ ਕੋਈ ਨਹੀਂ ਪੀਂਦਾ, ਸਰੋਵਰ ਭਰਿਆ ਹੋਇਆ ਕੋਈ ਪਾਣੀ ਨਹੀਂ ਪੀਂਦਾ, ਸਰੋਵਰ ਦੀ ਗਲਤੀ ਨਹੀਂ, ਪੀਣ ਵਾਲਿਆਂ ਦੀ ਗਲਤੀ। ਸਰੋਵਰ ਨਹੀਂ ਮਨਾ ਕਰਦਾ ਪਾਣੀ ਨਾ ਪੀਓ, ਦਰਿਆ ਨਹੀਂ ਮਨਾ ਕਰਦਾ ਪਾਣੀ ਨਾ ਪੀਓ, ਨਹੀਂ ਪੀਂਦਾ ਕੋਈ ਤਾਂ ਪੀਵੇ, ਹੁਣ ਕੀ ਕੀਤਾ ਜਾਵੇ। ਹਾਂਜੀ,
ਦੋਹਰਾ ਅਸ ਟੁੱਟੇ ਲੁੱਟੇ ਘਣੇ ਟੁੱਟੇ ਸ਼ਸਤਰ ਅਨੇਕ,
ਅਸ ਟੁੱਟੇ ਲੁੱਟੇ ਘਣੇ
ਟੁੱਟੇ ਸ਼ਸਤਰ,
ਤਲਵਾਰਾਂ ਟੁੱਟ ਗਈਆਂ ਸਭ ਦੀਆਂ, ਅਕਲਾਂ ਦੇ ਜਿਹੜੇ ਸੀ ਨਾ ਅਕਲਾਂ ਦੇ ਮੁੱਠੇ ਹੱਥ 'ਚ ਰਹਿ ਗਏ, ਅਕਲਾਂ ਟੁੱਟ ਕੇ ਹੋ ਗਈਆਂ, ਅਕਲੇ ਨਹੀਂ ਸੀ ਇੰਨੀ, ਗਿਆਨ ਖੜਗਣ ਸਭ ਟੁੱਟ ਗਈਆਂ, ਬੇਕਾਰ ਹੋ ਗਈ, ਜੋ ਪਿੱਛੇ ਗਿਆਨ ਲਿਆ ਸੀ ਬੇਕਾਰ ਸਾਬਤ ਹੋ ਗਿਆ।
ਲੁੱਟੇ ਘਣੇ
ਲੁੱਟੇ ਗਏ, ਲੁੱਟੇ ਸਾਬਤ ਕਰਦੇ ਨੇ ਵੀ ਸਾਨੂੰ ਪੁੱਠੀ ਮੱਤ ਦਿੱਤੀ ਸੀ। ਜਦੋਂ ਪੁੱਠੀ ਮੱਤ ਸਾਬਤ ਹੋ ਜਾਵੇ, ਜੋ ਅਸੀਂ ਧਰਮ ਦੇ ਨਾਂ 'ਤੇ ਸੁਣਿਆ ਸੀ ਉਹ ਸਾਰਾ ਗਿਆਨ ਖੋਟਾ ਸੀ, ਉਹ ਲੁੱਟਿਆ ਗਿਆ, ਜੇ ਸਾਰੀ ਕਰੰਸੀ ਉਹ ਜਾਲੀ ਸੀ ਜਿੰਨੀ ਜਮ੍ਹਾਂ ਕੀਤੀ ਹੋਈ ਹੈ ਸਾਡੇ ਕੋਲ, ਅਤੇ ਲੁੱਟਿਆ ਹੋਇਆ ਮਹਿਸੂਸ ਕਰੂਗਾ।
ਸਾਰੀ ਉਮਰ ਦੀ ਕਮਾਈ,
ਸਾਰੀ ਉਮਰ ਦੀ ਕਮਾਈ ਜਾਲੀ ਕਰੰਸੀ ਹੈ ਮੇਰੇ ਕੋਲ, ਤਾਂ ਮੋਹਰਾਂ ਦੱਬੀਆਂ ਹੋਈਆਂ ਸੀਆਂ, ਉਹ ਤਾਂ ਮੋਹਰਾਂ ਤਾਂ ਸੋਨੇ ਦੀਆਂ ਹੈ ਹੀ ਨਹੀਂ, ਉਹ ਜਿਹੜੇ ਹੀਰੇ ਜਵਾਹਰਾਂ ਦੱਬੇ ਤਾਂ ਪੱਥਰ ਨੇ, ਤੇ ਫਿਰ ਲੁੱਟਿਆ ਨਹੀਂ ਮਹਿਸੂਸ ਕਰੂ, ਕੀ ਕਰੂਗਾ।
ਲੁੱਟੇ ਘਣੇ ਟੁੱਟੇ ਸ਼ਸਤਰ ਅਨੇਕ,
ਟੁੱਟੇ ਸ਼ਸਤਰ ਅਨੇਕ, ਅਨੇਕਾਂ ਹੀ ਸ਼ਸਤਰ ਟੁੱਟ ਗਏ, ਸਾਰੇ ਹੀ ਤਰਕ ਫੇਲ ਹੋ ਗਏ, ਜੋ ਤਰਕ ਸੀ ਸਾਰੇ ਹੀ ਫੇਲ ਹੋ ਗਏ, ਸੱਚ 'ਤੇ ਕੋਈ ਤਰਕ ਹੁੰਦਾ ਹੀ ਨਹੀਂ, ਸੱਚ 'ਤੇ ਕੋਈ ਤਰਕ ਨਹੀਂ ਹੁੰਦਾ। ਹਾਂਜੀ,
ਜੇ ਜੁੱਟੇ ਕੱਟੇ ਸਵੈ ਰਹਿ ਗਏ ਭੂਪਤ ਏਕ,
ਬਾਜੇ ਜੁੱਟੇ ਕੱਟੇ ਸਵੈ, ਜਿਹੜੇ ਰਾਜੇ ਦੇ ਜਿਹੜੇ ਪਲਵਾਨ ਤੀ ਜਿਹੜੇ ਆ ਕੇ ਮੂਹਰੇ ਕਰੇ ਸਾਰੇ ਹੀ ਕੱਟ ਗਏ ਮਾਰੇ,
ਜੇ ਜੁੱਟੇ ਕੱਟੇ ਸਵੈ,
ਜਿਹੜੇ ਜੁੱਟੇ ਨਾ ਫੇਰ ਆ ਕੇ ਦੁਬਾਰਾ ਰਾਜੇ ਨੇ ਫੇਰ ਸਿਖਾ ਕੇ ਭੇਜਿਆ, ਉਹ ਕੱਟ ਕੇ ਅਗਲਿਆਂ ਨੇ ਉਹ ਮਾਰੇ ਚੱਕ,
ਰਹਿ ਗਏ ਉਹ ਭੂਪਤ ਏਕ,
ਇਕੱਲਾ ਰਾਜਾ ਹੀ ਰਾਜਾ ਬਚ ਗਿਆ, ਰਹਿ ਗਏ ਉਹ ਭੂਪਤ ਏਕ। ਰਾਜੇ ਨੂੰ ਹੁਣ ਕਿਹਾ ਵੀ ਹੁਣ ਭਾਈ ਤੂੰ ਆ ਜਾ, ਹੁਣ ਆਪਣੇ ਬਚ ਗਿਆ, ਰਾਜਾ ਬਚ ਗਿਆ, ਬਾਕੀ ਸਾਰੇ ਜਿਹੜੇ ਯੋਧੇ ਸੀ ਉਹਦੇ ਹਾਰ ਖਾ ਗਏ, ਸਭ ਤਰਾਸ਼ਾਈ ਹੋ ਗਏ। ਹਾਂਜੀ,
ਪੰਕਜ ਬਾਟਕਾ ਛੰਦ, ਸੈਨ ਜੁਜਤ ਨਿਰਪ ਪਯੋ ਅਤਿ ਆਕਲ, ਧਾਵਤ ਪਯੋ ਸਮ ਹੈ ਅਤਿ ਵਿਆਕਲ,
ਆਕਲ ਹੋ ਗਿਆ, ਅਕਲ ਉਹਦੀ ਖਾਨਿਓ ਜਾਂਦੀ ਰਹੀ,
ਸੈਨ ਜੁਜਤ ਨਿਰਪ ਪਯੋ,
ਅਕਲੇ ਖਾਨਿਓ ਚਲੀ ਗਈ ਵੀ ਇਹ ਕੀ ਹੋ ਗਿਆ, ਔਰ ਵਿਆਕਲ ਹੋ ਗਿਆ,
ਧਾਵਤ ਪਯੋ ਸਮ ਹੈ ਅਤਿ ਵਿਆਕਲ,
ਹਾਂ ਵਿਆਕਲ ਹੋ ਜਾਣਾ, ਘਬਰਾ ਜਾਣਾ, ਇੱਕ ਅਕਲ ਖਾਨਿਓ ਚਲੀ ਜਾਣੀ ਹੋਰ ਗੱਲ ਹੈ, ਵੀ ਕੀ ਕਰਾਂ, ਘਬਰਾ ਜਾਣਾ ਗੱਲ ਹੋਰ, ਦੋ ਇਹ ਗੱਲਾਂ ਨੇ, ਅਕਲ ਤੇ ਬਾਅਦ ਵਿਆਕਲ ਹੁੰਦਾ, ਅਕਲ ਹੋ ਕੇ ਹੀ ਵਿਆਕਲ ਹੁੰਦਾ, ਦੇਖੋ ਲਫ਼ਜ਼ ਦੇ ਕੋਈ ਵਿਜੋੜੇ ਹੋਣੇ, ਅਕਲ ਤੇ ਦੂਈ ਡਿਗਰੀ ਵਿਆਕਲ ਹੈ, ਜਿਵੇਂ ਸੰਤੋਖ ਤੇ ਬਾਅਦ ਸਤ ਸੰਤੋਖ ਹੈ, ਪਹਿਲਾਂ ਸੰਤੋਖੀ ਹੈ ਫਿਰ ਸਤ ਸੰਤੋਖੀ, ਸਤ ਸੰਤੋਖੀ ਜਦ ਆ ਗਿਆ ਫਿਰ ਸੰਤੋਖ ਨਹੀਂ ਟੁੱਟਦਾ, ਫਿਰ ਪੱਕਾ ਪੱਥਰ ਦਾ ਬੰਨ ਹੈ, ਇੱਕ ਬੰਨ ਹੈ ਕੱਚਾ ਇੱਕ ਪੱਥਰ ਦਾ, ਪੱਥਰ ਦਾ ਬੰਨ ਨਹੀਂ ਟੁੱਟਦਾ, ਕੱਚਾ ਬੰਨ ਟੁੱਟ ਜਾਂਦਾ। ਜਦ ਧਾਰ ਆਉਂਦੀ ਹੈ ਪਾਣੀ ਦੀ, ਕੱਚਾ ਬੰਨ ਤਾਂ ਥੱਲੇ ਲੈ ਜਾਂਦੀ ਹੈ ਖੜ ਕੇ, ਪੱਥਰ ਦਾ ਬੰਨ ਨਹੀਂ ਟੁੱਟਦਾ। ਹਾਂਜੀ,
ਸਨਿੱਧ ਹਵੈ ਚਿੱਤ ਮੈਂ ਅਤੀ ਕੁਰਦਤ,
ਸਨਿੱਧ ਹੋ ਕੇ ਸ਼ਸਤਰ ਤਕੜਾ ਹੋ ਕੇ, ਯਾਨੀ ਪੂਰੇ ਤਰਕ ਨਵੇਂ ਤਰਕ ਲੈ ਕੇ,
ਅਤੀ ਕ੍ਰੋਧਤ
ਕ੍ਰੋਧ ਨਾਲ ਗੁੱਸੇ ਨਾਲ,
ਆਬਦ ਭਇਓ ਰਿਸਕੈ ਕਰ ਜੁਦਤ,
ਗੁੱਸੇ ਨਾਲ ਆਇਆ ਵੀ ਮੈਂ ਬੋਲੂੰਗਾ, ਮੈਂ ਕਰਦਾ ਹੁਣ ਗੱਲ।
ਸ਼ਸਤਰ ਪ੍ਰਹਾਰ ਅਨੇਕ ਕਰੇ ਤਬ,
ਉਹਨੇ ਅਨੇਕ ਪ੍ਰਕਾਰ ਦੇ ਤਰਕ ਦਿੱਤੇ, ਤਰਕ ਦਿੱਤੇ ਅਨੇਕ ਪ੍ਰਕਾਰ ਦੇ, ਸ਼ਸਤਰ ਬਾਹੇ ਤਰਕ ਅਨੇਕ ਪ੍ਰਕਾਰ ਦੇ ਦਿੱਤੇ, ਵਿਹਲੇ ਰਹਿਣ ਦੇ ਤਰਕ, ਇੱਕ ਇਹਨਾਂ ਦੇ ਉੱਤੇ ਤਰਕ ਵੱਡਾ ਜਿਹੜਾ ਆਉਂਦਾ ਹੁੰਦਾ ਯੋਗੀਆਂ 'ਤੇ, ਗ੍ਰਹਿਸਥ ਨੂੰ ਛੱਡਣ ਦਾ ਆਉਂਦਾ ਹੁੰਦਾ, ਬੱਚੇ ਨਹੀਂ ਰੱਖਣੇ, ਬੱਚੇ ਨਹੀਂ ਪਾਲਣੇ, ਪਾਲਣਾ ਨਹੀਂ ਕਰਨੀ, ਇਹ ਨਹੀਂ ਕਰਨਾ, ਵੋ ਨਹੀਂ ਕਰਨਾ, ਇਹ ਤਰਕ ਆਉਂਦਾ ਹੁੰਦਾ, ਉਹ ਆਉਣਾ ਹੀ ਹੈ ਤਰਕ। ਗ੍ਰਹਿਸਥ ਤੋਂ ਵੱਖਰਾ ਜੀਵਨ ਜਿਹੜਾ ਜਿਉਣਾ, ਇਹ ਉਹਨਾਂ 'ਤੇ ਤਰਕ ਉਹਨਾਂ ਦੇ ਖਿਲਾਫ ਜਾਂਦਾ ਹੀ ਜਾਂਦਾ। ਰਾਜੇ ਕੋ ਮਜ਼ਬੂਤ ਤਰਕ ਹੀ ਹੁੰਦਾ, ਸ੍ਰਿਸ਼ਟੀ ਕਿਵੇਂ ਚੱਲੂਗੀ ਹੈ, ਫਿਰ ਘਰ ਨਾ ਹੋਣਗੇ ਜੇ, ਉਹ ਤਾਂ ਖੈਰ ਆਦਮੀ ਪਹਿਲਾਂ ਜੰਗਲਾਂ 'ਚ ਰਹਿੰਦੇ ਸੀ, ਸਾਰੇ ਕਬੀਲੇ ਬਣਾ ਕੇ ਰਹਿੰਦੇ ਹੀ ਸੀ, ਪਰ ਆਪਣੇ ਸੁੱਖ ਵਾਸਤੇ ਆਦਮੀ ਜਿਉਂ ਜਿਉਂ ਡਿਵੈਲਪ ਹੋਇਆ ਘਰਾਂ 'ਚ ਰਹਿਣ ਲੱਗ ਗਿਆ, ਬਾਰਿਸ਼ ਦੇ ਵਿੱਚ, ਠੰਡ ਦੇ ਵਿੱਚ ਮੌਤਾਂ ਜ਼ਿਆਦਾ ਹੋ ਜਾਂਦੀਆਂ ਸੀਗੀਆਂ, ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ ਸੀਗੀਆਂ ਬੱਚਿਆਂ ਨੂੰ ਵੀ। ਦੇਖੋ ਨਾ, ਬੱਚਾ ਜੇ ਭੇਜਿਆ ਸਿਆਲ ਦਾ ਮਹੀਨਾ, ਬਾਰਿਸ਼ ਹੁੰਦੀ ਰਹੇ, ਝੜੀ ਲੱਗ ਜਾਏ, ਦਰਖਤ ਤਾਂ ਨਹੀਂ ਨਾ ਬਚਾ ਸਕਦੇ। ਇਹੋ ਜਿਹੇ ਤਰਕ ਹੈ ਜਿਹੜੇ ਕਿ ਯੋਗੀਆਂ ਦੇ ਖਿਲਾਫ਼ ਦਿੱਤੇ ਜਾ ਸਕਦੇ ਨੇ।
ਜੰਗ ਜੁਟਿਓ ਆਪਣੋ ਦਲ ਲੈ ਸਭ,
ਸਾਰਾ ਆਪਣਾ ਦਲ ਲੈ ਕੇ, ਲੋ ਲਸ਼ਕਰ ਲੈ ਕੇ ਜੰਗ ਨੂੰ ਜੁਟਿਆ।
ਬਾਜ ਉੱਠੇ ਤੈਂ ਕੋਟ ਨਗਾਰੇ,
ਹਾਂ ਵਿੱਚ ਹਾਂ ਹੂੰ ਤਾਂ ਉਹਦੇ, ਜਦ ਰਾਜਾ ਬੋਲਦਾ ਉਹਦੀ ਹਮੀ ਤਾਂ ਨਾਲ ਦੇ ਭਰਦੇ ਹੀ ਨੇ, ਕੋਟ ਨਗਾਰੇ ਯਾਨੀ ਮੂਹਰੇ ਦੇ, ਜਾਂ ਰਾਜਾ ਬੋਲਦਾ ਇੱਕ ਲੀਡਰ ਹੁੰਦਾ, ਆ ਜਿਹੜਾ ਬਾਜਾ ਵੱਜਦਾ ਨਾ ਬੈਂਡ ਬਾਜਾ, ਉਹ 'ਚ ਇੱਕ ਲੀਡਰ ਹੁੰਦਾ ਮੂਹਰੇ, ਅਸਲ ਤਾਂ ਉਹੀ ਵਜਾਉਂਦਾ, ਪਿੱਛੇ ਤਾਂ ਜਿਹੜੇ ਕਈ ਪ੍ਰਕਾਰ ਦੇ ਹੋਰ ਵਜਾਉਣ ਵਾਲੇ ਹੁੰਦੇ ਉਹ ਨਾਲ ਹੁੰਦੇ ਨੇ ਉਹਦੇ, ਉਹਦੀ ਸਪੋਰਟ ਨੂੰ ਹੁੰਦੇ ਨੇ ਕਰਦੇ, ਲੀਡਰ ਇੱਕ ਹੀ ਹੁੰਦਾ ਉਹਨਾਂ 'ਚ ਵਜਾਉਣ ਵਾਲਾ ਮੂਹਰੇ, ਇਹ ਲੀਡਰ ਤਾਂ ਰਾਜਾ ਹੀ ਹੈ, ਹਮ ਵੀ ਭਰਨ ਵਾਲੇ ਉਹਦੇ 'ਚ, ਹੋਰ ਟਿੱਪਣੀਆਂ ਸੰਸ਼ੋਧਨ ਕਰਨ ਵਾਲੇ ਤਰੀਕੀਆਂ ਉਹ ਹੋਰ ਵੀ ਹੈਗੇ ਨੇ, ਕੋਟ ਨਗਾਰੇ ਵੱਜਣ ਲੱਗੇ,
ਰੁੱਝ ਗਰੇ
ਸੈਂਕੜੇ ਆਦਮੀ ਹੋਰ ਉਹਦੀ ਸਪੋਰਟ 'ਚ ਬੋਲਣ ਲੱਗੇ,
ਰੁੱਝ ਗਰੇ ਰਣ ਜੁੱਜ ਨਿਹਾਰੇ,
ਰੁੱਝ ਗਿਣੇ
ਰੁੱਝ ਗਰੇ
ਰੁੜ ਜੁੜ ਕੇ ਗਿਣ ਰਹੇ ਨੇ, ਜੇ ਕੋਈ ਉਹ ਤਰਕ ਕਰਦਾ ਉਹਦਾ ਜਵਾਬ ਵੀ ਦੂਏ ਪਾਸੇ ਦੂਏ ਹੋਰ ਦੇਣ ਵਾਲੇ ਹੈਗੇ, ਰੁੱਝ ਗਿਰੇ ਆਪਸ ਵਿੱਚ ਹੀ ਰੁੱਝ ਗਏ, ਰੁੱਝ ਕੇ ਗਿਰੀ ਵੀ ਜਾਂਦੇ ਨੇ,
ਜੁੱਝ ਨਿਹਾਰੇ
ਜੁੱਝ ਨਿਹਾਰੇ।
ਚਾਮਰ ਛੰਦ ਸ਼ਸਤਰ
ਜੁੱਝਦੇ ਦੇਖੇ ਗਏ, ਜੁੱਝਦੇ ਡਿੱਗਦੇ ਦੇਖੇ ਗਏ, ਹਾਰ ਖਾਂਦੇ ਦੇਖੇ ਗਏ।
ਚਾਮਰ ਛੰਦ ਸ਼ਸਤਰ ਅਸਤਰ ਲੈ ਸਕੋਪ ਵੀਰ ਬੋਲ ਕੇ ਸਭੈ,
ਫਿਰ ਦੁਬਾਰਾ ਉਹਨੇ ਸ਼ਸਤਰ ਅਸਤਰ ਲੈ ਕੇ ਜਦ ਉਹਨਾਂ ਨੂੰ ਜਿਹੜੇ ਹੋਰ ਬੋਲਣ ਲੱਗੇ ਵੀਰ, ਉਹਨਾਂ ਨੂੰ ਬੁਲਾਇਆ ਵੀ ਤਕੜ ਵੀ ਤੁਸੀਂ ਇਸ ਐਂਗਲ ਤੋਂ ਗੱਲ ਕਰੋ, ਤਕੜੇ ਹੋ ਕੇ ਬੁਲਾ ਕੇ ਫਿਰ ਉਹਨਾਂ ਨੂੰ ਦੁਬਾਰਾ ਲਾਇਆ ਰਾਜੇ ਨੇ।
ਕੋਪ ਓਪ ਦੈ ਹਠੀ ਸੋ ਧਾਇ ਕੈ ਪਰੇ ਸਭੈ,
ਸਾਰੇ ਕੋਪ ਓਪ ਕੇ ਕੁਛ ਪੁਆਇੰਟਾਂ 'ਤੇ ਪਏ ਵੀ ਜਿਹੜੇ ਕਿ ਇਹਨਾਂ ਦੇ ਐਸੇ ਪੁਆਇੰਟ ਸੀ, ਕਿਉਂਕਿ ਜਿਹੜਾ ਬ੍ਰਾਹਮਣ ਹੈ ਅਸਲ ਦੇ ਵਿੱਚ, ਜਿਹੜਾ ਉਹਨਾਂ ਦਾ ਲੀਡਰ ਬਣਿਆ ਹੋਇਆ, ਉਹ ਖੁਦ ਕ੍ਰਿਸ਼ਤੀ ਹੈ, ਘਰ 'ਚ ਰਹਿੰਦਾ, ਉਹ ਤਾਂ ਇਹਨਾਂ ਦੇ ਨਾਲ ਰਹਿੰਦਾ
ਜਿਹੜਾ ਕਲਕੀ ਅਵਤਾਰ ਹੈ,
ਕਲਕੀ ਅਵਤਾਰ ਹੈ, ਲੀਡਰ ਤੁਸੀਂ ਇਹਨੂੰ ਨਹੀਂ ਬੈਠੇ,
ਉਹਨਾਂ ਦਾ ਘਰ ਛੱਡਿਆ ਨਹੀਂ ਹੋਇਆ,
ਉਹਨਾਂ ਦਾ ਘਰ ਛੱਡਿਆ ਨਹੀਂ ਹੋਇਆ। ਇਸ ਐਂਗਲ ਤੋਂ ਗੱਲ ਚੱਲ ਸਕਦੀ ਸੀ, ਇਸ ਐਂਗਲ ਤੋਂ ਹੀ ਚੱਲੀ ਹੋਣੀ ਹੈ, ਇਸ ਐਂਗਲ ਵੱਲ ਨੂੰ ਇਸ਼ਾਰਾ ਕਰ ਰਹੇ ਨੇ ਦਸਮ ਪਾਸ, ਕਿਉਂਕਿ ਇਹ ਉਹਨਾਂ ਦੇ ਕਮੀ ਸੀ, ਕਿਉਂਕਿ ਬੰਦਾ ਤਾਂ ਉੱਥੋਂ ਆਇਆ ਹੋਇਆ ਸ਼ਹਿਰ 'ਚੋਂ ਜਿਹਨੂੰ ਲਈ ਬੈਠੇ ਨੇ, ਉਹ ਤਾਂ ਉਹਨਾਂ ਦੇ ਵਿੱਚ ਰਹਿਣ ਵਾਲਾ, ਤੁਸੀਂ ਮੰਨੀ ਬੈਠੇ ਹੋ ਸਾਡਾ, ਠੀਕ ਹੈ ਗਿਆਨ ਤਾਂ ਉੱਥੋਂ ਹੀ ਆਇਆ, ਪਰ ਵਧੀਆ ਗਿਆਨ ਤਾਂ ਸਾਡੇ ਕੋਲੋਂ ਹੀ ਪੈਦਾ ਹੋਇਆ, ਤੁਹਾਡੇ ਕੋਲ ਤਾਂ ਹੈ ਨਹੀਂ ਸੀ।
ਅਗਰ
ਤੁਹਾਡਾ ਲੀਡਰ ਵੀ ਅਸੀਂ ਗ੍ਰਹਿਸਤੀਆਂ ਨੇ ਪੈਦਾ ਕੀਤਾ, ਕਹਿਣ ਦਾ ਮਤਲਬ ਇਹ ਸੀ ਰਾਜੇ ਦੇ ਘਰੋਂ ਹੀ ਪੈਦਾ ਹੋ ਕੇ ਆਇਆ ਹੋਇਆ। ਇਸ ਐਂਗਲ 'ਤੇ ਗੱਲ ਲਿਆ ਕੇ ਉਹਨਾਂ ਨੇ ਉਹਨਾਂ ਦੇ ਪ੍ਰਹਾਰ ਕੀਤਾ। ਹੁਣ ਇਹਦੇ ਵਿੱਚ ਤਾਂ ਕਲਕੀ ਅਵਤਾਰ ਨੂੰ ਵੀ ਕਹਿਣਾ ਹੀ ਪੈਣਾ। ਉਹਨਾਂ ਨੇ ਦੇਖਿਆ ਰਾਜੇ ਨੇ ਵੀ ਇਸ ਐਂਗਲ ਤੋਂ ਲਿਆ, ਉਹ ਕਲਕੀ ਅਵਤਾਰ ਦੇਖੀਏ ਇਹਨਾਂ ਦੀ ਮਦਦ ਕਰੇ ਕਿਵੇਂ ਕਰ ਸਕਦਾ। ਗੱਲ ਤਾਂ ਉਹਨੂੰ ਤੋੜਨਾ ਸੀ, ਇਹਨੂੰ ਨਿਊਟਰਲ ਕਰ ਦਈਏ, ਖਤਰਾ ਇਹ ਤੋਂ ਹੀ ਆਪਾਂ ਨੂੰ ਜ਼ਿਆਦਾ, ਇਹ ਤੋਂ ਖਤਰਾ ਹੈ। ਇੱਥੇ ਆ ਕੇ ਉਹਨੇ ਉਹਨਾਂ ਦੀ ਅਮਦਾਦ ਕਰਨੀ ਨਹੀਂ ਰਾਜੇ ਦੀ, ਨਾ ਰਾਜੇ ਦੀ ਮੁਖਾਲਫਤ ਕਰਨੀ ਨਹੀਂ, ਰਾਜੇ ਦੀ ਮੁਖਾਲਫਤ ਕਰਨੀ ਨਹੀਂ ਇਸ
ਬਾਰੇ।
ਇਹ ਤਾਂ ਸੱਚ ਹੈ, ਇੱਥੇ ਲਿਆ ਰਾਜਾ। ਰਾਜਾ ਫਿਰ ਵੀ ਰਾਜਾ ਸੀ ਨਾ, ਜਿਹੜਾ ਲੀਡਰ ਹੁੰਦਾ ਆਖਿਰ ਕੁਛ ਤਾਂ ਉਹਦੇ 'ਚ ਗੁਣ ਹੁੰਦੇ ਹੀ ਨੇ, ਐਵੇਂ ਥੋੜ੍ਹੀ ਉਹ ਰਾਜਾ ਮੰਨੀ ਬੈਠੇ ਸੀ ਉਹਨੂੰ।
ਕਾਣ ਕੇ ਪ੍ਰਮਾਣ ਬਾਣ ਤਾਣ ਤਾਣ ਤੋਲ ਹੀ,
ਬਸ ਹੁਣ ਕੰਨ ਦੇ ਪ੍ਰਮਾਣ ਪੂਰਾ ਖਿੱਚ ਕੇ ਤੀਰ ਹੋਰ ਆਪਣੇ ਵੱਲ ਨੂੰ, ਕੰਨ ਵੱਲ ਨੂੰ ਲਿਆ ਨਾ, ਆਪਣੇ ਨਾਲ ਜੋੜ ਲਿਆ ਉਹਨੂੰ ਲਿਆ ਕੇ, ਜਾਂ ਤੀਰ ਖਿੱਚਦੇ ਆਪਣੇ ਆ ਜਾਂਦਾ ਨਾ, ਉਹ ਕਲਕੀ ਅਵਤਾਰ ਨੂੰ ਆਪਣੇ ਨਾਲ ਜੋੜ ਲਿਆ ਵੀ ਸਾਡਾ ਬੰਦਾ ਇਹ। ਹੁਣ ਇੱਧਰੋਂ ਛੱਡਣ ਲੱਗੇ ਨੇ ਤੀਰ ਪੂਰਾ ਖਿੱਚ ਕੇ ਵੀ ਬੰਦਾ ਸਾਡਾ, ਲੀਡਰ ਤੁਹਾਡਾ, ਇਹ ਤਾਂ ਗ੍ਰਹਿਸਤੀ ਹੈ, ਤੁਹਾਡੇ ਨਾਲ ਕੀ ਮਤਲਬ ਬਈ। ਸਾਧ ਇਹ ਨਹੀਂ, ਬਾਣਾ ਇਹਦੇ ਨਹੀਂ ਪਾਇਆ ਹੋਇਆ ਤੁਹਾਡੇ ਵਾਲਾ, ਜਟਾਂ ਇਹਨੇ ਰੱਖੀਆਂ ਹੋਈਆਂ, ਤੂਣਾ ਇਹ ਨਹੀਂ ਲਾਉਂਦਾ। ਨੌਕਰ ਰਾਜੇ ਦਾ, ਰਾਜੇ ਨੌਕਰੀ ਕਰਦਾ ਸੀ, ਗ੍ਰਹਿਸਤੀ ਆਦਮੀ ਹੈ, ਘਰ ਸ਼ਹਿਰ 'ਚ ਰਹਿੰਦਾ, ਤੁਸੀਂ ਰਹਿੰਦੇ ਬਾਹਰ, ਤੁਸੀਂ ਦੱਸੋ ਇਹਦੇ ਨਾਲ ਕੀ ਰਿਸ਼ਤੇਦਾਰੀ ਹੈ ਤੁਹਾਡੀ। ਸਾਡੇ ਆਪਸ ਵਿੱਚ ਮਤਭੇਦ ਨੇ ਅਲੱਗ ਗੱਲ, ਪਰ ਹੈ ਤਾਂ ਬੰਦਾ ਸਾਡਾ।
ਸੁਝੂਜ ਝੂਜ ਕੇ ਪਰੈ ਨਨੈਕ ਮੁੱਖ ਮੋਰ ਹੀ,
ਉਹ ਵਿੱਚ ਉਲਟ ਪਟਾਂਗ ਗੱਲਾਂ ਵੀ ਕਰਦੇ ਨੇ ਨਾ, ਝੂਜ ਹੁੰਦਾ ਤਾਂ ਹੁੰਦਾ ਜੂਝ, ਜੂਝ ਉਹ ਚਰਚਾ ਹੈ ਜਿਹਦਾ ਰਿਜ਼ਲਟ ਨਿਕਲ ਜਾਣਾ, ਝੂਜ ਉਹ ਹੈ ਜੋ ਮਾਰੀ ਜਾਣਾ, ਅਸੀਂ ਜੂਝੇ ਕਹਿੰਦੇ ਉਹਨੂੰ, ਅਸੀਂ ਜੂਝੇ ਕਹਿੰਦੇ ਪੰਜਾਬੀ, ਜੂਝ ਮਾਰੀ ਜਾਣਾ ਜਿਹਦਾ ਰਿਜ਼ਲਟ ਕੋਈ ਨਹੀਂ ਆਉਣਾ। ਇਹ ਝੂਜ ਲਫ਼ਜ਼ ਇਹਨਾਂ ਨੇ ਜਾਣ ਕੇ ਲਿਖਿਆ ਹੋਇਆ, ਉਹ ਗਿਆਨ ਚਰਚਾ ਜਿਹਦਾ ਰਿਜ਼ਲਟ ਕੋਈ ਨਹੀਂ ਆਉਣਾ। ਵਿਦਵਾਨਾਂ ਦੀ ਜਿਹੜੀ ਗਿਆਨ ਚਰਚਾ ਹੁੰਦੀ ਹੈ ਜਿਹਦੇ 'ਚ ਜਿੱਤ ਹਾਰ ਨਹੀਂ ਨਾ ਹੁੰਦੀ, ਉਹਨੂੰ ਝੂਜ ਕਹਿੰਦੇ ਨੇ, ਜੂਝ ਨਹੀਂ ਕਹਿੰਦੇ। ਜੂਝ ਹੁੰਦਾ ਜਿਹਦੇ 'ਚ ਰਿਜ਼ਲਟ ਹੋ ਜਾਏ, ਜਿੱਤ ਨਿਰਣਾ ਹੋ ਜਾਏ, ਕੌਣ ਜਿੱਤਿਆ ਕੌਣ ਹਾਰਿਆ। ਜਿਹੜੀ ਵਿਦਵਾਨਾਂ ਦੀ ਚਰਚਾ ਹੁੰਦੀ ਹੈ ਉਹ ਝੂਜ ਹੁੰਦੀ ਹੈ,
ਝਗੜਾ
ਹਮਰਾ ਝਗੜਾ ਰਹਾ ਨਾ ਕਹੂ ਪੰਡਿਤ ਮੁੱਲਾ ਸਾਡੇ ਤੋਂ। ਜਿਹੜਾ ਪੰਡਿਤ ਮੁੱਲਾ ਦਾ ਝਗੜਾ ਹੈ ਉਹਦਾ ਕੋਈ ਰਿਜ਼ਲਟ ਨਹੀਂ ਹੈ, ਕਿਉਂ ਕਮੀਆਂ ਹੋ ਚ ਵੀ ਨਾ, ਕਮੀਆਂ ਹੋ ਚ ਵੀ ਨਾ। ਜਿਹੜਾ ਇਹਨਾਂ ਨੇ ਕਹਿਤਾ ਬਈ ਜਿਹੜੀ ਬੋਲਣ ਦੀ ਆਜ਼ਾਦੀ, ਸਵਾਲ ਕੀ ਬੋਲਣ ਦੀ ਆਜ਼ਾਦੀ, ਜੋ ਕੁਛ ਅਸੀਂ ਬੋਲਦੇ ਹਾਂ ਉਹਨੂੰ ਜਸਟੀਫਾਈ ਕਰੀਏ ਵੀ ਉਹ ਠੀਕ ਹੈ, ਉਹਦੀ ਆਜ਼ਾਦੀ ਹੈ। ਜੋ ਠੀਕ ਨਹੀਂ ਹੈ ਤਾਂ ਉਹਦੀ ਆਜ਼ਾਦੀ ਨਹੀਂ ਚਾਹੀਦੀ, ਉਹਦੀ ਆਜ਼ਾਦੀ ਝਗੜੇ ਪੈਦਾ ਕਰੂ। ਜੋ ਅਸੀਂ ਬੋਲਦੇ ਹਾਂ ਉਹਦਾ ਕੋਈ ਗਲਤ ਪ੍ਰਭਾਵ ਨਹੀਂ ਸਮਾਜ 'ਤੇ ਪੈਂਦਾ, ਸਮਾਜ ਦੇ ਵਿੱਚ ਕੋਈ ਉਹਦਾ ਨੁਕਸਾਨ ਨਹੀਂ ਹੈ, ਫਾਇਦਾ ਲਾਭ ਹੈ ਸਮਾਜ ਨੂੰ ਉਹਦਾ, ਉਸ ਬੋਲਣ ਦੀ ਆਜ਼ਾਦੀ ਚਾਹੀਦੀ ਹੈ। ਜੋ ਕੁਛ ਬੋਲਿਆ ਸਮਾਜ ਦੇ ਵਿੱਚ ਡਿਫਰੈਂਸਿਸ ਪੈਦਾ ਹੁੰਦੇ ਨੇ, ਇਫਤਰਾ ਪੈਦਾ ਹੁੰਦਾ ਹੈ ਸਮਾਜ ਵਿੱਚ, ਕੁਛ ਆਦਮੀਆਂ ਨੂੰ ਉਹ ਗੱਲ ਚੰਗੀ ਲੱਗਦੀ ਹੈ, ਕੁਛ ਆਦਮੀਆਂ ਨੂੰ ਚੰਗੀ ਨਹੀਂ ਲੱਗਦੀ, ਉਹ ਗੱਲ ਨਹੀਂ ਬੋਲੀ ਜਾ ਸਕਦੀ, ਉਹ ਝਗੜਾ ਕਰਾ ਦੂਗੀ, ਉਹਦੀ ਆਜ਼ਾਦੀ ਨਹੀਂ ਚਾਹੀਦੀ। ਵਿਦਵਾਨਾਂ ਨੇ ਉਹਦੀ ਆਜ਼ਾਦੀ ਰੱਖੀ ਹੈ, ਸਾਰਿਆਂ ਨੇ, ਅੰਗਰੇਜ਼ ਨੇ ਰੱਖੀ ਸੀ ਇਹ ਗੱਲ, ਅੰਗਰੇਜ਼ ਦੇ ਦਿਮਾਗ ਦੀ ਗੱਲ ਹੈ, ਇਹੀ ਦੁਨੀਆਂ ਝਗੜੇ ਦਾ ਕਾਰਨ ਬਣੀ ਹੋਈ ਹੈ। ਸਾਡੇ ਧਰਮ ਗ੍ਰੰਥਾਂ 'ਚ ਇਹ ਗੱਲ ਦੀ ਆਜ਼ਾਦੀ ਨਹੀਂ ਹੈ, ਹਿੰਦੁਸਤਾਨ ਦੀ ਸਭਾ 'ਚ ਆਜ਼ਾਦੀ ਨਹੀਂ ਹੈ, ਪਰ ਅੱਜ ਇਹਨਾਂ ਨੇ ਵੀ ਮੰਨੀ ਹੋਈ ਹੈ। ਅਸਲ 'ਚ ਹਿੰਦੁਸਤਾਨ ਦੀ ਸਭ ਜਿਹੜੇ ਬੰਦੇ ਨੇ ਪੜ੍ਹੇ ਲਿਖੇ ਨੇ, ਇਹ ਅੰਗਰੇਜ਼ਾਂ ਦੇ ਚੇਲੇ ਨੇ ਸਾਰੇ, ਜਿਨ੍ਹਾਂ ਦੇ ਹੱਥ 'ਚ ਹਕੂਮਤ ਹੈ ਅੰਗਰੇਜ਼ਾਂ ਦੇ ਚੇਲੇ ਨੇ। ਅੰਗਰੇਜ਼ ਸ਼ਰਾਰਤੀ ਸੀ, ਉਸ ਵੇਲੇ ਉਹਨਾਂ ਨੇ ਜਾਣ ਕੇ ਰਾਹ ਰੱਖੇ ਸੀ ਹਕੂਮਤ ਕਰਨ ਵਾਸਤੇ, ਅੱਤਵਾਦ ਉਹਨਾਂ ਨੇ ਪੈਦਾ ਕੀਤਾ, ਜਿੱਥੇ ਤਾਂ ਉਹਨਾਂ ਦੇ ਹੁੰਦੇ ਨੇ ਹਕੂਮਤਾਂ ਨੇ, ਉੱਥੇ ਤਾਂ ਹਿਊਮਨ ਰਾਈਟ ਦਾ ਮਤਲਬ ਨਹੀਂ, ਦੂਜਿਆਂ ਦਾ ਹਿਊਮਨ ਰਾਈਟ ਹੈ, ਕਿਉਂ ਪਾਬੰਦੀ ਲਾ ਦੇਣੀ ਦੂਏ ਸ਼ਰਾਰਤੀ ਪੈਦਾ ਕਰਨੇ, ਉਹਨਾਂ ਦਾ ਰਾਜ ਪਲਟਾ ਕਰਨ ਨੂੰ, ਮਿਸਯੂਜ਼ ਕਰਨ ਵਾਸਤੇ ਨੇ ਗੱਲਾਂ ਸਾਰੀਆਂ, ਸਭ ਜਾਣਦੇ ਨੇ। ਜਿੰਨਾ ਚਿਰ ਇਹੋ ਜਿਹਾ ਕੁਛ ਹੁੰਦਾ ਰਹੂ, ਅਮਨ ਫਿਰ ਕਾਹਦੇ ਨਾਲ ਹੋਣਾ? ਅਮਨ ਤਾਂ ਅਸੀਂ ਆਪ ਨਹੀਂ ਰਹਿਣ ਦਿੰਦੇ। ਬਦਅਮਨੀ ਕੌਣ ਕਰਦਾ? ਬਦਅਮਨੀ ਕਿੱਥੋਂ ਪੈਦਾ ਹੁੰਦੀ ਹੈ? ਬਦਅਮਨੀ ਬੇਵਕੂਫ ਪੈਦਾ ਕਰਦੇ ਨੇ, ਬਿਲਕੁਲ ਨਹੀਂ ਕਰਦੇ। ਬੇਵਕੂਫ ਆਦਮੀ ਨਾ ਅਮਨ ਕਰ ਸਕਣ, ਨਾ ਬਦਅਮਨੀ ਕਰ ਸਕਣ, ਉਹ ਨਹੀਂ ਕੁਛ ਕਰਦੇ। ਬਦਅਮਨੀ ਵੀ ਸਮਝਦਾਰਾਂ ਤੋਂ, ਸ਼ੈਤਾਨ ਦੇ ਦਿਮਾਗ ਦੀ ਉਪਜ ਹੈ ਬਦਅਮਨੀ, ਇਨਸਾਨ ਦੇ ਦਿਮਾਗ ਦੀ ਉਪਜ ਹੈ ਅਮਨ। ਜੋ ਇਨਸਾਨ ਹੈਵਾਨ ਸ਼ੈਤਾਨ ਹੋ ਜਾਵੇ, ਕਦੇ ਇਨਸਾਨ ਇਨਸਾਨ ਬਣ ਜਾਏ, ਕਦੇ ਇਨਸਾਨ ਸ਼ੈਤਾਨ ਬਣ ਜਾਏ, ਤਾਂ ਫਿਰ ਬਦਅਮਨੀ ਤਾਂ ਰਹਿਣੀ ਹੈ। ਆਪਣੇ ਮਤਲਬ ਨੂੰ ਇਨਸਾਨ ਬਣੇ, ਆਪਣੇ ਮਤਲਬ ਨੂੰ ਹੈਵਾਨ ਸ਼ੈਤਾਨ ਬਣੇ, ਆਪਣੇ ਮਤਲਬ ਨੂੰ ਇਨਸਾਨ ਬਣੇ। ਮੇਰੇ ਨਾਲ ਤਾਂ ਇਨਸਾਨੀਅਤ ਦੀ ਦਾ ਵਰਤਾਓ ਕਰੋ, ਮੈਂ ਚਾਹੇ ਸ਼ੈਤਾਨ ਵਾਲਾ ਵਰਤਾਓ ਕਰਾਂ। ਇਨਸਾਨ ਦੀ ਮੁੱਖ ਜੀ ਗੱਲ ਹੈ ਇਨਸਾਨੀਅਤ ਦੀ, ਲੋਕਾਂ ਦੇ ਸਿਆਸਤਦਾਨਾਂ ਦੇ, ਸ਼ੈਤਾਨ ਦੀ ਗੱਲ ਦਿਮਾਗ 'ਚ ਹਰ ਵਕਤ, ਸ਼ੈਤਾਨ ਵੱਸਦਾ ਦਿਮਾਗ 'ਚ ਸਾਰਿਆਂ ਦੇ, ਮੁੱਖ 'ਚ ਵੱਸਦਾ ਇਨਸਾਨ। ਜਿਨ ਮਨ ਹੋਰ ਮੁੱਖ ਹੋਰ, ਮਨ 'ਚ ਹੋਰ ਹੈ ਸਿਆਸਤਦਾਨਾਂ ਦੇ, ਮੁੱਖ 'ਚ ਹੋਰ ਹੈ, ਅਮਨ ਨਹੀਂ ਹੋ ਸਕਦਾ। ਵਿਨਾਸ਼ ਨਿਸ਼ਚਿਤ ਹੈ, ਕੋਈ ਰੋਕ ਨਹੀਂ ਸਕਦਾ। ਜੇ ਇਹੀ ਰੱਖਣਾ ਇਹਨਾਂ ਨੇ, ਰੱਖ ਲੈਣ, ਜਿੰਨਾ ਚਿਰ ਮਰਜ਼ੀ ਰੱਖ ਲੈਣ, ਰਿਜ਼ਲਟ ਕੀ ਹੋਊ? ਰਿਜ਼ਲਟ ਵਿਨਾਸ਼। ਸਵਾਲ ਨਹੀਂ ਪੈਦਾ ਹੁੰਦਾ ਵਿਨਾਸ਼ ਨਾ ਹੋਵੇ। ਵੇਦ ਤਾਂ ਮੰਨਦਾ ਨਹੀਂ ਨਾ, ਦਰਗਾਹ ਦਾ ਹੀ ਕਾਨੂੰਨ ਹੈ ਇਹ, ਤਾਂ ਇਹ ਤਾਂ ਪਰਮੇਸ਼ਰ ਦਾ ਕਾਨੂੰਨ ਹੈ। ਵਿਨਾਸ਼ ਨਿਸ਼ਚਿਤ ਹੈ। ਇਨਸਾਨ ਅਲੱਗ ਬੈਠੇ ਨੇ ਹਕੂਮਤਾਂ ਤੋਂ, ਚੁੱਪ ਨੇ, ਇਨਸਾਨ ਨਹੀਂ ਵਿੱਚ ਦਖਲ ਦੇ ਰਹੇ ਹਕੂਮਤ, ਸ਼ੈਤਾਨ ਅੱਗੇ ਨੇ। ਮੂੰਹ ਜੋ ਇਨਸਾਨ ਨੇ, ਮੂੰਹ ਦੇ ਵਿੱਚ ਇਨਸਾਨ ਨੇ, ਬੋਲੀ ਇਨਸਾਨ ਵਾਲੀ ਹੈ, ਦਿਮਾਗ ਸ਼ੈਤਾਨ ਵਾਲਾ। ਬੋਲਣ ਦੀ ਆਜ਼ਾਦੀ ਹੈ, ਕੀ ਬੋਲਣ ਦੀ ਆਜ਼ਾਦੀ ਹੈ, ਕਿੱਥੋਂ ਤੱਕ ਬੋਲਣ ਦੀ ਆਜ਼ਾਦੀ ਹੈ, ਇਹ ਸਵਾਲ ਨਹੀਂ ਗਾ ਕੀਤਾ। ਕੋਰਟ ਦੇ ਖਿਲਾਫ਼ ਬੋਲ ਨਹੀਂ ਸਕਦੇ, ਕਿਉਂਕਿ ਉੱਥੇ ਆਜ਼ਾਦੀ ਕਿੱਥੇ ਗਈ? ਉੱਥੇ ਕਿੱਥੇ ਗਈ? ਕੋਰਟ ਦਾ ਟਿੱਪਣੀ ਨਹੀਂ ਕਰ ਸਕਦੇ, ਕਿਉਂ ਨਹੀਂ ਕਰ ਸਕਦੇ? ਕਿਉਂ, ਉੱਥੇ ਕਿੱਥੇ ਗਈ? ਉਹ ਵੀ ਤਾਂ ਆਦਮੀ ਹੋਣੇ, ਕੋਰਟ ਜੱਜ ਵੀ ਤਾਂ ਆਦਮੀ ਹੋਣੇ, ਕਿਉਂ ਗਲਤੀ ਨਹੀਂ ਕਰਦੇ, ਕਿਉਂ ਮਰਜ਼ੀ ਨਹੀਂ ਕਰਦੇ? ਆਪਣੇ ਮਤਲਬ ਦੀ ਗੱਲ ਕੀਤੀ ਹੋਈ। ਕਾਨੂੰਨ ਹੈ ਸਾਰੀ ਦੁਨੀਆਂ ਦਾ ਹੀ ਗਲਤ, ਸਾਰੀ ਦੁਨੀਆਂ ਦੇ ਗਲਤ ਕਾਨੂੰਨਾਂ 'ਚ ਕਮੀ ਹੈ, ਅਸ਼ਾਂਤੀ ਹੈ। ਬਸ ਕਾਨੂੰਨ 'ਚ ਕਮੀ ਹੈ ਤਾਂ ਅਸ਼ਾਂਤੀ ਹੈ, ਸੰਵਿਧਾਨਾਂ 'ਚ ਕਮੀ ਹੈ, ਅਸ਼ਾਂਤੀ ਹੈ। ਵੇਦ ਪਿਆ ਤੁਹਾਡੇ ਕੋਲ, ਬਣਾਓ ਉਹਦੇ 'ਤੇ, ਚੱਲੇ ਕੌਣ ਤਾਂ ਨਹੀਂ ਬਣਾਉਂਦੇ, ਆਪੇ ਚੱਲਣਾ ਔਖਾ। ਜਿਹਨਾਂ ਦਾ ਰਾਜ ਹੈ, ਰਾਜ ਇੱਕ ਕਦਮ ਨਹੀਂ ਕਰਨ ਦਿੰਦਾ ਵੇਦ, ਫਿਰ ਤਾਂ ਨਹੀਂ ਬਣਾਉਂਦੇ। ਜਾਣਦੇ ਸਭ ਕੁਛ ਨੇ, ਇਹ ਵੀ ਜਾਣਦੇ ਨਹੀਂ, ਪਰ ਆਪਣੇ ਹਥਕੜੀਆਂ ਵੀ ਥਾਣੇ 'ਚ ਪਈਆਂ ਨੇ, ਚਾਬੀਆਂ ਵੀ ਨੇ, ਪਰ ਆਪਣੇ ਪੈਰਾਂ ਨੂੰ ਥੋੜ੍ਹੀ ਬੇੜੀ ਲਾਉਂਦੇ ਹੁੰਦੇ ਥਾਣੇਦਾਰ ਜਾਂ ਪੁਲਿਸ ਵਾਲੇ, ਉਹ ਤਾਂ ਲੋਕਾਂ ਹੋਰਨਾਂ ਦੇ ਲਾਉਂਦੇ ਹੁੰਦੇ ਨੇ ਬੇੜੀਆਂ। ਮੇਰੇ ਕੋਲ ਪਾਵਰ ਬੇੜੀ ਲਾਉਣ ਦੀ ਹੈ, ਮੈਂ ਆਪਣੇ ਲਾਊਂਗਾ ਜਾਂ ਦੂਏ ਦੇ ਲਾਊਂਗਾ? ਦੂਜਿਆਂ ਵਾਸਤੇ ਨੇ ਬੇੜੀਆਂ, ਆਪਣੇ ਵਾਸਤੇ ਨਹੀਂ। ਕਾਨੂੰਨ ਦੂਜਿਆਂ ਕਮਜ਼ੋਰਾਂ ਵਾਸਤੇ ਨੇ, ਆਪਣੇ ਵਾਸਤੇ ਨਹੀਂ। ਇਹਨਾਂ ਵਾਸਤੇ ਆਪਣੇ ਵਾਸਤੇ ਤਾਂ ਰਾਹ ਰੱਖ ਲੈਂਦੇ ਨੇ। ਉਹ 15 ਸਾਲ ਹੋ ਗਏ ਰੌਲਾ ਪਾਉਂਦੇ ਨੂੰ, ਚੰਡੀਗੜ੍ਹ ਦਾ ਆਲੇ ਦੁਆਲੇ ਜ਼ਮੀਨ ਹੈ ਭਈ ਅਫਸਰਾਂ ਦੀ, 20 ਸਾਲ ਹੋ ਗਏ। ਜਦ ਉਹਨਾਂ ਨੇ ਵੇਚਪੂਛ ਦੇਣੀ ਹੈ, ਉਹ ਰੌਲਾ ਪਾਇਆ ਵੀ ਵੇਚ ਲਓ, ਪਹਿਲਾਂ ਵੇਚਣ ਨੂੰ ਟਾਈਮ ਦਿੱਤਾ ਉਹਨਾਂ ਨੂੰ। ਐਂ ਫੜ ਹੁੰਦੇ ਨੇ ਚੋਰ ਫੜਦੇ, ਛਾਪਾ ਮਾਰੇ ਤੇ ਉਹਦਾ ਰੌਲਾ ਪਾਇਆ ਉਹਨਾਂ ਨੇ, ਵੇਚ ਪੂਛ ਲਓ।
ਗਰੀਬਾਂ ਨੂੰ ਵੇਚਣਗੇ, ਉਹਨਾਂ ਦੀ ਫੜ ਲੈਣਗੇ।
ਹਾਂ ਬਸ,